जी थैंक यू वेरी मच युधवीर जी और सारे लिसनर्स को नमस्कार, सत श्री अकाल और आदाब।
नमस्कार, सत श्री अकाल, आदाब। व्हाट अ टाइम टू वेलकम यू। मे बी आई हैव सेट द स्टेज फॉर यू और चड्डा साहब ਦੇ ਨਾਲ ਗੱਲ ਕਰਦੇ ਆ। ਹੁਣ ਦ ਸਟੇਜ ਇਜ਼ ਆਲ ਚੱਡਾ ਸਾਹਿਬਸ ਔਰ ਇਹ ਹੁਣ ਸ਼ੇਅਰ ਕਰਨਗੇ ਕਿਉਂਕਿ ਚੱਡਾ ਸਾਹਿਬ ਦੇ ਵਿਚਾਰ ਜਿਹੜੇ ਨੇ ਜੀ, ਮੈਂ ਆਨ ਦੀ ਅਰ ਕਹਿਣਾ ਕਿ ਬਹੁਤ ਮਜ਼ਾ ਆਉਂਦਾ ਇਹਨਾਂ ਦੇ ਵਿਚਾਰ ਸੁਣ ਕੇ। ਮੈਂ ਖੁਦ ਇਹਨਾਂ ਤੋਂ ਬੜਾ ਇਨਕਰੇਜ ਹੁੰਦਾ, ਇੰਸਪਾਇਰ ਹੁੰਦਾ। ਯੈਸਟਰਡੇ ਨਾਮ ਲੈ ਕੇ ਗੱਲ ਕਰਾਂਗਾ, ਆਈ ਮੈਟ ਜਰਨਲਿਸਟ ਨਿਤਿਨ ਤੇ ਮੈਂ ਉਹਨਾਂ ਦੀ ਤਾਰੀਫ ਕਰ ਰਿਹਾ ਸੀ। ਮੈਂ ਕਿਹਾ ਦੇਖੋ, ਮੀਡੀਆ ਦੇ ਵਿੱਚ ਮੈਂ ਹਰੇਕ ਨੂੰ ਕਦੇ ਵੀ ਕਿਸੇ ਨੂੰ ਕੰਪੀਟੀਸ਼ਨ ਨਹੀਂ ਸਮਝਿਆ। ਮੈਂ ਸਮਝਦਾ ਹਾਂ ਕਿ ਬਹੁਤ ਕੰਮ ਕਰਨ ਦੀ ਜਗ੍ਹਾ ਹੈ, ਗਰੋਥ ਦੀ ਬੜੀ ਜਗ੍ਹਾ। ਔਰ ਕੱਲ ਮੈਂ ਉਹਨਾਂ ਦੀ ਬੜੀ ਤਾਰੀਫ ਕੀਤੀ, ਜਿੱਫੀ ਪਾ ਕੇ ਕੱਲ ਮੈਨੂੰ ਮਿਲੇ ਤੇ ਮੈਂ ਕਿਹਾ ਬਈ ਯੂ ਡੂਇੰਗ ਅ ਵੈਰੀ ਗੁੱਡ ਜੋਬ। ਹਾਲੀ ਦੇ ਵਿੱਚ ਤੁਸੀਂ ਇੱਕ ਸਵਾਲ ਪੁੱਛ ਰਹੇ ਸੀ, ਮੈਂ ਤੁਹਾਨੂੰ ਦੇਖ ਰਿਹਾ ਸੀਗਾ ਤੇ ਮੈਨੂੰ ਬਹੁਤ ਖੁਸ਼ੀ ਹੋਈ। ਔਰ ਬਹੁਤ ਸਪੇਸ ਹੈ ਜਰਨਲਿਜ਼ਮ ਦੇ ਵਿੱਚ, ਮੀਡੀਆ ਚ। ਸੋ ਮੈਂ ਉਹਨੂੰ ਜਿੱਫੀ ਪਾ ਕੇ ਕੱਲ ਉੱਥੇ ਈਵਨ ਤੇ ਮੁਬਾਰਕਬਾਦ ਵੀ ਦਿੱਤੀ ਗਈ, ਯੂ ਡੂਇੰਗ ਅ ਵੈਰੀ ਗੁੱਡ ਜੋਬ। ਇਸੇ ਤਰ੍ਹਾਂ ਜਦੋਂ ਅਸੀਂ ਕੋਈ ਵਧੀਆ ਗੱਲਬਾਤ ਸੁਣਦੇ ਹਾਂ, ਚੱਡਾ ਸਾਹਿਬ ਦੀ ਜਦ ਮੈਂ ਗੱਲ ਸੁਣਦਾ, ਅਮੰਗ ਮੈਨੀ ਅਦਰ ਥਿੰਗਸ, ਮੈਂ ਤਾਂ ਕਿਹਾ ਹੈ ਕਿ ਕਈ ਲੋਕਾਂ ਦੀ ਮੈਂ ਗੱਲ ਸੁਣ ਕੇ ਬੜਾ ਮਜ਼ਾ ਆਉਂਦਾ। ਸੋ ਚੱਡਾ ਸਾਹਿਬ ਦੀ ਗੱਲ ਹੁਣ ਸੁਣਦੇ ਹਾਂ। ਮੈਂ ਇੱਕ ਚੀਜ਼ ਬਸ ਦੱਸਾਂ ਕਿ ਚਾਹੇ ਤੁਸੀਂ ਕਿਸੇ ਵੀ ਤਰ੍ਹਾਂ ਦੀ, ਇਹਨਾਂ ਦਾ ਸਾਰਾ ਮੁੱਦਾ ਹੁੰਦਾ ਫਾਈਨੈਂਸ, ਇਕਨੋਮੀ, ਤੁਸੀਂ ਕਿਸ ਤਰ੍ਹਾਂ ਆਪਣੇ ਇਨਵੈਸਟਮੈਂਟ ਕਰਨਾ ਚਾਹੁੰਦੇ ਹੈਗੇ ਹੋ ਔਰ ਤੁਸੀਂ ਸਕਸੈਸਫੁਲ ਕਿੱਦਾਂ ਹੋਣਾ ਚਾਹੁੰਦੇ ਹੋ। ਔਰ ਅੱਜ ਕੱਲ ਇਹਨਾਂ ਦੀਆਂ ਜਿਹੜੀ ਕੁਛ ਮਹੀਨਿਆਂ ਤੋਂ ਜਿਹੜੀ ਗੱਲਬਾਤ ਹੈ, ਮੈਂ ਇਹ ਵੀ ਦੇਖਿਆ ਹੈ ਕਿ ਜਿਹੜੇ ਲੋਕ ਪਹਿਲਾਂ ਕਹਿੰਦੇ ਸੀ ਵੀ ਬੇਬੀ ਚੱਡਾ ਸਾਹਿਬ ਟਾਕਸ ਮੋਸਟਲੀ ਅਬਾਊਟ ਫਾਈਨੈਂਸ, ਇਕਨੋਮੀ, ਬਟ ਇੱਕ ਆਮ ਲੋਕਾਂ ਤੋਂ ਮੈਨੂੰ ਬਹੁਤ ਫੀਡਬੈਕ ਆਉਂਦੀ ਹੈ ਜਿਨ੍ਹਾਂ ਦਾ ਕਿ ਸ਼ਾਇਦ ਇਨਵੈਸਟਮੈਂਟ ਜਾਂ ਇਕਨੋਮੀ ਚ ਇੰਟਰਸਟ ਹੈ ਜਾਂ ਨਹੀਂ ਹੈ, ਲੇਕਿਨ ਉਹ ਕਹਿੰਦੇ ਜੀ ਵੈਸੇ ਬੜਾ ਮਜ਼ਾ ਆਉਂਦਾ, ਉਹਨਾਂ ਦੀ ਲਾਈਫ ਵਾਸਤੇ ਗੱਲਾਂ ਬਹੁਤ ਵਧੀਆ ਨੇ, ਐਂਡ ਦਿਸ ਇਜ਼ ਵਟ ਆਈ ਐਮ ਆਲਸੋ ਲਰਨਿੰਗ। ਚੱਡਾ ਸਾਹਿਬ ਦੇ ਨਾਲ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇਹਨਾਂ ਦਾ ਨੰਬਰ, ਅੱਛਾ ਜੀ ਮੈਨੂੰ ਇਸ਼ਾਰਾ ਹੋ ਰਿਹਾ, ਕਹਿੰਦੇ ਜੀ ਇੱਕ ਮਿੰਟ ਲਈ ਬਸ ਰਿਕਾਰਡਡ ਬ੍ਰੇਕ ਲੈ ਲਓ, ਸਟੇਸ਼ਨ ਆਈ ਡੀ ਕਲੀਅਰ ਕਰ ਲਈਏ, ਫਿਰ ਚੱਡਾ ਸਾਹਿਬ। ਬਿਲਕੁਲ ਹਾਂ, ਚੱਡਾ ਸਾਹਿਬ ਦੀ ਗੱਲ ਅਨਇੰਟਰਪਟਡ ਦਾ ਮਜ਼ਾ ਆਉਣਾ, ਕਿਉਂਕਿ ਉਹ ਇੰਟਰਪਸ਼ਨ ਮੈਨੂੰ ਖੁਦ ਵੀ ਜਦੋਂ ਗੱਲ ਕਰਨੀ ਹੁੰਦੀ ਹੈ ਫਿਰ ਮਜ਼ਾ ਨਹੀਂ ਆਉਂਦਾ। ਸੋ ਇਹਨਾਂ ਨੂੰ ਆਰਾਮ ਦੇ ਨਾਲ 15-20 ਮਿੰਟ ਅਨਇੰਟਰਪਟਡ ਗੱਲ ਸੁਣੀ ਇਹਨਾਂ ਦੀ ਔਰ ਫਿਰ ਮਜ਼ਾ ਆਏਗਾ ਜੀ। ਬਿਲਕੁਲ ਇੱਕ ਮਿੰਟ ਦੀ ਬ੍ਰੇਕ ਲੈ ਲਓ ਚੱਡਾ ਸਾਹਿਬ, ਰਾਈਟ ਆਫਟਰ ਦਿਸ ਵੈਰੀ 1 ਮਿੰਟ ਦੀ ਬ੍ਰੇਕ ਹੁੰਦੀ, ਸਾਡੀ 1.5 ਮਿੰਟ ਦੀ ਹੁੰਦੀ ਹੈ, ਸੋ 1.5 ਮਿੰਟ ਦੀ ਸਟੇਸ਼ਨ ਆਈਡੀ ਲੈ ਕੇ 1.5-2 ਮਿੰਟ ਵਾਪਸ ਚੱਡਾ ਸਾਹਿਬ ਨਾਲ ਗੱਲਬਾਤ ਕਰਾਂਗੇ ਔਰ ਮੇਰਾ ਸਵਾਲ ਹੋਏਗਾ ਚੱਡਾ ਸਾਹਿਬ ਨੂੰ ਔਰ ਫਿਰ ਚੱਡਾ ਸਾਹਿਬ ਤੋਂ ਡਿਟੇਲਡ ਅਨਾਲਿਸਿਸ ਲਵਾਂਗੇ ਜੀ। ਰਿਕਾਰਡ ਬ੍ਰੇਕ ਤੋਂ
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
हम सब जानते हैं वो एक घर जिसका लॉन होता है परफेक्ट, पूरी नेबरहुड की नज़र उस पर होती है, तो क्या है उसका सीक्रेट? सिर्फ धूप और पानी काफी नहीं, स्कॉट्स टर्फ बिल्डर लॉन फूड आपके ग्रास को ज्यादा घना, हरा भरा और हेल्दी बनाता है ताकि वीड्स का कोई चांस ना हो। अपने लॉन को दे स्कॉट्स टर्फ बिल्डर लॉन फूड और बढ़ाए अपनी शान।
Hey, I know that tune.
Of course you do. It's the tune that embodies 20 years of trust with ICICI Bank Canada, my financial partner, with a comprehensive range of accounts, mortgages, remittances and business solutions.
ICICI Bank Canada, Indian at heart with a global outreach. Visit icicibank.ca or walk into ICICI Bank in Kitchener today. TNC apply.
Award-winning. Top pick. Top safety. That's what they say about Nissan Sentra, and you can have one for just $59 a week. That's right. Lease a new Nissan Sentra Plus for just $59 a week plus tax for 36 months. During Sentra Mania at your GTA Nissan dealer, just $1,999 down plus loyalty gets you an award-winning Sentra for just $59 a week or finance from 0%. Don't miss Sentra Mania now through June 2nd at your local GTA Nissan dealer.
सपनों का घर सिर्फ सोचने से नहीं मिलता। बॉन्ड हेड में स्पेशियस डिटैच्ड घर $1.2 million से शुरू, एक मास्टर प्लान कम्युनिटी जहां लाइफ बिल्कुल परफेक्ट है। बॉन्ड हेड ब्रांडफोर्ड वेस्ट ग्विलम्ब्यूरी में ग्रैंड ओपनिंग 24 May। VIP एक्सेस के लिए जाएं mybondhead.ca और अपना कल और आज सिक्योर कीजिए।
You are listening to WTOR 770 AM, Youngstown, Toronto.
ब्रैंटन शहर एक इन्वेसिव स्पेशीज मैनेजमेंट स्ट्रेटेजी तैयार कर रहा है और हम आपकी राय जानना चाहते हैं। आपकी राय मकामी पौधों, जानवरों और उन कुदरती मकामात के तहफ्फुज़ में मदद देगा जिनसे हम सब लुत्फंदोज होते हैं। 29 अगस्त तक हमारा मुख्तसर सर्वे मुकम्मल कीजिए और 10 खुशनसीब पाएंगे प्रेस्टो कार्ड जिसकी मालियत है $20, TRCA कंजर्वेशन एरिया फैमिली पास जिसकी मालियत है $35, ऑन्टेरियो पार्क पासेस जिनकी मालियत है $50। मजीद मालूमात के लिए विजिट कीजिए brampton.ca invests।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जा ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर।
Quick, crack you! Listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse.
South Asian Pulse. South Asian Pulse.
Call Yudhvir Jaswal 647-272-8182 or visit southasiandaily.com.
South Asian Pulse.
वाई मीडिया ग्रुप वालों सारे एक बार फिर रेडियो वाई और चैनल वाई के बहुत बहुत स्वागत है। बतौर ग्रुप एडिटर वाई मीडिया मैं युधिर जसवाल थोड़ी खिदमत हाजिर हाँ और जिथे असी खबरों का सिलसिला उसके उत्ते एनालिसिस का सिलसिला जरा इसी तरह जारी रखांगे। सौरभ चड्डा जी बहुत बहुत स्वागत है, वेलकम सर
जी। थैंक यू वंस अगेन युधिर जी और ताडे लिसनर्स नु नमस्कार, सत श्री अकाल
आदाब। सर मेरा सवाल बड़ा सिंपल जिहा है, नंबर मैं पहला थोड़ा दसवां 416-350-55 416-350-55 चड्डा साहब की कोई गल तुहानू वधिया लगे, किसी गल ते तुहाडा कोई क्वेश्चन है तो इस नंबर ते तुसी गलबात कर सकते हो। चड्डा साहब असीं हमेशा गलबात करते हैं वेल्थ क्रिएशन की, क्योंकि मैं हुण सक्सैस की गल कर रहा थोड़ी देर पहला, सक्सैस दे अपने डिफरेंट मायने हो सकते हैं हरेक लई, पर कदे कदे सक्सैस सोचते कि जी पैसा बड़ा बनना चाहिए, विच इज गुड, नथिंग रोंग, नथिंग राइट, सब ठीक है। तो वेल्थ सारे असी गल करते हैं बिल्डिंग वेल्थ की, लेकिन अज की जो असी गल करिए कि मार्केट्स जिहड़ियां है वह कई बार असी देखते हैं उपर थले जा रही हैं रोज ही, रियल स्टेट भी कोई ज्यादा फिलहाल तो ठीक नहीं चल रही, सो बंदे दे जिहड़े एसेट्स ने वह भी कई बार उत्ते थले हो जाते सारिया चीजों के, सो बंदा कहिंदा जी कोई श्योर शॉर्ट तरीका दसो कोई वेल्थ क्रिएशन का, क्योंकि लोग हजे भी मैं देख रहा वेल्थ क्रिएशन करने वाले कर रहे हैं, कोई तो वजह होगी कि देर आर सम पीपल हू आर स्टिल क्रिएटिंग गुड वेल्थ, हाउ डू दे डू दैट। मैं चड्डा साहब ਤੁਹਾਡੇ ਕੋਲ ਇਹਦੇ ਵਿਚਾਰ ਲੈਣਾ ਚਾਹੁੰਦਾ ਅੱਜ।
ਜੀ ਯੁਧਵੀਰ ਜੀ, ਕੁਐਸਚਨ ਆਨਸਰ ਦੇਣ ਤੋਂ ਪਹਿਲੇ ਮੈਂ ਜਿਹੜਾ ਤੁਹਾਡਾ ਟੋਪਿਕ ਚੱਲ ਹੀ ਰਿਹਾ ਸੀਗਾ ਮੈਂ ਸੁਣ ਹੀ ਰਿਹਾ ਸੀਗਾ, ਗੱਲ ਹੋ ਰਹੀ ਸੀਗੀ ਡ੍ਰੀਮਸ ਦੀ, ਫਿਰ ਉਹ ਗੱਲ ਹੋ ਰਹੀ ਸੀ ਬੱਚੇ ਦੇ ਆਰ ਡ੍ਰੀਮਿੰਗ ਵੈਰੀ ਬਿਗ, ਐਂਡ ਫਿਰ ਗੱਲ ਹੋਈ ਆਪਣਾ ਸਤਿਗੁਰੂ ਜੀ ਦੀ ਅਖਤਰ ਸਾਹਿਬ ਦੀ, ਸਾਰਾ ਰਿਲੇਟਿਡ ਹੀ ਹੈ ਜਿਹੜਾ ਤੁਹਾਡੇ ਕੁਐਸਚਨ ਵੀ ਤੁਸੀਂ ਜਿਹੜੇ ਪੁੱਛ ਰਹੇ ਹੋ। ਅਗੇਨ ਵੀ ਕੈਨ ਕੰਸੀਡਰ ਦੈਟ ਐਜ਼ ਅ ਵਨ ਟੋਪਿਕ, ਇਫ ਯੂ ਡੋਨਟ ਮਾਇੰਡ ਕੈਨ ਆਈ ਗਿਵ ਮਾਈ ਵਿਊ ਪੁਆਇੰਟ ਔਨ ਡ੍ਰੀਮਿੰਗ ਜਾਂ ਬੱਚੇ ਜੋ ਸੋਚ ਰਹੇ ਨੇ, ਇਜ਼ ਇਟ ਓਕੇ ਟੂ ਟਾਕ ਔਨ ਦੈਟ ਟੋਪਿਕ ਐਂਡ ਦੈਨ ਆਨਸਰ ਦਿਸ ਕੁਐਸਚਨ?
ਸਰ ਇਟ ਵਿਲ ਬੀ ਪਲੇਅਰ, ਮੈਂ ਕਹਿੰਦਾ ਬਹੁਤ ਮਜ਼ਾ ਆਉਂਦਾ, ਗੋ ਹੈਡ ਸਰ, ਗੋ ਹੈਡ ਕਰੋ, ਹਾਂਜੀ ਜ਼ਰੂਰ।
ਦੇਖੋ ਸਭ ਤੋਂ ਪਹਿਲੇ ਯੁਧਵੀਰ ਜੀ ਗੱਲ ਸ਼ੁਰੂ ਕਰਦੇ ਡ੍ਰੀਮਸ ਤੋਂ, ਦੇਖੋ ਜਿਹੜੇ ਡ੍ਰੀਮ ਹੈ ਨਾ ਬਿਲਕੁਲ ਸਹੀ ਗੱਲ ਹੈ, ਜ਼ਰੂਰੀ ਹੈ ਸਕਸੈਸ ਵਾਸਤੇ। ਜਿੱਦਾਂ ਤੁਸੀਂ ਖਾਣਾ ਬਣਾਉਂਦੇ ਹੋ ਨਾ, ਕਿਆ ਨਮਕ ਜ਼ਰੂਰੀ ਹੈ? ਬਿਲਕੁਲ ਜ਼ਰੂਰੀ ਹੈ। ਕਿਆ ਸਿਰਫ ਨਮਕ ਦੇ ਨਾਲ ਪੂਰਾ ਖਾਣਾ ਬਣ ਸਕਦਾ? ਨਹੀਂ ਬਣ ਸਕਦਾ। ਖਾਣਾ ਬਣਾਉਣ ਲਈ ਕਿਆ ਪਾਣੀ ਜ਼ਰੂਰੀ ਹੈ? ਬਿਲਕੁਲ ਜ਼ਰੂਰੀ ਹੈ। ਕਿਆ ਇਕੱਲੇ ਪਾਣੀ ਦੇ ਨਾਲ ਤੁਸੀਂ ਖਾਣਾ ਬਣਾ ਲੋਗੇ? ਨਹੀਂ। ਕੋਈ ਵੀ ਇੰਗਰੀਡੀਐਂਟ ਜਿਹੜਾ ਵਿਲ ਨੈਵਰ ਬੀ ਸਫੀਸ਼ੈਂਟ। ਇਸ ਤਰ੍ਹਾਂ ਹੀ ਸਕਸੈਸ ਦੇ ਵਿੱਚ ਡ੍ਰੀਮ ਜਿਹੜਾ ਹੈਗਾ that is never sufficient by itself. ਜਿਹੜੀ ਤੁਸੀਂ ਵੀ ਗੱਲ ਦੱਸੀ ਸੀਗੀ ਕਿ ਡਿਸਿਪਲਿਨ ਚਾਹੀਦਾ, ਹੋਰ ਵੀ ਬੜੀਆਂ ਚੀਜ਼ਾਂ ਚਾਹੀਦੀਆਂ. ਜਦੋਂ ਤੁਹਾਡੇ ਕੋਈ ਇੱਕ ਇੰਗਰੀਡੀਐਂਟ ਹੋਏਗਾ, ਬੜੇ ਦੇਖੋ ਤੁਸੀਂ ਕੁਕਿੰਗ ਕਰ ਰਹੇ ਹੋ, ਤੁਹਾਡੇ ਕੋਲ ਟਮੈਟੋਜ਼ ਹੈ, ਟਮੈਟੋਜ਼ ਨੂੰ ਤੁਸੀਂ ਕਰਸ਼ ਕਰ ਲਓ, ਕਰਸ਼ ਟਮੈਟੋ ਹੋ ਜਾਣਗੇ, ਪਿਓਰ ਹੀ ਬਣਾ ਲਓ, ਜੂਸ ਕਰ ਲਓ, ਉਹਨੇ ਟਮੈਟੋ ਹੈ ਤਾਂ ਟਮੈਟੋ ਹੀ ਰਹਿਣਾ, ਟਮੈਟੋ ਤੋਂ ਕੁਛ ਹੋਰ ਸਬਜ਼ੀ ਬਣ ਨਹੀਂ ਸਕਦੀ ਜਦ ਤੱਕ ਕੋਈ ਦੂਸਰਾ ਇੰਗਰੀਡੀਐਂਟ ਉਹ ਚ ਐਡ ਨਾ ਕੀਤਾ ਜਾਏ. ਹੁਣ ਜਿਹੜੇ ਡ੍ਰੀਮਸ ਵੀ ਹੈਗੇ ਨੇ, ਦੇਖੋ ਡ੍ਰੀਮਸ ਜ਼ਰੂਰੀ ਹੈ ਸਕਸੈਸ ਲਈ, ਐਜ਼ ਆ ਸੈਡ ਇਜ਼ ਵਨ ਆਫ ਦਾ ਇੰਗਰੀਡੀਐਂਟ, ਮੇ ਬੀ ਇੰਪੋਰਟੈਂਟ ਡਿਪੈਂਡਿੰਗ ਫਰੋਮ ਪਰਸਨ ਟੂ ਪਰਸਨ. ਕਿਸੇ ਲਈ ਬੜੀ ਵੱਡੀ ਚੀਜ਼ ਹੋ ਸਕਦੀ ਹੈ, ਕਿਸੇ ਲਈ ਇਮਟੀਰੀਅਲ ਹੋ ਸਕਦਾ, ਕੋਈ ਬੰਦਾ ਕ੍ਰੀਏਟਿਵ ਹੈ ਕੁਕਿੰਗ ਦੇ ਵਿੱਚ, ਹੋ ਸਕਦਾ ਬਿਨਾਂ ਇੰਗਰੀਡੀਐਂਟ ਤੋਂ ਕੁਛ ਡਿਫਰੈਂਟ ਟੇਸਟ ਕ੍ਰੀਏਟ ਕਰਦੇ, ਪੋਸੀਬਲ ਹੈ, ਕੋਈ ਵੀ ਚੀਜ਼ ਹਾਰਡ ਐਂਡ ਫਾਸਟ ਰੂਲ ਤਾਂ ਹੈ ਨਹੀਂ. ਲੇਕਿਨ ਜੇ ਡ੍ਰੀਮਸ ਨੂੰ ਅਸੀਂ ਬੇਸਿਸ ਬਣਾਉਣਾ ਹੀ ਬਣਾਉਣਾ ਤਾਂ ਫਿਰ ਸਾਨੂੰ ਉਹਦੇ ਅਕੋਰਡਿੰਗਲੀ ਇੰਗਰੀਡੀਐਂਟ ਯੂਜ਼ ਕਰਨੇ ਪੈਣਗੇ ਜੇ ਡ੍ਰੀਮਸ ਨੂੰ ਹੀ ਬੇਸਿਸ ਬਣਾਉਣਾ. ਹੁਣ ਪਹਿਲੇ ਉਹ ਕੈਟਾਗਰੀ ਦੀ ਗੱਲ ਕਰਦੇ ਜਿਨ੍ਹਾਂ ਲਈ ਡ੍ਰੀਮਸ ਬੜੇ ਜ਼ਰੂਰੀ ਹੈ ਜਾਂ ਜਿਨ੍ਹਾਂ ਨੂੰ ਡ੍ਰੀਮਸ ਹੈਗੇ ਨੇ. ਦੇਖੋ ਹਰ ਬੰਦੇ ਦੀ ਕਪੈਸਿਟੀ ਅਲੱਗ ਹੈ, ਅਸੀਂ ਅਜ਼ਿਊਮ ਨਹੀਂ ਕਰ ਸਕਦੇ ਕਿ ਹਰ ਬੰਦੇ ਨੂੰ ਡ੍ਰੀਮ ਬਿਗ ਕਰਨਾ ਚਾਹੀਦਾ, ਕਿਉਂਕਿ ਹਰ ਇੱਕ ਦੀ ਕਪੈਸਿਟੀ ਅਲੱਗ ਹੈ. ਦੂਸਰਾ ਬੰਦਾ ਕਹੇਗਾ ਯਾਰ ਇਹ ਕੀ ਹੁੰਦਾ ਕਿ ਡ੍ਰੀਮ ਕੀ ਚੀਜ਼ ਹੁੰਦੀ, ਮੈਨੂੰ ਨਹੀਂ ਸਮਝ ਆਉਂਦੀ ਯਾਰ ਕੀ ਹੁੰਦਾ ਡ੍ਰੀਮ. ਦੂਸਰਾ ਬੰਦਾ ਕਹਿੰਦਾ ਯਾਰ ਮੈਨੂੰ ਬਚਪਨ ਤੋਂ ਮੇਰਾ ਡ੍ਰੀਮ ਇਹ ਹੈ, ਕਿਉਂਕਿ ਹਰ ਇੱਕ ਦੀ ਕਪੈਸਿਟੀ ਅਲੱਗ ਹੈ. ਤੁਸੀਂ ਜਿਮ ਜਾਓਗੇ, ਕੋਈ ਬੰਦਾ 5 ਪਾਉਂਡ ਚੁੱਕ ਰਿਹਾ, ਕੋਈ 10 ਪਾਉਂਡ ਚੁੱਕ ਰਿਹਾ, ਕੋਈ 1000 ਪਾਉਂਡ ਚੁੱਕ ਰਿਹਾ, ਕਿਉਂਕਿ ਹਰ ਇੱਕ ਦੀ ਕਪੈਸਿਟੀ ਅਲੱਗ ਹੈ. ਆਪਾਂ ਨਹੀਂ ਐਕਸਪੈਕਟ ਕਰ ਸਕਦੇ ਕਿ ਇੱਕ ਦੂਸਰਾ ਬੰਦਾ ਇੱਕ ਦੂਸਰੇ ਦੀ ਕਪੈਸਿਟੀ ਦੇ ਅਕੋਰਡਿੰਗਲੀ ਕਾਪੀ ਪੇਸਟ ਕਰ ਜਾਏ. ਜਾਂ ਕੋਈ ਖਾਣ ਦੀ ਗੱਲ ਹੈ, ਕੋਈ ਬੰਦਾ ਇੱਕ ਰੋਟੀ ਖਾਂਦਾ, ਕੋਈ 2 ਖਾ ਰਿਹਾ, ਕੋਈ 4 ਖਾ ਰਿਹਾ, ਕੋਈ 10 ਖਾ ਰਿਹਾ, ਹਰੇਕ ਦੀ ਕਪੈਸਿਟੀ ਅਲੱਗ ਹੈ, ਹਰੇਕ ਦੀ ਰਿਕੁਆਇਰਮੈਂਟ ਅਲੱਗ ਹੈ. ਹਰ ਇਨਸਾਨ 8 ਬਿਲੀਅਨ ਲੋਕ ਹੈ, 8 ਬਿਲੀਅਨ ਤਰੀਕੇ ਹੋ ਸਕਦੇ ਨੇ. ਹੁਣ ਡ੍ਰੀਮਸ ਜਿਨ੍ਹਾਂ ਦਾ ਬੇਸਿਸ ਹੈ ਉਹਨਾਂ ਨੂੰ ਮੇਚੋਰ ਕਰਨਾ ਪਏਗਾ. ਜੇ ਡ੍ਰੀਮਸ ਹੈਗੇ ਹੈ, ਡ੍ਰੀਮਸ ਮੀਨਸ ਨਥਿੰਗ ਵਿਦਆਊਟ ਐਕਸ਼ਨ, ਵਿਦਆਊਟ ਸਟ੍ਰੈਟਜੀ ਐਂਡ ਵਿਦਆਊਟ ਡਿਸਿਪਲਿਨ. ਜਿਹੜੀ ਤੁਸੀਂ ਵੀ ਗੱਲ ਕੀਤੀ ਸੀ ਕਿ ਡਿਸਿਪਲਿਨ ਉਹ ਚਾਹੀਦਾ, ਨਹੀਂ ਤਾਂ ਡ੍ਰੀਮਸ ਦੀ ਵੈਲਿਊ ਜ਼ੀਰੋ ਹੋ ਗਈ. ਹੁਣ ਡ੍ਰੀਮਸ ਦੇਖੋ, ਮੈਂ ਵੀ ਥੋੜਾ ਬਹੁਤ, ਅਗੇਨ ਆਈ ਐਮ ਨੋਟ ਅ ਰਾਈਟਰ, ਲੇਕਿਨ ਜਦੋਂ ਵੀ ਕੋਈ ਥਾਟਸ ਹੁੰਦੇ ਨੇ ਮੈਂ ਵਨ ਲਾਈਨਰ ਥਾਟਸ ਜਿਹੜੇ ਮੈਂ ਲਿਖ ਲੈਂਦਾ ਹੁੰਦਾ, ਬੇਸ਼ਕ ਆਈਲ ਪੁੱਟ ਇਟ ਥਰੂ ਦ ਬੁੱਕ ਵਨ ਡੇ ਵਟ ਨਾਟ. ਉਹਨਾਂ ਨੂੰ ਸੋਚ ਜ਼ਰੂਰੀ ਨਹੀਂ, ਉਹ ਜਿਹੜੇ ਥਾਟਸ ਤਾਂ ਉਹੀ ਸੱਚ ਹੈ, ਉਹ ਵੀ ਸਰਟਨ ਗਰੁੱਪ ਨੂੰ ਅਪਲਾਈ ਹੋਣਗੇ. ਮੇਰੇ ਹਿਸਾਬ ਨਾਲ ਸੋਚ ਵੱਡੀ ਹੋਣੀ ਚਾਹੀਦੀ ਹੈ. ਜਿਸ ਇਨਸਾਨ ਦੀ ਸੋਚ ਵੱਡੀ ਹੁੰਦੀ ਹੈ, ਦਾ ਸਟੇਟਮੈਂਟ ਇਜ਼ ਦਿਸ, ਡ੍ਰੀਮਸ ਆਰ ਬਿਗ ਫਾਰ ਦੋਜ਼ ਪੀਪਲ ਹੂ ਥਿੰਕ ਸਮਾਲ. ਪੀਪਲ ਹੂ ਥਿੰਕ ਬਿਗ, ਡ੍ਰੀਮਸ ਆਰ ਟੂ ਸਮਾਲ ਫਾਰ ਦੈਮ ਟੂ ਅਚੀਵ. ਫਿਰ ਮੈਂ ਇੱਕ ਵਾਰ ਰਿਪੀਟ ਕਰ ਦੇਣਾ, ਡ੍ਰੀਮਸ ਵੱਡੇ ਉਥੇ ਲੱਗਦੇ ਆ ਜਿੱਥੇ ਸੋਚ ਕਈ ਵਾਰ ਥੋੜੀ ਜਿਹੀ ਛੋਟੀ ਹੋ ਜਾਂਦੀ ਹੈ, ਕਿਉਂਕਿ ਲੱਗਦਾ ਡ੍ਰੀਮ ਬਹੁਤ ਵੱਡੀ ਚੀਜ਼ ਹੈ, ਕਿਉਂਕਿ ਸੋਚ ਚ ਨਹੀਂ ਆ ਪਾ ਰਹੀ ਨਾ, ਇਸੇ ਕਰਕੇ ਵੱਡੀ ਲੱਗ ਰਹੀ ਹੈ. ਲੇਕਿਨ ਜਿੱਥੇ ਸੋਚ ਵੱਡੀ ਹੋ ਗਈ, ਉੱਥੇ ਡ੍ਰੀਮਸ ਲੱਗੇਗਾ ਕਿ ਛੋਟਾ ਜਿਹਾ ਟਾਸਕ ਹੈ ਯਾਰ ਲਾਈਫ ਦਾ, ਮੇਰੀ ਲਾਈਫ ਇਜ਼ ਨਾਟ ਆਲ ਅਬਾਊਟ ਦਿਸ ਡ੍ਰੀਮ, ਮੇਰੀ ਲਾਈਫ ਚ ਹੋਰ ਬੜੇ ਟਾਸਕ ਨੇ, ਜਿਸ ਚੋਂ ਇੱਕ ਟਾਸਕ ਹੀ ਹੈ ਕਿ ਮੇਰਾ ਇਹ ਡ੍ਰੀਮ ਹੈ ਤੇ ਇਹਨੂੰ ਮੈਂ ਪੂਰਾ ਕਰਨਾ. ਜਿੱਦਾਂ ਇੱਕ ਬੰਦਾ ਕਹਿੰਦਾ ਮੈਨੂੰ ਗੱਡੀ ਚਾਹੀਦੀ ਹੈ, ਗੱਡੀ ਦੇ ਨਾਲ ਉਹਨੂੰ 5 ਮਿਲੀਅਨ ਵਾਲੀ ਗੱਡੀ ਚਾਹੀਦੀ ਕਿ 10 ਮਿਲੀਅਨ ਚਾਹੀਦੀ ਹੈ, ਵਿਲੇ ਮਤਲਬ ਕਿ ਉਹ ਕੰਪਲੀਟ ਹੋ ਜਾਏਗੀ ਉਸ ਪਰਸਨ ਦੀ ਲਾਈਫ, ਜਦੋਂ ਉਹਨੂੰ ਬੱਚਿਆਂ ਨੂੰ ਮੋਸਟ ਐਕਸਪੈਂਸਿਵ ਗੱਡੀ ਮਿਲ ਜਾਏਗੀ, ਨਹੀਂ ਆਉਣ ਵਾਲੀ, ਕਿਉਂਕਿ ਇੱਕ ਟਾਸਕ ਹੈ. ਲੇਕਿਨ ਉਸ ਟਾਸਕ ਲਈ ਪੂਰੀ ਲਾਈਫ ਉਸ ਟੁਵਰਡਸ ਡਾਇਰੈਕਸ਼ਨ ਜਿਹੜੀ ਹੈਗੀ ਆਪਾਂ ਨਹੀਂ ਚੇਂਜ ਕਰ ਸਕਦੇ, ਹਨਾ. ਹੁਣ ਗੱਲ ਆ ਗਈ ਡ੍ਰੀਮਸ ਦੀ ਕਿ ਠੀਕ ਹੈ, ਡਿਸਿਪਲਿਨ ਚਾਹੀਦਾ, ਸਟ੍ਰੈਟਜੀਜ਼ ਚਾਹੀਦੀਆਂ ਹੈਗੀਆਂ, ਐਕਸ਼ਨ ਚਾਹੀਦੀਆਂ. ਲੇਕਿਨ ਕੁਝ ਲੋਕਾਂ ਨੂੰ ਹੈਲਪ ਕਰੇਗਾ, ਕਿਉਂਕਿ ਡਾਇਰੈਕਸ਼ਨ ਦੇ ਦੇਗਾ ਬੰਦਾ. ਜਿਹਦੇ ਕੋਲ ਡ੍ਰੀਮ ਹੋਗਾ ਉਹਨੂੰ ਡਾਇਰੈਕਸ਼ਨ ਮਿਲ ਜਾਏਗੀ, ਜਿਹਦੇ ਕੋਲ ਡ੍ਰੀਮ ਨਹੀਂ ਹੋਏਗਾ ਉਹ ਥੋੜਾ ਡਾਇਰੈਕਸ਼ਨਲੈਸ ਵੀ ਹੋ ਸਕਦਾ ਬੰਦਾ, ਹਨਾ. ਹੋ ਸਕਦਾ ਡ੍ਰੀਮ ਦੇਖਣ ਨਾਲ ਉਹ ਆਪਣਾ ਪੋਟੈਂਸ਼ੀਅਲ ਅਨਲੋਕ ਕਰ ਜਾਏ, ਕੁਝ ਹੋ ਜਾਏ. ਕੁਸ਼ਚਨ ਹਰ ਇਨਸਾਨ ਨੂੰ ਇਹ ਹੋਣਾ ਚਾਹੀਦਾ ਡ੍ਰੀਮ ਨਾਲੋਂ, ਜਿਹੜੇ ਮੈਂ ਥੋੜੇ ਦਿਨ ਪਹਿਲਾਂ ਵੀ ਗੱਲ ਕੀਤੀ ਸੀ, ਇੱਕ ਕੁਸ਼ਚਨ ਹਰ ਇਨਸਾਨ ਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ, ਬੜਾ ਇੰਪੋਰਟੈਂਟ ਕੁਸ਼ਚਨ ਹੈ ਕਿ ਵਟ ਇਜ਼ ਦਾ ਲਾਈਫ, ਉਹ ਕਿਹੜੀ ਲਾਈਫ ਹੈ ਜਿੱਥੋਂ ਮੈਂ ਦੌੜਨ ਦੀ ਕੋਸ਼ਿਸ਼ ਕਰ ਰਿਹਾ, ਉਹ ਕਿਹੜੀ ਹੈ ਲਾਈਫ ਹੈ ਜਿੱਥੋਂ ਮੈਂ ਦੌੜਨ ਦੀ ਕੋਸ਼ਿਸ਼ ਕਰ ਰਿਹਾ, ਔਰ ਉਹ ਕਿਹੜੀ ਲਾਈਫ ਹੈ ਜਿਹਦੇ ਟੁਵਰਡਸ ਮੈਂ ਦੌੜ ਰਿਹਾ. ਵੰਸ ਅਗੇਨ, ਕਿਸ ਲਾਈਫ ਤੋਂ ਮੈਂ ਦੌੜਨ ਦੀ ਕੋਸ਼ਿਸ਼ ਕਰ ਰਿਹਾ ਔਰ ਕਿਸ ਲਾਈਫ ਨੂੰ ਅਚੀਵ ਕਰਨ ਲਈ ਦੌੜ ਰਿਹਾ. ਇਹ ਦੋਨਾਂ ਦੇ ਵਿੱਚ ਸੈਂਟਰ ਚ ਤੁਸੀਂ ਕਿੱਥੇ ਹੈਗੇ ਹੋ ਲਾਈਫ ਚ? ਪੁਆਇੰਟ ਹੈਗਾ ਕਿ ਦੌੜ ਤਾਂ ਹਰ ਇਨਸਾਨ ਰਿਹਾ, ਲੇਕਿਨ ਜੇ ਪਤਾ ਹੀ ਨਹੀਂ ਦੌੜ ਕਿੱਥੋਂ ਰਹੇ ਹਾਂ ਔਰ ਕਿਹਦੇ ਟੁਵਰਡ ਦੌੜ ਰਹੇ ਹਾਂ, ਉਹ ਕੀ ਹੋਏਗਾ, ਤੁਹਾਡੇ ਐਫਰਟ, ਡਿਸਿਪਲਿਨ, ਸਟ੍ਰੈਟਜੀਜ਼ ਜਿਹੜੀਆਂ ਉਹ ਕਾਇੰਡ ਆਫ ਇਮਟੀਰੀਅਲ ਹੋ ਜਾਣਗੀਆਂ. ਇਸ ਲਈ ਬੰਦਾ ਬੜਾ ਕੁਝ, ਬੜੀ ਮਿਹਨਤ ਵੀ ਕਰਦੇ ਨੇ. ਕੋਈ ਬੰਦਾ ਬਹੁਤ ਮਿਹਨਤ ਕਰਦਾ ਉਹਨੂੰ ਰਿਜ਼ਲਟ ਨਹੀਂ ਮਿਲਦਾ, ਦੂਸਰਾ ਬੰਦਾ ਥੋੜੀ ਜਿਹੀ ਮਿਹਨਤ ਕਰਦਾ ਉਹਨੂੰ ਰਿਜ਼ਲਟ ਮਿਲ ਗਿਆ. ਕਲੈਰਿਟੀ ਨਾਮ ਦੀ ਵੀ ਕੋਈ ਸ਼ਾਇਦ ਚੀਜ਼ ਹੋਏ. ਡ੍ਰੀਮਸ ਜਿਹੜੇ ਹੈਗੇ ਨੇ ਵਿਦਆਊਟ ਕਲੈਰਿਟੀ, ਵਿਦਆਊਟ ਐਕਸ਼ਨ, ਆਈ ਡੋਂਟ ਨੋ ਹਾਊ ਡਜ਼ ਇਟ ਵਰਕ. ਉਹਦਾ ਤਾਂ ਮੈਨੂੰ ਐਕਸਪੀਰੀਅੰਸ ਵੀ ਨਹੀਂ ਹੈਗਾ ਕਿ ਕਿੱਦਾਂ ਵਰਕ ਕਰਦੇ ਨੇ. ਲੇਕਿਨ ਲਾਈਫ ਚ ਆਪਣੀ ਜੇ ਸੋਚ ਨੂੰ ਅਸੀਂ ਉੱਪਰ ਲੈ ਜਾਈਏ, ਹੁਣ ਕਿਆ ਸਿਰਫ ਸੋਚ ਨੂੰ ਉੱਪਰ ਲਿਜਾਣਾ ਰਿਜ਼ਲਟ ਆ ਜਾਣਗੇ? ਨਾ. ਹੁਣ ਮੈਂ ਤੁਹਾਨੂੰ ਇੱਕ ਰੀਅਲ ਲਾਈਫ ਐਗਜ਼ਾਮਪਲ ਦੇ ਦਿੰਦਾ, ਕਿਉਂਕਿ ਆਪਾਂ ਗੱਲ ਕਰ ਰਹੇ ਸੀ ਬੱਚੇ ਅੱਜਕੱਲ ਬੜਾ ਵੱਡਾ ਡ੍ਰੀਮ, ਨਵੀਂ 1 ਕਰੋੜ 2 ਕਰੋੜ 3 ਕਰੋੜ ਅੱਜ ਜਦੋਂ ਇਸ ਪਰਸਨ ਦੇ ਫਾਦਰ ਜਦੋਂ 30-35 ਸਾਲ ਦੇ ਸੀਗੇ ਉਦੋਂ ਬੱਚਾ ਕਹਿੰਦਾ ਸੀ ਇੱਕ ਦਿਨ ਮੈਂ 1 ਕਰੋੜ 2 ਕਰੋੜ 3 ਕਰੋੜ ਸਾਲ ਦਾ ਕਮਾਵਾਂਗਾ ਉਹਦੇ ਫਾਦਰ ਕਹਿੰਦੇ ਯਾਰ ਇਹ ਕਿੱਦਾਂ ਸੋਚ ਰਿਹਾ ਮੇਰੀ ਤਾਂ ਸਾਲ ਦੀ ਇਨਕਮ ਹੀ 2 ਲੱਖ ਰੁਪਿਆ ਬੱਚਾ ਬਹੁਤ ਵੱਡਾ ਸੋਚ ਰਿਹਾ ਇਹ ਹੋ ਗਿਆ ਮੈਥਮੈਟੀਕਲ ਆਂਸਰ ਜਿਹੜੀ ਵੀ ਸਾਨੂੰ ਆਹ ਚੀਜ਼ ਵੱਡੀ ਲੱਗ ਰਹੀ ਹੈ ਉਹ ਵਿਦ ਟਾਈਮ ਬਾਏ ਦਾ ਟਾਈਮ ਦੇ ਆਰ 40-50-60 ਮੇ ਨੋਟ ਬੀ ਦੈਟ ਬਿਗ ਆਫ ਅ ਡੀਲ ਇਹ ਤਾਂ ਹੋ ਗਿਆ ਮੈਥਮੈਟੀਕਲੀ ਇਕੁਏਸ਼ਨ ਹੁਣ ਇੱਕ ਰੀਅਲ ਲਾਈਫ ਐਗਜ਼ਾਮਪਲ ਮੈਂ ਦੇਣ ਜਾ ਰਿਹਾ ਦੈਟ ਡਜ਼ਨਟ ਮੀਨ ਕਿ ਅਸੀਂ ਉਸੇ ਕੰਕਲੂਡ ਕਰਨਾ ਕਿ ਹਰ ਬੱਚਾ ਇੱਦਾਂ ਹੀ ਸੋਚ ਰਿਹਾ ਮੇਰੇ ਸਰਕਲ ਚ ਇੱਕ ਪਰਸਨ ਹੈਗੇ ਨੇ ਉਹਨਾਂ ਨੇ ਮੈਨੂੰ ਗੱਲਬਾਤ ਹੋਈ ਕਹਿੰਦੇ ਯਾਰ ਮੇਰੇ ਨਾ ਬੈਂਕ ਅਕਾਊਂਟ ਚੋਂ ਨਾ ਯਾਰ ਈ ਟ੍ਰਾਂਸਫਰ ਹੋ ਗਿਆ ਕਿਤੇ ਨਾ ਫਰੋਡ ਹੋ ਗਿਆ ਮੇਰੇ ਬੈਂਕ ਅਕਾਊਂਟ ਮੈਂ ਕਿਹਾ ਕੀ ਹੋ ਗਿਆ ਕਹਿੰਦੇ ਯਾਰ ਉਹ $2,000-3,000 ਜਿਹੜੇ ਆ ਗਏ ਨਾ ਉਹ ਈ ਟ੍ਰਾਂਸਫਰ ਹੋ ਗਿਆ ਮੈਂ ਕਿਹਾ ਯਾਰ ਈ ਟ੍ਰਾਂਸਫਰ ਨਹੀਂ ਹੋ ਸਕਦਾ ਮਤਲਬ ਵਿਦਡਰਾਵਲ ਹੋ ਗਿਆ ਕੋਈ ਟ੍ਰਾਂਜੈਕਸ਼ਨ ਹੋ ਗਈ ਅੰਡਰਸਟੈਂਡ ਈ ਟ੍ਰਾਂਸਫਰ ਤਾਂ ਖੁਦ ਕਰਨਾ ਪੈਂਦਾ ਕਹਿੰਦਾ ਨਹੀਂ ਯਾਰ ਈ ਟ੍ਰਾਂਸਫਰ ਹੋਇਆ ਮੈਂ ਕਿਹਾ ਅੱਛਾ ਚਲੋ ਇਨੀ ਵੇਸ ਗੱਲ ਆਈ ਗਈ ਇੱਕ ਦੋ ਹਫ਼ਤੇ ਬਾਅਦ ਫੇਰ ਕਹਿੰਦੇ ਯਾਰ ਇੱਕ ਹੋਰ ਹੋ ਗਿਆ ਮੈਂ ਬੈਂਕ ਨੂੰ ਕਾਲ ਕੀਤੀ ਹੈ ਬੈਂਕ ਕਹਿੰਦੇ ਵੀ ਵਿਲ ਇਨਵੈਸਟੀਗੇਟ ਬੈਂਕ ਕਹਿੰਦਾ ਕਿ ਤੁਸੀਂ ਕੀਤਾ ਉਹ ਕਹਿੰਦਾ ਯਾਰ ਮੈਂ ਨਹੀਂ ਕੀਤਾ ਮੈਂ ਬੈਂਕ ਨੂੰ ਕਿਹਾ ਬੈਂਕ ਕਹਿੰਦਾ ਚਲੋ ਇਨਵੈਸਟੀਗੇਸ਼ਨ ਕਰ ਲੈਂਦੇ ਹਾਂ ਜਦੋਂ ਉਹਨੇ ਦੂਸਰੀ ਵਾਰ ਬੋਲਿਆ ਮੈਂ ਕਿਹਾ ਇਹ ਤਾਂ ਹੋ ਨਹੀਂ ਸਕਦਾ ਤੁਸੀਂ ਗਲਤ ਇਨਫੋਰਮੇਸ਼ਨ ਦੇ ਰਹੇ ਹੋ ਮੈਨੂੰ ਈ ਟ੍ਰਾਂਸਫਰ ਨਹੀਂ ਹੋ ਸਕਦਾ ਐਸ ਮਚ ਐਸ ਆਈ ਨੋ ਬੈਂਕਿੰਗ ਕੁਛ ਹੋਰ ਹੋਏਗਾ ਮੈਂ ਕਿਹਾ ਮੈਨੂੰ ਆਪਣੀ ਬੈਂਕ ਸਟੇਟਮੈਂਟ ਮੈਨੂੰ ਲਿਆਓ ਜ਼ਰਾ ਬੈਂਕ ਅਕਾਊਂਟ ਲੌਗਇਨ ਮੈਂ ਕੀਤਾ ਉਹਨਾਂ ਦਾ ਮੈਂ ਕੀ ਨੋਟਿਸ ਕੀਤਾ ਪਹਿਲੇ 3-4 ਮਹੀਨਿਆਂ ਚ ਕੋਈ 15-20-25,000 ਜਾ ਚੁੱਕਾ ਸੀਗਾ ਐਕਚੁਲੀ ਉਸਰ ਉਹਨਾਂ ਨੂੰ ਹੁਣ ਪਤਾ ਲੱਗਿਆ ਕਿ 2 ਈ ਟ੍ਰਾਂਸਫਰ ਹੋਈਆਂ ਵੈਸੇ ਪਿੱਛੋਂ 20-25,000 ਨਿਕਲ ਚੁੱਕਾ ਸੀਗਾ ਮੈਂ ਜਦੋਂ ਦੇਖਿਆ ਮੈਨੂੰ ਬੁਲਾਇਆ ਮੈਂ ਕਿਹਾ ਤਾਂ ਰੈਗੂਲਰ ਹੈਗਾ ਈ ਟ੍ਰਾਂਸਫਰ ਹੈਗੀਆਂ ਆਈ ਅੰਡਰਸਟੈਂਡ ਲੇਕਿਨ ਤੁਸੀਂ ਕਿੱਥੇ ਕੀਤੀਆਂ ਹੋਣੀਆਂ ਬਿਜ਼ਨਸ ਬੁਜ਼ਨਸ ਤੁਹਾਨੂੰ ਕਹਿੰਦੇ ਨਹੀਂ ਮੈਂ ਈ ਕਰਦਾ ਹੀ ਨਹੀਂ ਹੁੰਦਾ ਈ ਟ੍ਰਾਂਸਫਰ ਪੋਸੀਬਲ ਨਹੀਂ ਉਹਨਾਂ ਨੇ ਫਿਰ ਬੈਂਕ ਨੂੰ ਕਾਲ ਕੀਤੀ ਕਿ ਦੇਖੋ ਇੰਨੀਆਂ ਸਾਰੀਆਂ ਟ੍ਰਾਂਜੈਕਸ਼ਨ ਹੈਗੀਆਂ ਬੈਂਕ ਨੇ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਐਟ ਦਾ ਸੇਮ ਟਾਈਮ ਇਹਨਾਂ ਨੂੰ ਮੈਂ ਕਿਹਾ ਆਪਣੇ ਪਾਸਵਰਡ ਜੇ ਉਹ ਸਭ ਚੇਂਜ ਕਰੋ ਇਹਨਾਂ ਨੇ ਪਾਸਵਰਡ ਪੂਸਵਰਡ ਉਸੇ ਟਾਈਮ ਆਪਣੇ ਸਾਰੇ ਚੇਂਜ ਕਰਤੇ ਫਿਰ ਥੋੜੇ ਦਿਨ ਬਾਅਦ ਮੈਨੂੰ ਕਹਿੰਦੇ ਯਾਰ ਮੇਰੇ ਦੂਸਰਾ ਬੈਂਕ ਅਕਾਊਂਟ ਆ ਉਹ ਚੋਂ ਵੀ $2,000-3,000 ਨਿਕਲਿਆ ਮੈਂ ਵੀ ਇੱਥੇ ਥੋੜਾ ਸਰਪ੍ਰਾਈਜ਼ ਹੋ ਗਿਆ ਮੈਂ ਕਿਹਾ ਯਾਰ ਕਿੱਦਾਂ ਹੋ ਸਕਦਾ ਇੱਥੇ ਕੁਛ ਮਤਲਬ ਕਿ ਕੌਣ ਹੈ ਬੰਦਾ ਜਿਹੜਾ ਇੱਦਾਂ ਕਰ ਸਕਦਾ ਔਰ ਇਹ ਕਹਿ ਰਹੇ ਮੈਂ ਕਿਹਾ ਤੁਹਾਡੀ ਫੈਮਿਲੀ ਚ ਤਾਂ ਨਹੀਂ ਕਿਸੇ ਨੇ ਕੀਤਾ ਕਹਿੰਦਾ ਨਹੀਂ ਮੇਰੇ ਤਾਂ ਬੱਚੇ ਛੋਟੇ ਆ 12-14 ਸਾਲ ਵਾਈਫ ਹੈ ਮੈਂ ਵਾਂ ਪੇਰੈਂਟਸ ਤੇ ਨਹੀਂ ਹੈਗੇ ਤੇ ਮੈਂ ਕਹਿੰਦਾ ਘਰੋਂ ਤਾਂ ਨਹੀਂ ਕੀਤਾ ਮੈਂ ਕੋਈ ਬਿਜ਼ਨਸ ਐਕਟੀਵਿਟੀ ਕਹਿੰਦਾ ਨਹੀਂ ਇਹ ਤਾਂ ਅਕਾਊਂਟ ਨੂੰ ਮੈਂ ਹੱਥ ਵੀ ਨਹੀਂ ਲਗਾਉਂਦਾ ਮੈਂ ਕਿਹਾ ਜਦੋਂ ਮੈਂ ਤੁਹਾਨੂੰ ਕਿਹਾ ਸੀਗਾ ਉਸੇ ਦਿਨ ਕਿ ਸਾਰੇ ਪਾਸਵਰਡ ਚੇਂਜ ਕਰ ਦਿਓ ਤੁਸੀਂ ਕੀਤੇ ਨਹੀਂ ਸੀਗੇ ਕਹਿੰਦੇ ਨਹੀਂ ਮੈਂ ਉਸ ਬੈਂਕ ਅਕਾਊਂਟ ਦਾ ਚੇਂਜ ਕੀਤਾ ਸੀ ਸਾਰੇ ਨਹੀਂ ਸੀ ਕੀਤੇ ਤੇ ਮੈਂ ਕਿਹਾ ਮੈਂ ਤਾਂ ਤੁਹਾਨੂੰ ਕਿਹਾ ਸੀਗਾ ਸਭ ਕੁਝ ਚੇਂਜ ਕਰ ਦਿਓ ਕਹਿੰਦੇ ਮੈਨੂੰ ਚੇਂਜ ਕਰ ਦੇਣਾ ਲੌਂਗ ਸਟੋਰੀ ਸ਼ਾਰਟ ਐਂਡ ਮੈਂ ਸ਼ਾਰਟ ਰੱਖਣਾ ਚਾਹੁੰਦਾ ਮੈਂ ਉਹਨਾਂ ਨੂੰ ਕਿਹਾ ਆਪਣੀ ਸਾਰੀਆਂ ਬੈਂਕ ਸਟੇਟਮੈਂਟ ਦਿਓ ਜਿਹੜੇ ਜਿੱਥੇ ਤੁਹਾਡੇ ਬੈਂਕ ਅਕਾਊਂਟ ਹੈ ਪਤਾ ਲੱਗਾ ਪਿਛਲੇ 3-4 ਮਹੀਨੇ $40,000-45,000 ਤਿੰਨ ਡਿਫਰੈਂਟ ਬੈਂਕ ਅਕਾਊਂਟ ਚੋਂ ਨਿਕਲ ਚੁੱਕਾ ਹੁਣ ਇੱਥੇ ਮੈਂ ਵੀ ਕਲੀਅਰ ਹੋ ਗਿਆ ਸੀਗਾ ਕਿ ਯਾਰ ਕੋਈ ਕਿਸੇ ਦਾ ਅਕਾਊਂਟ ਹੈਕ ਕਰ ਲੇਗਾ ਇੱਕ ਅਕਾਊਂਟ ਕਰ ਲੇਗਾ ਇੱਕੋ ਬੰਦੇ ਦੇ ਤਿੰਨ ਅਕਾਊਂਟ ਕਿੱਦਾਂ ਹੈਕ ਕਰ ਲੇਗਾ ਬੈਂਕ ਨਾਲ ਇਨਵੈਸਟੀਗੇਸ਼ਨ ਹੋਈ ਬੈਂਕ ਨੇ ਆਈਟੀ ਡਿਪਾਰਟਮੈਂਟ ਨੂੰ ਕੰਟੈਕਟ ਕੀਤਾ ਉਹ ਕਹਿੰਦੇ ਜੀ ਤੁਹਾਡੇ ਘਰੋਂ ਆਈਪੀ ਐਡਰੈਸ ਤੁਹਾਡੇ ਘਰ ਦਾ ਹੈਗਾ ਦੇ ਨਥਿੰਗ ਵੀ ਕੈਨ ਡੂ ਹੁਣ ਇਹ ਥੋੜਾ ਜਿਹਾ ਪਰੇਸ਼ਾਨ ਵੀ ਯਾਰ 40-45,000 ਹੋ ਗਿਆ ਮੈਂ ਫਾਈਟ ਕਿੱਦਾਂ ਕਰਾਂ ਮੈਂ ਪੁਲਿਸ ਜਾਵਾਂ ਰਿਪੋਰਟ ਕਰਾਂ ਬੈਂਕ ਕਹਿ ਰਿਹਾ ਕਿ ਯਾਰ ਤੁਹਾਡੇ ਘਰੋਂ ਹੋ ਰਿਹਾ ਮੇਰੇ ਘਰੋਂ ਹੋ ਹੀ ਨਹੀਂ ਸਕਦਾ ਪੋਸੀਬਲ ਹੀ ਨਹੀਂ ਹੈ ਮੇਰੇ ਘਰ ਕੋਈ ਗੈਸਟ ਨਹੀਂ ਆਇਆ ਕੋਈ ਘਰ ਰਹਿ ਨਹੀਂ ਸੀ ਆਇਆ ਤੇ ਮੈਂ ਕਿਹਾ ਯਾਰ ਜੇ ਬੈਂਕ ਕੋਲ ਪ੍ਰੂਫ ਹੈਗਾ ਔਰ ਬੈਂਕ ਨੇ ਰਿਜੈਕਟ ਕਰਤਾ ਤੁਹਾਡਾ ਕਲੇਮ ਤਾਂ ਦੇ ਆਰ ਰਾਈਟ ਉਹ ਕਹਿੰਦੇ ਯਾਰ ਨਹੀਂ ਹੈ ਮਤਲਬ ਹੈ ਨਹੀਂ ਨਾ ਸਮਝ ਨਹੀਂ ਆ ਰਹੀ ਐਟ ਦੈਟ ਪੁਆਇੰਟ ਅਗੇਨ ਆਈ ਟੋਲਡ them ਕਿ ਯਾਰ ਚਲੋ ਕੱਢੋ ਸਾਰੀਆਂ ਡਿਟੇਲ ਸਟੇਟਮੈਂਟ ਮੈਨੂੰ ਤੁਹਾਡੇ ਤੁਹਾਡੀ ਫੈਮਿਲੀ ਦੇ ਹਰ ਇੱਕ ਦੇ ਬੈਂਕ ਅਕਾਊਂਟ ਦੀ ਮੈਨੂੰ ਸਟੇਟਮੈਂਟ ਚਾਹੀਦੀ ਇੰਕਲੂਡਿੰਗ ਵਾਈਫ ਇਹ ਮੇਰਾ ਕਲੋਜ਼ ਫਰੈਂਡ ਹੈ ਤੇ ਮੈਂ ਕਿਹਾ ਚਲੋ ਲੁੱਕ ਇਨਟੂ ਇਟ ਮੇਰਾ ਕੋਈ ਪ੍ਰੋਫੈਸ਼ਨ ਨਹੀਂ ਹੈ ਲੇਕਿਨ ਮੈਂ ਕਿਹਾ ਚਲੋ ਆਪਣੀ ਬੇਟੀ ਦਾ ਅਕਾਊਂਟ ਦਿਓ ਆਪਣੇ ਵਾਈਫ ਦਾ ਦਿਓ ਬੇਟੇ ਦਾ ਦਿਓ ਉਹ ਕਹਿੰਦੇ ਬੇਟੇ ਦਾ ਨਹੀਂ ਹੈਗਾ ਮੈਂ ਕਿਹਾ ਕਿਉਂ ਅਕਾਊਂਟ ਨਹੀਂ ਸੀਗਾ ਉਹਦਾ ਕਹਿੰਦਾ ਨਹੀਂ ਸੀਗਾ ਉਹ ਨਾ ਬੈਂਕ ਨੇ 2-2.5 ਮਹੀਨੇ ਪਹਿਲੇ ਬੰਦ ਕਰਤਾ ਹੋਇਆ 3-4 ਮਹੀਨੇ ਪਹਿਲੇ ਮੈਂ ਕਿਹਾ ਬੱਚੇ ਦਾ ਅਕਾਊਂਟ ਕਿਉਂ ਬੰਦ ਕਰਤਾ ਉਹਨਾਂ ਨੇ ਕਹਿੰਦਾ ਨਹੀਂ ਉਹ ਨਾ ਕਿਤੇ ਆਨਲਾਈਨ ਕਿਸੇ ਲਈ ਵਰਕ ਕਰਦਾ ਸੀਗਾ ਤੇ ਉਹ ਕੋਈ ਇੱਦਾਂ ਹੀ ਸੀਗਾ ਕੋਈ ਇੰਪਲੋਇਰ ਤਾਂ ਉਹਨਾਂ ਨੇ ਇੱਕ ਨਾ ਰੋਂਗ ਚੈੱਕ ਸੀਗਾ ਉਹ ਰੀਅਲ ਚੈੱਕ ਨਹੀਂ ਸੀਗਾ ਉਹਦੇ ਅਕਾਊਂਟ ਚ ਡਿਪੋਜ਼ਿਟ ਹੋ ਗਿਆ ਸੀਗਾ ਉਹ ਫਰੋਜੂਲੈਂਟ ਚੈੱਕ ਸੀਗਾ ਤੇ ਬੈਂਕ ਨੇ ਇਹਦਾ ਅਕਾਊਂਟ ਜਿਹੜਾ ਫਰੀਜ਼ ਕਰਤਾ ਸੀਗਾ ਬੰਦ ਕਰਤਾ ਮੈਂ ਕਿਹਾ ਯਾਰ ਤੁਹਾਡੇ ਬੇਟੇ ਨੇ ਥੋੜਾ ਫਰੋਡ ਕੀਤਾ ਜਿਹੜਾ ਬੈਂਕ ਨੇ ਅਕਾਊਂਟ ਬੰਦ ਕਰਤਾ ਉਹ ਤਾਂ ਜਿਹੜਾ ਚੈੱਕ ਆਇਆ ਉਹ ਦੇਖਣਾ ਚਾਹੀਦਾ ਸੀਗਾ ਕਿਸ ਕੰਪਨੀ ਦਾ ਆਇਆ ਲੌਂਗ ਸਟੋਰੀ ਸ਼ਾਰਟ ਕਹਿੰਦੇ ਨਹੀਂ ਯਾਰ ਬੰਦ ਹੋ ਗਿਆ ਮੈਂ ਕਿਹਾ ਇੱਥੇ ਕੁਝ ਫਿਸ਼ੀ ਹੈ ਆਈ ਡੋਂਟ ਨੋ ਅੱਛਾ ਮੈਂ ਉਹਨਾਂ ਨੂੰ ਉਸੇ ਟਾਈਮ ਕਹਿਤਾ ਮੈਂ ਕਿਹਾ ਦੇਰ ਇਜ਼ ਅ ਪ੍ਰੋਬਲਮ ਕਹਿੰਦੇ ਕੀ ਪ੍ਰੋਬਲਮ ਹੈ ਮੈਂ ਕਿਹਾ ਮੈਂ ਬੋਲਣ ਤਾਂ ਲੱਗਾ ਹਾਲਾਂਕਿ ਆਈ ਕੁਡ ਲੂਜ਼ ਮਾਈ ਗੁੱਡਵਿਲ ਯੋਰ ਰਿਲੇਸ਼ਨਸ਼ਿਪ ਵਿਦ ਯੂ ਲੇਕਿਨ ਮੈਨੂੰ ਜੋ ਬੋਲਣਾ ਮੈਂ ਬੋਲਣਾ ਇਟਸ ਯੋਰ ਸਨ ਹੂ ਇਜ਼ ਟੇਕਿੰਗ ਦਾ ਮਨੀ ਆਊਟ ਕਹਿੰਦੇ ਯਾਰ ਸੌਰਵ ਯਾਰ ਕੀ ਗੱਲਾਂ ਕਰ ਰਿਹਾ ਮੇਰਾ ਬੇਟਾ 13 ਸਾਲ ਦਾ ਉਹ ਜਦੋਂ ਉਹਨਾਂ ਨੇ ਆ ਕੇ ਮੈਨੂੰ ਗੱਲ ਕੀ ਕਿ ਮੇਰੇ ਬੇਟਾ ਕਹਿੰਦਾ ਯਾਰ ਪੁਲਿਸ ਜਾਣ ਚ ਕੋਈ ਫਾਇਦਾ ਨਹੀਂ, ਇਸ ਚੀਜ਼ਾਂ ਚ ਪੁਲਿਸ ਕੁਛ ਨਹੀਂ ਕਰ ਸਕਦੀ, ਇਹ ਬੇਸਿਕ ਚੀਜ਼ਾਂ, ਮੈਨੂੰ ਕੰਫਰਮੇਸ਼ਨ ਹੋ ਗਈ ਕਿ ਇਹ ਬੇਟਾ ਤਾਂ ਪਹਿਲੇ ਰਿਸਰਚ ਕਰਕੇ ਬੈਠਾ ਕਿ ਪੁਲਿਸ ਵੀ ਕੁਛ ਨਹੀਂ ਕਰ ਸਕਦੀ। ਸੋ ਲੌਂਗ ਸਟੋਰੀ ਸ਼ਾਰਟ, ਮੈਂ ਉਹਨੂੰ ਕਿਹਾ ਕਿ ਨਾਮ ਪਹਿਲਾਂ ਮੈਂ 99% ਸ਼ੋਰ ਸੀਗਾ, ਲੇਕਿਨ ਕਿਉਂਕਿ ਇਹ ਸਟੇਟਮੈਂਟ ਬੇਟੇ ਨੇ ਬੋਲੀ ਹੈ 100% ਹੈ। ਕਹਿੰਦੇ ਨਹੀਂ, ਮੈਂ ਬੇਟੇ ਨਾਲ ਪਹਿਲੇ 4-5 ਦਿਨ ਬੈਠਾ, ਬੜੇ ਆਰਾਮ ਨਾਲ ਗੱਲ ਕੀਤੀ ਆ, ਯੈਸ ਨੋ ਕਰਕੇ ਲੌਂਗ ਸਟੋਰੀ ਸ਼ਾਰਟ ਨਹੀਂ ਗੱਲ ਬਣਦੀ। ਮੈਂ ਕਿਹਾ ਆਲ ਕਮ ਟੂ ਯੋਰ ਹੋਮ ਦਿਸ ਵੀਕਐਂਡ, ਆਈ ਵਾਂਟ ਯੋਰ ਸਨ ਟੂ ਬੀ ਦੇਅਰ, ਯੋਰ ਇੰਟਾਇਰ ਫੈਮਿਲੀ ਟੂ ਬੀ ਦੇਅਰ। ਉਹਨੂੰ ਵੀ ਮੈਂ ਸ਼ਾਰਟ ਕਰ ਦੇਣਾ, 2-2.5 ਘੰਟੇ ਲੱਗੇ, ਐਂਡ ਦੈਨ ਦ ਸਨ ਐਡਮਿਟ 2 ਘੰਟੇ ਬਾਅਦ, ਹਾਲਾਂਕਿ ਐਡਮਿਟ ਨਹੀਂ ਸੀ ਕਰ ਰਿਹਾ, ਦੇਰ ਵਾਜ਼ ਅ ਵੇ ਟੂ ਗੈਟ ਦ ਟਰੂਥ ਆਊਟ ਆਫ ਹਿਮ ਵਿਦਆਊਟ ਥਰੈਟਨਿੰਗ ਹਿਮ। ਹਾਲਾਂਕਿ ਉਹਨੂੰ ਮੋਟੀਵੇਟ ਕਰਕੇ, ਮੋਟੀਵੇਟ ਕੀਤਾ ਗਿਆ ਉਸ ਪੁਆਇੰਟ ਤੇ ਕਿ ਕਿੱਦਾਂ ਲਾਈਫ 'ਚ ਅੱਗੇ ਵਧਣਾ ਹੁੰਦਾ। ਫਿਰ ਮੈਂ ਆਪਣੀਆਂ ਚੀਜ਼ਾਂ ਦੱਸੀਆਂ ਬਚਪਨ ਦੀਆਂ ਕਿ ਮੈਂ ਕੀ ਗਲਤ ਕੀਤਾ ਸੀਗਾ, ਜੋ ਵੀ। ਲੌਂਗ ਸਟੋਰੀ ਸ਼ਾਰਟ, ਸ਼ੀ ਬਿਕੇਮ ਲਿਟਲ ਕੰਫਰਟੇਬਲ। ਉਹ ਕਹਿੰਦਾ ਹਾਂਜੀ, ਇਹ ਨਾ $500,000 ਵਾਲੇ ਮੈਂ ਈ ਟ੍ਰਾਂਸਫਰ ਕੀਤੇ ਸੀ, ਲੇਕਿਨ ਜਿਹੜੇ 4-4, 5-5 ਹਜ਼ਾਰ ਵਾਲੇ ਐਂ ਨਹੀਂ ਸੀ ਕੀਤੇ, ਕਿਉਂਕਿ ਬੇਟਾ ਕੀ ਕਰ ਰਿਹਾ, ਟੈਸਟ ਕਰ ਰਿਹਾ ਪਹਿਲੇ ਛੋਟੇ ਮਾਂ ਨੂੰ ਦੇਖ ਕੇ ਕਿ ਇਹ ਰਿਐਕਟ ਕਿੱਦਾਂ ਕਰਦੇ ਨੇ। ਦਿਸ ਇਜ਼ ਆਮ ਟਾਕਿੰਗ ਅਬਾਊਟ 13-year-old, 13 ਸਾਲ ਦਾ ਬੱਚਾ ਹਨਾ। ਹੁਣ ਪੁਆਇੰਟ ਇਸ ਕਿ ਮੈਂ ਕਿਹਾ ਯਾਰ ਕੀਤਾ ਕੀ ਹੈ ਤੁਸੀਂ ਵੈਸੇ ਤਾਂ? ਕਹਿੰਦੇ ਨਹੀਂ ਨਹੀਂ, ਉਹ ਕੁਝ ਬਿਜ਼ਨਸ ਕਰ ਰਹੇ ਸੀ ਅਸੀਂ ਸਾਰੇ ਫਰੈਂਡਸ ਮਿਲ ਕੇ। ਮੈਂ ਕਿਹਾ ਕਿਉਂ? ਕਹਿੰਦਾ ਆਈ ਵਾਂਟ ਟੂ ਬਿਕਮ ਅ ਬਿਲੀਨੀਅਰ, ਇਹ ਸਟੇਟਮੈਂਟ ਬੋਲੀ ਬੇਟੇ ਨੇ। ਮੈਂ ਕਿਹਾ ਵਾਟ ਯੂ ਮੀਨ ਬਾਈ ਬਿਲੀਨੀਅਰ? ਕਹਿੰਦਾ ਆਈ ਵਾਂਟ ਟੂ ਸੀ ਮਾਈ ਪੇਰੈਂਟਸ ਰਿਚ, ਆਈ ਵਾਂਟ ਟੂ ਬਾਏ ਦਮ ਫਰਾਰੀਜ਼, ਲੈਂਬਰਗਿਨੀਜ਼, ਯੇ ਵੋ। 18 ਸਾਲ ਦੀ ਉਮਰ ਤਾਂ ਮੈਂ ਚਾਹੁੰਦਾ ਸਾਡੇ ਪੇਰੈਂਟਸ ਤੋਂ ਮੈਂਸ਼ਨ ਹੋਏ, ਮੈਂ ਸਾਰਾ ਆਪਣੇ ਪੇਰੈਂਟਸ ਵਾਸਤੇ ਕੀਤਾ। ਕਿਆ ਬੱਚੇ ਚ ਮੋਟੀਵੇਸ਼ਨ ਹੈ ਅੱਗੇ ਚ ਅੱਗੇ ਵਧਣ ਦੀ? ਯੈਸ। ਜਲਦੀ ਵਧਣਾ ਚਾਹੁੰਦਾ? ਯੈਸ। ਪ੍ਰੋਸੈਸ ਕੀ ਉਹਨੇ ਫਾਲੋ ਕੀਤਾ? ਕੁਛ ਗਲਤ ਸ਼ਾਇਦ ਫਾਲੋ ਕਰ ਲਿਆ ਇੱਥੇ। ਮੈਂ ਕਿਹਾ ਕੀਤਾ ਕੀ ਹੈ ਪੈਸੇ ਦਾ? ਕਹਿੰਦਾ ਨਹੀਂ ਨਹੀਂ ਬਸ ਬਿਜ਼ਨਸ ਕੀਤਾ। ਮੈਂ ਕਿਹਾ ਡਜ਼ਨਟ ਮੇਕ ਸੈਂਸ। ਫਿਰ 1-to-1 ਮੈਂ ਉਹਨਾਂ ਇਕੱਲਾ ਬੈਠਾ, ਫਾਊਂਡ ਆਊਟ ਆਨਲਾਈਨ ਗੈਂਬਲਿੰਗ ਕੀਤੀ ਗਈ ਹੈ, ਉੱਥੇ ਪੈਸੇ ਲੂਜ਼ ਹੋਏ। ਉਹ ਜਿਹੜੇ ਚੈੱਕਸ ਵੀ ਸੀਗੇ ਖੁਦ ਘਰ ਕ੍ਰੀਏਟ ਕੀਤੇ ਗਏ ਸੀਗੇ ਕਿਸੇ ਕੰਪਨੀ ਦੀ ਇਨਫੋਰਮੇਸ਼ਨ ਯੂਜ਼ ਕਰਕੇ। ਇਹ 13 ਸਾਲ ਦਾ ਬੱਚਾ ਘਰ ਬੈਠ ਕੇ ਚੈੱਕ ਤੱਕ ਕ੍ਰੀਏਟ ਕਰ ਗਿਆ ਡਿਜੀਟਲ, ਇਸ ਕਰਕੇ ਬੈਂਕ ਨੇ ਅਕਾਊਂਟ ਉਹ ਕੀਤਾ ਸੀਗਾ। ਮੈਂ ਕਿਹਾ ਯਾਰ ਈ ਟ੍ਰਾਂਸਫਰ ਕਦੋਂ ਕੀਤੀ ਹੈ, ਤਾਂ ਕੋਈ ਪਾਸਵਰਡ ਕਿੱਦਾਂ ਹੈ? ਲੌਂਗ ਸਟੋਰੀ ਸ਼ਾਰਟ, ਮੈਂ ਉਹਨੂੰ ਕਿਹਾ ਸੀਗਾ ਉਹ ਸਾਰਾ ਕਿਉਂ ਦੱਸਦਾ? ਮੈਂ ਕਿਹਾ ਮੇਰੇ ਫਰੈਂਡ ਹੈਗੇ ਨੇ, ਮੇਰੇ ਕੋਲ ਆਲਰੇਡੀ ਹਾਫ ਇਨਫੋਰਮੇਸ਼ਨ ਹੈਗੀ ਹੈ, 10 ਦਿਨ ਹੋਰ ਲੱਗਣੇ ਆ, ਤੁਹਾਡਾ ਕੰਪਿਊਟਰ ਹੈਕ ਕੀਤਾ ਹੋਇਆ ਡਿਪਾਰਟਮੈਂਟ ਨੇ, ਤੇਰਾ ਸੈਲਫੋਨ ਹੈਕ ਕੀਤਾ, ਮੇਰੇ ਕੋਲ ਸਾਰੀ ਇਨਫੋਰਮੇਸ਼ਨ ਆਈ ਜਾਣੀ, ਤੂੰ ਪਹਿਲੇ ਦੱਸ ਦੇ ਤਾਂ ਕਿ ਏਡਾ ਵੱਡਾ ਇਸ਼ੂ ਨਾ ਬਣੇ। ਹੀ ਸਟਾਰਟਡ ਟਾਕਿੰਗ ਐਵਰੀਥਿੰਗ। ਉਹ ਕੀ ਹੋਇਆ ਕਿ ਚੈੱਕ ਵੀ ਖੁਦ ਡਿਪੋਜ਼ਿਟ ਹੋਏ ਸੀਗੇ, ਉਹ ਬੱਚਿਆਂ ਦਾ ਗਰੁੱਪ ਸੀਗਾ, ਇਕੱਲਾ ਵੀ ਨਹੀਂ ਸੀਗਾ। ਮੈਂ ਕਿਹਾ ਤੂੰ ਪਾਸਵਰਡ ਕਿੱਦਾਂ? ਕਹਿੰਦਾ ਐਪਲ ਆਈ ਡੀ ਘਰ ਦੀ ਕੋਈ ਸੀਗੀ। ਮੈਂ ਕਿਹਾ ਟ੍ਰਾਂਸਫਰ ਕਦੋਂ ਕੀਤਾ? ਕਹਿੰਦਾ ਰਾਤੀ ਜਦੋਂ ਫਾਦਰ ਸੋ ਜਾਂਦੇ ਸੀ, ਰਾਤੀ 2 ਵਜੇ ਮੈਂ ਬੈਂਕ ਚ ਲੌਗਇਨ ਕਰਕੇ ਨੋਟੀਫਿਕੇਸ਼ਨ ਆਫ ਕਰਤੀ, ਕਿਉਂਕਿ ਜਦੋਂ ਈ ਟ੍ਰਾਂਸਫਰ ਕਰੋ ਤੁਹਾਨੂੰ ਇੱਕ ਈਮੇਲ ਆਉਂਦੀ ਹੁੰਦੀ ਹੈ, ਅਤੇ ਇਹਨਾਂ ਨੂੰ ਈਮੇਲ ਵੀ ਨਹੀਂ ਸੀ ਆ ਰਹੀ, ਉਹ ਵੀ ਮੇਰੇ ਲਈ ਸੈਂਸ ਨਹੀਂ ਸੀ ਬਣਦੀ। ਬੈਂਕ ਕਹਿੰਦਾ ਸੀ ਭੇਜਦੇ ਨੋਟੀਫਿਕੇਸ਼ਨ, ਕਲੇਮ ਕਰਦੇ ਰਹੇ ਮੈਨੂੰ ਨੋਟੀਫਿਕੇਸ਼ਨ ਕਿਉਂ ਨਹੀਂ ਆਈ, ਕਿਉਂਕਿ ਬੱਚਾ ਆਫ ਕਰ ਦਿੰਦਾ ਸੀਗਾ, ਦਿਮਾਗ ਲਗਾ ਰਿਹਾ ਬੱਚਾ। ਹੁਣ ਇੱਥੇ ਬੜੀ ਲੰਬੀ ਸਟੋਰੀ ਹੈ, ਲੌਂਗ ਸਟੋਰੀ ਸ਼ਾਰਟ, ਦ ਮਨੀ ਕੈਨ ਨੈਵਰ ਬੀ ਰਿਕਵਰਡ ਬਿਕੋਜ਼ ਇਟਸ ਲੋਸ, ਜੋ ਵੀ ਹੈ। ਕਿਆ ਬੱਚੇ ਦੇ ਵਿੱਚ ਲਾਈਫ ਅੱਗੇ ਵਧਣ ਦੀ ਡਰੀਮ ਵਿਗ ਕਰ ਰਿਹਾ ਇੱਥੇ? ਬਿਲਕੁਲ ਕਰ ਰਿਹਾ ਗਿਆ। ਗਲਤ ਕੀ ਹੋ ਸਕਦਾ? ਆਈ ਡੋਂਟ ਨੋ, ਸੋਸ਼ਲ ਮੀਡੀਆ ਦਾ ਹੋ ਸਕਦਾ, ਉਹ ਜਿਸ ਸਰਕਲ ਚ ਘੁੰਮ ਰਿਹਾ ਸੀਗਾ ਉਹ ਹੋ ਸਕਦਾ, ਕਿਸੇ ਨਾ ਕਿਸੇ ਨੇ ਤੇ ਇਨਫਲੂਐਂਸ ਕਰਤਾ ਔਰ ਇਹ ਚੀਜ਼ਾਂ ਚ ਇਨਵੋਲਵ ਹੋ ਗਿਆ। ਹੁਣ ਡਜ਼ਨਟ ਮੀਨ ਕਿ ਜਿਹੜਾ ਵੀ ਬੱਚਾ 12-14-15-18 ਸਾਲ ਦਾ ਸੰਬੜੀ ਹੂ ਵਾਂਟਸ ਟੂ ਡਰੀਮ ਬਿਗ, ਉਹ ਇਹੀ ਪ੍ਰੋਸੈਸ ਕਰੇਗਾ। ਚੋ ਕੰਕਲੂਡ ਕੁਛ ਨਹੀਂ ਕਰਨਾ, ਇੱਕ ਵਨ ਆਫ ਦੀ ਐਗਜ਼ਾਮਪਲਸ ਹੈਗੀਆਂ। ਜਦੋਂ ਬਾਕੀ ਵੀ ਬੱਚੇ ਹੋਣਗੇ, ਮਾਰਕ ਲਗਾ ਜੋ ਬੱਚਾ ਸੀਗਾ, ਹੀ ਵਾਸ ਡ੍ਰੀਮਿੰਗ ਬਿਗ, ਲੇਕਿਨ ਉਹਦਾ ਪ੍ਰੋਸੈਸ ਡਿਫਰੈਂਟ ਸੀਗਾ। ਇਸ ਕਰਕੇ ਆਪਾਂ ਕਿਸੇ ਚੀਜ਼ ਤੋਂ ਦੂਜੀ ਚੀਜ਼ ਕੰਕਲੂਡ ਨਹੀਂ ਕਰਨੀ, ਲੇਕਿਨ ਇੱਦਾਂ ਦੇ ਵੀ ਸਿਨੈਰੀਓਜ਼ ਹੋ ਰਹੇ ਨੇ। ਇਸ ਲਈ ਇੱਕ ਚੀਜ਼ ਕਦੀ ਕੰਪਲੀਟ ਹੈ ਹੀ ਨਹੀਂ ਹੈ, ਸਿਰਫ ਡ੍ਰੀਮਿੰਗ ਬਿਗ। ਜੇ ਬੱਚੇ ਵੀ ਡ੍ਰੀਮ ਬਿਗ ਕਰ ਰਹੇ ਹਾਂ, ਜੇ ਅਸੀਂ ਉਹਨਾਂ ਨੂੰ ਇਨਕਰੇਜ ਕਰਨਾ ਚਾਹੁੰਦੇ ਹਾਂ, ਬੈਸਟ ਥਿੰਗ ਇਜ਼, ਮੈਂ ਆਪਣੇ ਪ੍ਰੋਸਪੈਕਟਿਵ ਤੋਂ ਹੀ ਬੋਲੂੰਗਾ, ਮੈਂ ਆਪਣੇ ਬੱਚੇ ਨੂੰ ਇਨਕਰੇਜ ਨਹੀਂ ਕਰਦਾ, ਮੈਂ ਖੁਦ ਇਨਕਰੇਜ ਰਹਿੰਦਾ। ਮੈਂ ਆਪਣੀ ਲਾਈਫ ਨੂੰ ਫਿਕਸ ਕਰਨਾ, ਮੈਂ ਆਪਣੇ ਆਪ ਨੂੰ ਮੋਟੀਵੇਟਡ ਰੱਖਣਾ, ਮੈਂ ਆਪਣੇ ਆਪ ਨੂੰ ਕਰੇ, ਮੈਂ ਅੱਗੇ ਵਧਣਾ, ਮੈਂ ਚੀਜ਼ਾਂ ਨੂੰ ਫਿਕਸ ਕਰਨਾ, ਜੋ ਕਰਨਾ ਮੈਂ ਕਰਨਾ। ਬੱਚਾ ਜਿਹੜਾ ਉਹ ਦੇਖ ਰਿਹਾ ਕਿ ਕੌਣ ਹੈ ਮੇਰਾ ਫਾਦਰ, ਕਿੱਦਾਂ ਕਰ ਰਿਹਾ, ਦੇਖ ਕੇ ਸਿੱਖ ਲਿਆ, ਨਹੀਂ ਦੇਖ ਕੇ ਸਿੱਖਿਆ ਤਾਂ ਨੋ ਪ੍ਰੋਬਲਮ। ਬੈਠ ਕੇ ਸਿਖਾਈ ਹੋਈ ਚੀਜ਼ ਭੁੱਲ ਜਾਂਦਾ ਬੰਦਾ, ਡੈਫੀਨੇਟਲੀ ਭੁੱਲ ਜਾਂਦਾ। ਲਾਈਫ ਚ ਜੇ ਅੱਗੇ ਵਧਣਾ ਹੈਗਾ, ਸਰਕਲ ਬੜਾ ਇੰਪੋਰਟੈਂਟ ਹੈਗਾ, ਕਿਉਂਕਿ ਜੇ ਬੱਚੇ ਦੇ ਸਰਕਲ ਚ ਰਾਈਟ ਫਰੈਂਡਸ ਹੁੰਦੇ ਤਾਂ ਸ਼ਾਇਦ ਫਰੈਂਡਸ ਵੀ ਰੋਕ ਲੈਂਦੇ, ਕਿਉਂਕਿ ਫਰੈਂਡਸ ਦੇ ਨਾਲ ਤਾਂ ਸ਼ੇਅਰ ਕਰ ਲੈਂਦਾ। ਸਰਕਲ ਦੀ ਇੰਪੋਰਟੈਂਸ ਇੰਨੀ ਜ਼ਿਆਦਾ ਹੈ ਹਰ ਇਨਸਾਨ ਦੀ, ਬੱਚੇ ਦੀ ਗੱਲ ਨਹੀਂ ਹੋ ਰਹੀ, ਭਾਵੇਂ ਕਿਉਂ ਨਾ ਹੋਈ, 30-40-50-60 ਸਾਲ ਦੇ ਸਰਕਲ ਦੀ ਬਹੁਤ ਜ਼ਿਆਦਾ ਵੈਲਿਊ। ਸਰਕਲ ਹੀ ਬਚਾ ਜਾਂਦਾ, ਸਰਕਲ ਹੀ ਤੁਹਾਨੂੰ ਅੱਗੇ ਲੈ ਕੇ ਜਾਂਦਾ, ਸਰਕਲ ਹੀ ਪਿੱਛੇ ਲੈ ਕੇ ਜਾਂਦਾ। ਹੁਣ ਜੇ ਯੁਧਵੀਰ ਜੀ ਤੁਸੀਂ ਜਾਂ ਮੈਂ ਜਾਂ ਕੋਈ ਵੀ ਪਰਸਨ ਲੈਸੇ, ਤੁਸੀਂ 24 ਘੰਟੇ ਸਤਿਗੁਰੂ ਜੀ ਦੇ ਨਾਲ ਘੁੰਮ ਫਿਰ ਰਹੇ ਹੋ, ਡੇਲੀ ਮਿਲਣਾ ਜੁਲਣਾ, ਤੁਸੀਂ ਤਾਂ 1.5 ਘੰਟਾ ਡੇਲੀ ਅਸੀਂ ਬੜੇ ਲੋਕਾਂ ਨੂੰ ਮਿਲਦੇ ਹਾਂ, ਲੇਕਿਨ ਇਹ ਲੋਕ ਆਪਣੀ ਫੀਲਡ ਦੇ ਟਾਪ ਆਫ ਦਾ ਲਾਈਨ, ਦੁਨੀਆਂ ਦੇ ਵਿੱਚ ਟਾਪ ਆਫ ਦਾ ਲਾਈਨ ਬੰਦੇ ਹੈਗੇ ਨੇ। ਜਦੋਂ ਤੁਸੀਂ ਕਿਸੇ ਰਾਈਟਰ ਨੂੰ ਮਿਲੋਗੇ, ਜਦੋਂ ਵਨ ਆਫ ਦਾ ਟਾਪ ਰਾਈਟਰ ਮਿਲੇਗਾ ਤੇ ਆਫਕੋਰਸ ਵਿਲ ਬੀ ਅਸਟੋਨਿਸ਼ਡ, ਕੁਛ ਨਾ ਕੁਛ ਤਾਂ ਸਾਡੇ ਅੰਦਰ ਫੀਲਿੰਗ ਆਏਗੀ। ਜਦੋਂ ਸਤਿਗੁਰੂ ਜੀ ਨੂੰ ਮਿਲੋਗੇ, ਆਪਣੀ ਫੀਲਡ ਦੇ ਟਾਪ ਆਫ ਦਾ ਲਾਈਨ ਪਰਸਨ ਹੈ, ਜਦੋਂ ਮਿਲੋਗੇ ਤਾਂ ਆਫਕੋਰਸ ਹੋਏਗਾ ਹੀ ਹੋਏਗਾ। ਸ਼ਾਹਰੁਖ ਖਾਨ ਨੂੰ ਮਿਲੋਗੇ, ਦੇਰ ਵਿਲ ਬੀ ਸੋ ਮਚ ਥਿੰਗਸ ਹੈਪਨ ਵਿਦ ਇਨ ਯੂ, ਕਿਉਂਕਿ ਉੱਥੇ ਤੁਹਾਨੂੰ ਪਤਾ ਐਕਸਪੀਰੀਅੰਸ ਹੁੰਦਾ ਇਸ ਬੰਦੇ ਨੂੰ ਮਿਲ ਕੇ ਕਿ ਕਿਸੇ ਹਿਊਮਨ ਬੀਂਗ ਦਾ ਪੋਟੈਂਸ਼ੀਅਲ ਕੀ ਹੈ। ਸਡਨਲੀ ਰਿਅਲਾਈਜ਼ ਹੁੰਦਾ ਕਿ ਯਾਰ ਮੈਂ ਵੀ ਲਾਈਫ ਕਿੱਥੋਂ ਤੇ ਕਿੱਥੇ ਜਾ ਸਕਦਾ। ਕਿਸੇ ਨੂੰ ਜਦੋਂ ਤੁਸੀਂ ਮਿਲਦੇ ਹੋ ਇਸ ਲੈਵਲ ਦੇ ਬੰਦੇ ਨੂੰ, ਬੇਸਿਕਲੀ ਸਾਡੀ ਇੰਟਰੋਡਕਸ਼ਨ ਹੁੰਦੀ ਹੈ ਉਸ ਟਾਈਮ ਕਿ ਯਾਰ ਪੋਟੈਂਸ਼ੀਅਲ ਕੀ ਚੀਜ਼ ਹੁੰਦੀ ਹੈ। ਉਹ ਤੁਹਾਡੇ ਅੰਦਰ ਡ੍ਰੀਮ ਨਹੀਂ ਆਉਂਦਾ ਉਸ ਟਾਈਮ, ਗੋਲ ਵੀ ਨਹੀਂ ਬਣਦਾ, ਬਸ ਇੱਕ ਲਹਿਰ ਉੱਠਦੀ ਹੈ ਤੁਹਾਡੇ ਅੰਦਰ ਉਸ ਟਾਈਮ ਲਾਈਫ ਕੁਛ ਕਰਨ ਦੀ, ਕੁਛ ਬੈਟਰ ਕਰਨ ਦੀ, ਕੁਛ ਇੰਪਰੂਵ ਕਰਨ ਦੀ। ਡੇਲੀ ਬੇਸਿਸ ਤੇ ਵੀ ਜਿਹੜੇ ਲੋਕਾਂ ਨੂੰ ਅਸੀਂ ਮਿਲਦੇ ਹਾਂ ਮਿਲਾਂਗੇ, ਉਹਨਾਂ ਦੇ ਨਾਲ ਵੀ ਜਿਹੜਾ ਹੈਗਾ ਤੁਹਾਡੇ ਅੰਦਰ ਕੋਈ ਲਹਿਰ ਚੱਲੇਗੀ ਜਾਂ ਚੱਲਦੀ ਹੋਈ ਰੁਕ ਜਾਏਗੀ। ਸ਼ਾਇਦ ਉਸ ਲੈਵਲ ਤੇ ਨਾ ਹੋਏ ਜਿਸ ਲੈਵਲ ਤੇ ਅਖਤਰ ਸਾਹਿਬ ਨਾਲ ਹੋਏਗੀ ਜਾਂ ਸਤਿਗੁਰੂ ਜੀ ਨਾਲ ਹੋਏਗੀ, ਲੇਕਿਨ ਫਰਕ ਤਾਂ ਹਰ ਬੰਦੇ ਦਾ ਪੈ ਰਿਹਾ ਨੋ ਮੈਟਰ ਵਟ। ਸੋ ਕਰੋ ਡ੍ਰੀਮ, ਵੀ ਹਰ ਚੀਜ਼ ਚ ਬਿਲੀਵ ਕਰਨਾ ਜ਼ਰੂਰੀ ਹੈ। ਦੈਟਸ ਓਕੇ ਟੂ ਬਿਲੀਵ ਇਨ ਐਵਰੀਥਿੰਗ, ਬਟ ਯੂ ਹੈਵ ਟੂ ਨੋ ਕਿ ਐਗਜੈਕਟਲੀ ਵਟ ਇਜ਼ ਦੈਟ ਆਈ ਐਮ ਗੋਇੰਗ ਟੂ ਡੂ ਇਨ ਆਰਡਰ ਟੂ ਅਚੀਵ ਦਿਸ। ਕਿਸ ਲਾਈਫ ਤੋਂ ਮੈਂ ਦੌੜ ਰਿਹਾ, ਮੈਂ ਕਿਸ ਲਾਈਫ ਤੋਂ ਦੌੜ ਰਿਹਾ ਯਾਰ, ਮੇਰੀ ਲਾਈਫ ਪਰੇਸ਼ਾਨੀ ਹੈ, ਮੇਰੀ ਹੈਲਥ ਬੈਟਰ ਨਹੀਂ ਹੈ, ਗੱਡੀ ਚੋਂ ਨਿਕਲਦੇ ਵਕਤ ਸੀਟ ਤੋੜਦੇ ਵਕਤ ਗੋਡਿਆਂ ਚ ਦਰਦ ਹੋ ਜਾਂਦੀ, ਉੱਠਣਾ ਮੁਸ਼ਕਿਲ ਹੁੰਦਾ, ਕਾਊਚ ਤੋਂ ਉੱਠਣਾ ਮੁਸ਼ਕਿਲ ਹੋ ਜਾਂਦਾ, ਯਾਰ ਰਿਲੇਸ਼ਨਸ਼ਿਪ ਲੜਾਈ ਝਗੜੇ ਹੋ ਜਾਂਦੇ ਯਾਰ, ਘਰ ਬੱਚਿਆਂ ਤੇ ਗੁੱਸਾ ਹੋ ਜਾਂਦੇ ਆ, ਯਾਰੀ ਦੋਸਤੀ ਚ ਕਈ ਵਾਰ ਅੰਦਰ ਥੋੜੀ ਖਟਾਸ ਚੱਲ ਰਹੀ ਨੇ। ਇਸ ਸਾਰੀ ਲਾਈਫ ਤੋਂ ਤੁਸੀਂ ਦੌੜਨਾ ਚਾਹ ਰਹੇ ਹੋ ਯਾਰ, ਮਿਹਨਤ ਬਹੁਤ ਕਰ ਰਹੇ, ਸੱਤੋ ਦਿਨ ਦੌੜ ਰਹੇ, ਮੈਂ ਕੰਮ ਕਰ ਰਿਹਾ, ਪੈਸਾ ਵੀ ਕਮਾ ਰਿਹਾ, ਸਭ ਕਰ ਰਿਹਾ, ਲੇਕਿਨ ਇਹ ਲਾਈਫ ਤਾਂ ਨਹੀਂ ਚਾਹੀਦੀ ਮੈਨੂੰ। ਇਸ ਚੀਜ਼ ਤੋਂ ਤੁਸੀਂ ਦੌੜਨ ਦੀ ਕੋਸ਼ਿਸ਼ ਕਰ ਰਹੇ ਹੋ, ਜੋ ਵੀ ਬੰਦਾ, ਹਰ ਬੰਦੇ ਨੂੰ ਪਤਾ ਕਿਸ ਲਾਈਫ ਤੋਂ ਦੌੜਨ ਦੀ ਕੋਸ਼ਿਸ਼ ਕਰ ਰਿਹਾ ਹੈ ਨਾ। ਜ਼ਿਆਦਾਤਰ ਹਰ ਇਨਸਾਨ ਉਸ ਲਾਈਫ ਤੋਂ ਦੌੜਨ ਦੀ ਕੋਸ਼ਿਸ਼ ਕਰ ਰਿਹਾ ਜਿਹਨੂੰ ਉਹਨੇ ਬੜਾ ਸੇਫਲੀ ਪਲੇ ਕੀਤਾ ਹੋਇਆ, ਅੱਜ ਤੱਕ ਪ੍ਰੋਪਰ ਇੱਕ ਸਕ੍ਰਿਪਟ ਦੇ ਉੱਪਰ ਲਾਈਫ ਚੱਲੀ ਹੋਈ ਹੈ, ਜਿਹਨੇ ਤੁਹਾਡਾ ਟਰੁੱਥ ਲਾਈਫ ਦਾ ਜਿਹੜਾ ਤੁਹਾਡਾ ਸੱਚ ਹੈ ਉਹਨੂੰ ਸਾਇਲੈਂਟ ਕਰਤਾ ਹੋਇਆ, ਇਸ ਲਾਈਫ ਤੋਂ ਦੌੜਨ ਦੀ ਕੋਸ਼ਿਸ਼ ਕਰ ਰਿਹਾ। ਜਦੋਂ ਸਤਿਗੁਰੂ ਲੈਵਲ ਦਾ ਕੋਈ ਬੰਦਾ ਸਾਹਮਣੇ ਆਉਂਦਾ, ਉਹ ਜਿਹੜਾ ਸਾਇਲੈਂਟ ਟਰੁੱਥ ਹੁੰਦਾ ਉਹ ਨਿਕਲਦਾ ਬਾਹਰ, ਉਸ ਟਾਈਮ ਬੰਦੇ ਦੀ ਅੱਖਾਂ ਖੁੱਲਦੀਆਂ ਥੋੜੀਆਂ, ਯਾਰ ਮੈਂ ਲਾਈਫ ਨੂੰ ਕੁਰੈਕਟ ਕਰਾਂ, ਮੈਂ ਕਿਸ ਸਕ੍ਰਿਪਟ ਤੇ ਚੱਲੀ ਜਾ ਰਿਹਾ ਹੈਨਾ। ਉਹ ਲਾਈਫ ਤੋਂ ਅਸੀਂ ਦੌੜ ਰਹੇ ਹਾਂ ਜਿਹਦੇ ਚ ਸਾਡੀ ਜਿਹੜੀ ਹੈ ਡੀਪ ਇਨਸਾਈਡ ਸਪਿਰਿਟ ਜਿਹੜੀ ਹੈਗੀ ਡਾਈ ਆਊਟ ਹੋ ਚੁੱਕੀ ਹੈ, ਬੜਾ ਕੁਆਇਟਲੀ ਹੌਲੀ 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 ਕਰਕੇ ਫਿਨਿਸ਼ ਹੋ ਚੁੱਕੀ ਹੈ। ਜਿਹੜੀਆਂ ਚੀਜ਼ਾਂ ਉਮੰਗ ਇੰਟਰਸਟ ਚੀਜ਼ਾਂ ਸੀਗੀਆਂ ਹੌਲੀ ਹੌਲੀ ਫਿਨਿਸ਼ ਹੋਈ ਜਾ ਰਹੀਆਂ। ਉਹ ਲਾਈਫ ਸੀ ਜਿਹ ਚ ਹਰ ਬੰਦੇ ਲਈ ਅਪਰੂਵਲ ਚ ਹਰ ਕੰਮ ਕਰਨ ਲਈ ਅਪਰੂਵਲ ਚਾਹੀਦਾ ਸੀਗਾ, ਕੋਈ ਚੀਜ਼ ਕਰਦਾ ਦੇ ਤੇ ਰਿਸਕ ਫੀਲ ਹੁੰਦਾ ਸੀਗਾ, ਕਨਵੀਨੀਅੰਸ ਜ਼ਿਆਦਾ ਬੈਟਰ ਫੀਲ ਹੁੰਦੀ ਸੀ, ਕੰਫਰਟ ਜ਼ਿਆਦਾ ਬੈਟਰ ਫੀਲ ਹੁੰਦਾ ਸੀਗਾ। ਇੱਦਾਂ ਨਹੀਂ ਕਿ ਬੰਦਾ ਅਨਹੈਪੀ ਸੀਗਾ, ਨਾ ਨਾ ਨਾ, ਲੇਕਿਨ ਪੂਰਾ ਅਲਾਈਵ ਵੀ ਨਹੀਂ ਸੀਗਾ, ਅਨਹੈਪੀ ਨਹੀਂ ਸੀਗਾ, ਲੇਕਿਨ 100% ਜ਼ਿੰਦਾ ਵੀ ਨਹੀਂ ਸੀਗਾ ਇਨਸਾਨ। ਇਸ ਲਾਈਫ ਤੋਂ ਹਰ ਇਨਸਾਨ ਦੌੜਨ ਦੀ ਕੋਸ਼ਿਸ਼ ਕਰ ਰਿਹਾ, ਔਰ ਕਿਸ ਲਾਈਫ ਤੱਕ ਦੌੜਨਾ ਚਾਹ ਰਿਹਾ, ਕਿਸ ਤਰਫ, ਉਸ ਤਰਫ, ਤਾਂ ਕਿ ਬੰਦਾ ਫੁੱਲੀ ਐਕਸਪੋਜ਼ਡ ਹੋ ਜਾਏ, ਪੂਰਾ ਮਤਲਬ ਕਿ ਪੂਰਾ ਡੀਪਲੀ ਅਵੇਕ ਹੋ ਜਾਏ ਕਿ ਮੈਂ ਕੌਣ ਹਾਂ ਔਰ ਮੈਂ ਕਿੱਥੇ ਪਹੁੰਚਣਾ ਚਾਹੁੰਦਾ। ਇਹ ਉਹ ਲਾਈਫ ਹੈ ਜਿੱਥੇ ਬੰਦੇ ਦਾ ਹਰ ਡਿਸੀਜਨ ਕਨਵਿਕਸ਼ਨ ਦੇ ਨਾਲ ਆਉਂਦਾ, ਡਰ ਚ ਨਹੀਂ ਲੈਂਦਾ ਡਿਸੀਜਨ ਆ ਕੋਈ ਵੀ। ਇਹ ਉਹ ਲਾਈਫ ਵੱਲ ਹਰ ਬੰਦਾ ਜਾ ਰਿਹਾ ਕਿ ਜਿੱਥੇ ਮੈਂ ਉਹ ਡਿਸੀਜਨ ਲਵਾਂ, ਡਿਸੀਜਨ ਲੈਂਦੇ ਵੇਲੇ ਡਰ ਨਾ ਹੋਏ ਮੇਰੇ ਚ, ਕਨਵਿਕਸ਼ਨ ਆ ਜਾਏ ਮੇਰੇ ਚ, ਭਾਵੇਂ ਮੈਨੂੰ ਪਾਥ ਕਲੀਅਰ ਹੋਏ ਨਾ ਹੋਏ, ਮਿਲਿਆ ਹੋਏ ਜਾਂ ਨਾ ਹੋਏ, ਮੈਂ ਲਾਈਫ ਚ ਓਨੈਸਟਲੀ ਚੱਲਾਂਗਾ, ਵਿਦ ਕਰੇਜ ਦੇ ਨਾਲ ਚੱਲਾਂਗਾ, ਡਜ਼ਨਟ ਮੈਟਰ ਵਟ ਹੈਪਨ, ਦਿਸ ਇਜ਼ ਅ ਲਾਈਫ ਵਟ ਵੀ ਆਰ ਸੀਕਿੰਗ, ਫਰੀ ਲਾਈਫ। ਕੋਈ ਵੀ ਲਾਈਫ, ਭਾਵੇਂ ਮਾਰਕੀਟ ਤੋਂ, ਸੋਸਾਇਟੀ ਹੋਏ, ਆਸ ਪਾਸ ਦਾ ਇਨਵਾਇਰਮੈਂਟ ਹੋਏ, ਮੈਨੂੰ ਜਿਹੜਾ ਹੈਗਾ ਐਜ਼ ਅ ਹਿਊਮਨ ਬੀਂਗ ਜਿਹੜੀ ਮੇਰੀ ਲਾਈਫ ਹੈਗੀ ਹੈ ਉਹ ਮੇਰੀ ਹੋਣੀ ਚਾਹੀਦੀ, ਔਰ ਕਿਸੇ ਕੋਲ ਐਸੀ ਅਥਾਰਿਟੀ ਨਹੀਂ ਹੋਣੀ ਚਾਹੀਦੀ, ਕਿਸੇ ਕੋਲ ਇੱਦਾਂ ਦਾ ਪ੍ਰਿਵਿਲੇਜ ਨਹੀਂ ਹੋਣਾ ਚਾਹੀਦਾ ਕਿ ਕਿਸੇ ਦੀ ਐਸੀ ਰਿਸਪੋਂਸਿਬਿਲਿਟੀ ਨਹੀਂ ਹੋਣੀ ਚਾਹੀਦੀ ਕਿ ਉਹ ਆ ਕੇ ਮੇਰੀ ਲਾਈਫ ਨੂੰ ਟਰਨ ਅਰਾਊਂਡ ਕਰ ਦੇ। ਉਹ ਮੇਰਾ ਕਸਟਮਰ ਹੀ ਕਿਉਂ ਨਾ ਹੋਏ, ਕਲਾਇੰਟ ਹੀ ਕਿਉਂ ਨਾ ਹੋਏ, ਬਿਜ਼ਨਸ ਇਨਕਮ ਕਿਉਂ ਨਾ ਹੋਏ, ਫੈਮਿਲੀ ਫਰੈਂਡ ਕੋਈ ਨਾ ਹੋਏ, ਕੋਈ ਬੰਦਾ ਮੈਨੂੰ ਯੈਸ ਨੋ ਕਰਦਾ ਮੈਨੂੰ ਮੈਟਰ ਨਹੀਂ ਕਰਦਾ। ਲਾਈਫ ਚ ਕਿਸੇ ਵੀ ਚੀਜ਼ ਨੂੰ ਮੈਂ ਨੋ ਬੋਲਦਾਗਾ ਬਿਨਾਂ ਗਿਲਟ ਤੋਂ, ਔਰ ਹਾਂ ਬੋਲਦਾਗਾ ਬਿਨਾਂ ਡਰ ਤੋਂ। ਉਹ ਲਾਈਫ ਵੱਲ ਆਪਾਂ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਇਹਦੇ ਲਈ ਅਗੇਨ ਵੰਸ ਅਗੇਨ ਸ਼ਾਰਟ ਦੇ ਵਿੱਚ, ਡ੍ਰੀਮ ਬਿਗ, ਠੀਕ ਹੈ, ਬੜੇ ਸਾਰੇ ਲੋਕਾਂ ਨੂੰ ਹੈਲਪ ਕੀਤੀ ਹੈ, ਬੜੇ ਸ਼ਾਇਦ ਲੋਕਾਂ ਨੂੰ ਸ਼ਾਇਦ ਹੈਲਪ ਨਹੀਂ ਕਰੇਗਾ। ਪੀਪਲ ਹੂ ਆਰ ਨੋਟ ਡ੍ਰੀਮਿੰਗ, ਉਹਨਾਂ ਨੂੰ ਡਿਫਰੈਂਟ ਪਾਥ ਚੂਜ਼ ਕਰ ਲੈਣਾ ਚਾਹੀਦਾ। ਡੋਂਟ ਜਸਟ ਥਿੰਕ ਕਿ ਯਾਰ ਸਾਰੇ ਵੱਡੇ ਜਿੰਨੇ ਵੀ ਦੁਨੀਆਂ ਦੇ ਲੋਕ ਵੱਡੇ ਅੱਜ ਤੱਕ ਹੋਏ ਨੇ ਉਹ ਡ੍ਰੀਮ ਕੀਤਾ ਸੀ ਤੇ ਪਹੁੰਚੇ ਸੀ, ਬਿਲਕੁਲ ਪਹੁੰਚੇ ਸੀ, 100% ਟਰੂਥ ਹੈ। ਲੇਕਿਨ ਜੇ ਤੁਹਾਡੇ ਡ੍ਰੀਮਸ ਨਹੀਂ ਹੈਗੇ, ਇਟ ਡਜ਼ਨਟ ਮੀਨ ਕਿ ਉਹੀ ਹਾਈਵੇ ਲੈ ਕੇ ਹੀ ਤੁਸੀਂ ਵੀ ਸਕਸੈਸਫੁਲ ਹੋਣਾ। ਦੇਰ ਆਰ ਸੋ ਮੈਨੀ ਹਾਈਵੇਜ਼, ਛੋਟੀਆਂ ਛੋਟੀਆਂ ਰੋਡਸ ਹੈ, ਛੋਟੀਆਂ ਛੋਟੀਆਂ ਸਟਰੀਟਸ ਹੈਗੀਆਂ, ਉਹ ਲੈ ਕੇ ਵੀ ਤੁਸੀਂ ਆਪਣੀ ਡੈਸਟੀਨੇਸ਼ਨ ਤੇ ਜਿਹੜਾ ਪਹੁੰਚ ਸਕਦੇ ਹੋ। ਕਿਸੇ ਵੀ ਚੀਜ਼ ਜੀ ਯੁਧਵੀਰ ਜੀ, ਦੂਜਾ ਸਾਡਾ ਕੁਇਕ ਕੁਸਚਨ ਦੇ ਟਾਈਮ ਹੈਗਾ, ਮੈਂ ਦੂਸਰਾ ਕੁਸਚਨ ਜਿਹੜਾ ਆਪਾਂ ਸੀਗਾ ਵੈਲਥ ਨੂੰ ਲੈ ਕੇ ਉਹ ਕਵਰ ਕਰ ਲਿਆ ਹੈਗਾ ਯੁਧਵੀਰ ਜੀ ਟਾਈਮ, ਦੋ ਚਾਰ ਪੰਜ ਮਿੰਟ?
ਬਿਲਕੁਲ ਬਿਲਕੁਲ ਹੈ ਸਰ, ਬਿਲਕੁਲ ਹੈ, ਬਿਲਕੁਲ ਹੈ ਤੁਹਾਡੀ, ਮੈਂ ਬਲਕਿ ਜਿਹੜੀ ਤੁਸੀਂ ਅੱਜ ਗੱਲਬਾਤ ਕਰ ਰਹੇ ਹੋ ਬਹੁਤ ਵਧੀਆ ਡਾਇਰੈਕਸ਼ਨ ਚ ਗਈ ਹੈ, ਐਂਡ ਬਿਲਕੁਲ ਮੈਂ ਨੰਬਰ ਸਿਰਫ ਜ਼ਰੂਰ ਅਨਾਊਂਸ ਕਰ ਦਵਾਂ, 416-350-55, 416-350-55, ਕੋਈ ਵੀ ਵੈਲਥ ਦੇ ਬਾਰੇ ਕੋਈ ਵੀ ਗੱਲਬਾਤ ਜੇ ਤੁਸੀਂ ਕਰਨਾ ਚਾਹੁੰਦੇ ਹੈਗੇ ਹੋ ਤਾਂ ਤੁਸੀਂ ਬਿਲਕੁਲ ਚੱਡਾ ਸਾਹਿਬ ਦੇ ਨਾਲ ਕਰ ਸਕਦੇ ਹੋ, 416-350-55 ਜੀ, ਪਲੀਜ਼ ਗੋ ਅਹੈਡ ਚੱਡਾ ਸਾਹਿਬ।
ਜੀ ਸਰ, ਯੁਧਵੀਰ ਜੀ ਟੋਪਿਕ ਉਹੀ ਹੈ ਬੇਸਿਕਲੀ, ਉਹਦਾ ਹੀ ਅੱਗੇ ਕਨੈਕਟ ਹੈ, ਬ੍ਰਿਜ ਹੈ ਕਿ ਬਈ ਜਿਹੜੇ ਲੋਕੀ ਵੈਲਥ ਵੀ ਕ੍ਰੀਏਟ ਕਰ ਰਹੇ ਨੇ, ਹਨਾ, ਹੈਲਥ ਕ੍ਰੀਏਟ ਕਰ ਰਹੇ ਨੇ, ਵੈਲਥ ਕ੍ਰੀਏਟ ਕਰ ਰਹੇ ਨੇ, ਇੰਨੀਆਂ ਅਨਸਰਟੇਨਟੀਜ਼ ਆ ਮਾਰਕੀਟ ਦੇ ਵਿੱਚ, ਅਨਸਰਟੇਨਟੀਜ਼ ਹੋਣ ਦੇ ਬਾਵਜੂਦ ਲੋਕੀ ਕਿੱਦਾਂ ਕ੍ਰੀਏਟ ਕਰ ਰਹੇ ਨੇ, ਜਿੱਥੇ ਇੱਕ ਬੰਦਾ ਘਬਰਾ ਰਿਹਾ, ਡਰ ਆ ਰਿਹਾ, ਮਾਰਕੀਟ ਚ ਕੀ ਹੋਏਗਾ, ਟੈਰਿਫ ਆ ਰਹੇ ਨੇ, ਵਾਰ ਹੋ ਰਹੀਆਂ ਨੇ, ਤੇ ਜਿਹੜੇ ਲੋਕ ਵੈਲਥ ਕ੍ਰੀਏਟ ਕਰ ਰਹੇ ਨੇ ਉਹ ਕੀ ਕਰ ਰਹੇ ਨੇ, ਇੰਪੈਕਟ ਤਾਂ ਸਾਰਿਆਂ ਨੂੰ ਸੇਮ ਹੋਣਾ ਚਾਹੀਦਾ। ਬਾਰਿਸ਼ ਜੇ ਇਸ ਟਾਈਮ ਹੋ ਰਹੀ ਹੈ, ਦੇਖੋ ਬਾਰਿਸ਼ ਜਿਹੜੀ ਹੋ ਰਹੀ ਹੈ ਇਹ ਕੋਈ ਇਵੈਂਟ ਨਹੀਂ ਹੋਇਆ, ਇਹ ਪੈਟਰਨ ਹੈ, ਇਹ ਹਰ ਸਾਲ ਹੋਣਾ ਹੀ ਹੋਣਾ ਸੀਜ਼ਨ ਦੇ ਵਿੱਚ। ਤੇ ਜਦੋਂ ਮਾਰਕੀਟ ਹੈ, ਮਾਰਕੀਟ ਦੇ ਵਿੱਚ ਅਨਸਰਟੇਨਟੀ ਹੋਣੀ ਹੋਣੀਆਂ ਨੂੰ ਪੈਟਰਨ ਸਮਝ ਲਓ ਕਿ ਇਹ ਪੈਟਰਨ ਹੈ, ਸਾਰੀ ਉਮਰ ਰਹਿਣਾ ਹੀ ਰਹਿਣਾ, 100 ਸਾਲ ਪਹਿਲੇ ਵੀ ਸੀਗਾ ਔਰ 100 ਸਾਲ ਬਾਅਦ ਵੀ ਜਿਹੜਾ ਇਹ ਚੀਜ਼ ਰਹਿਣੀ ਰਹਿਣੀ ਹੈ। ਲੇਕਿਨ ਜੇ ਕੋਈ ਬੰਦਾ ਸੋਚ ਲੈ ਕਿ ਵੈਲਥ ਕ੍ਰੀਏਟ ਕਰਨ ਦਾ ਮਤਲਬ ਕਿ ਇੰਟਲੈਕਟ ਚਾਹੀਦਾ ਜਾਂ ਬੜੀ ਕੋਈ ਹਾਈ ਲੈਵਲ ਡਿਗਰੀ ਚਾਹੀਦੀ ਹੈ, ਤਾਂ ਰੋਂਗ ਸੋਚ ਰਹੇ ਹੋ, ਕੋਈ ਇੰਟਲੈਕਟ ਨਹੀਂ ਚਾਹੀਦਾ, ਕੋਈ ਡਿਗਰੀਜ ਨਹੀਂ ਚਾਹੀਦੀ, ਇਟਸ ਆਲ ਅਬਾਊਟ ਬਿਹੇਵੀਅਰ ਕਿ ਤੁਹਾਡਾ ਬਿਹੇਵੀਅਰ ਕੀ ਫਾਈਨਾਂਸ ਨੂੰ ਲੈ ਕੇ। ਇਹ ਕੋਈ ਹਾਰਡ ਸਾਇੰਸ ਨਹੀਂ ਹੈ, ਕੋਈ ਬੜਾ ਡਿਫੀਕਲਟ ਨਹੀਂ ਹੈ, ਬੜੀ ਸੋਫਟ ਜੀ ਸਕਿੱਲ ਹੈਗੀ ਹੈ, ਇਹ ਡਿਪੈਂਡ ਕਰਦਾ ਕਿ ਤੁਸੀਂ ਕਿੱਦਾਂ ਬਿਹੇਵ ਕਰਦੇ ਹੋ, ਤੁਹਾਨੂੰ ਕੀ ਪਤਾ ਕੀ ਨਹੀਂ ਪਤਾ, ਬੜੀਆਂ ਬੇਸਿਕ ਜਿਹੀਆਂ ਚੀਜ਼ਾਂ ਹੈਗੀਆਂ, ਇੰਨਾ ਕੰਪਲੀਕੇਟਿਡ ਟੋਪਿਕ ਹੀ ਨਹੀਂ ਹੈ ਫਾਈਨਾਂਸ, ਬੇਸਿਕਲੀ ਵੈਲਥ ਕ੍ਰੀਏਸ਼ਨ ਇਜ਼ ਨਾਟ ਅ ਕੰਪਲੀਕੇਟਿਡ ਪ੍ਰੋਸੈਸ। ਲੇਕਿਨ ਇਹ ਚੀਜ਼ ਜਾਣਨਾ ਜ਼ਰੂਰੀ ਹੈ ਕਿ ਜੇ ਕ੍ਰੀਏਟ ਕਰਨੀ ਹੈ ਤਾਂ ਉਹਦਾ ਪ੍ਰਾਈਸ ਤਾਂ ਪੇ ਕਰਨਾ ਪਏਗਾ ਲਾਈਫ 'ਚ, ਜੋ ਵੀ ਜੇ ਆਪਣਾ ਕਿਆ ਸਤਿਗੁਰੂ ਜੀ ਨੇ ਆਪਣੇ ਆਪ ਨੂੰ ਪ੍ਰਾਈਸ ਪੇ ਨਹੀਂ ਕੀਤਾ ਹੋਏਗਾ, ਜਿਸ ਲਾਈਫ 'ਤੇ ਪਹੁੰਚੇ ਹੈ ਬਿਲਕੁਲ ਪੇ ਕੀਤਾ ਹੋਏਗਾ। ਜਿੰਨੀ ਮਹਿੰਗੀ ਐਕਸਪੈਂਸਿਵ ਔਰ ਹਾਈ ਲੈਵਲ ਚੀਜ਼ ਹੋਏਗੀ ਉਨੀ ਹਾਈ ਕੋਸਟ ਪੇ ਕੀਤੀ ਹੈ, ਕਿਆ ਅਕਸਰ ਸਾਹਮਣੇ ਕੋਸਟ ਨਹੀਂ ਪੇ ਕੀਤੀ ਹੋਏਗੀ, ਬਿਲਕੁਲ ਕੀਤੀ ਹੋਏਗੀ, ਮਤਲਬ ਹੀ ਨਹੀਂ ਹੈ। ਤੁਸੀਂ ਜੇ ਅੱਜ ਗ੍ਰੋਸਰੀ ਸਟੋਰ ਜਾਂਦੇ ਹੋ, ਉੱਥੋਂ ਗ੍ਰੋਸਰੀ ਲੈਂਦੇ ਹੋ, ਲੈਸ ਤੇ ਤੁਸੀਂ ਸਪ੍ਰਿੰਟ ਰਨਰ ਹੈਗੇ ਹੋ, ਢੱਟ ਤੋਂ ਤੇਜ਼ ਦੁਨੀਆ 'ਚ ਕੋਈ ਨਹੀਂ ਦੌੜ ਸਕਦਾ, ਤੁਸੀਂ ਗ੍ਰੋਸਰੀ ਲੈ ਕੇ ਫੇਰ ਵੀ ਨਹੀਂ ਦੌੜ ਸਕਦੇ, ਪ੍ਰਾਈਸ ਤਾਂ ਪੇ ਕਰਨੀ ਪਏਗੀ ਗ੍ਰੋਸਰੀ ਦੀ, ਪ੍ਰਾਈਸ ਕਿਤੇ ਬਿਨਾਂ ਡਜ਼ਨਟ ਮੈਟਰ ਤੁਹਾਡੀ ਸਕਿੱਲ ਹੈ ਦੌੜਨ ਦੀ। ਤੁਸੀਂ ਗੱਡੀ ਖਰੀਦਣਗੇ ਉਹ ਪ੍ਰਾਈਸ ਪੇ ਕਰਨੀ ਪਏਗੀ, ਦੌੜ ਨਹੀਂ ਸਕਦੇ, ਆਈ ਨੋ ਯੂਅਰ ਦਾ ਫਾਸਟ ਰਨਰ। ਰੋਲੈਕਸ ਦੇ ਸਟੋਰ ਗਏ ਉਹ ਘੜੀ ਲੈਣਗੇ, ਪ੍ਰਾਈਸ ਤਾਂ ਪੇ ਕਰਨੀ ਹੀ ਪਏਗੀ। ਇਹ ਕਿਉਂ ਲੱਗਦਾ ਕਿ ਜੇ ਵੈਲਥ ਕ੍ਰੀਏਟ ਕਰਨੀ ਹੈ ਉਹ ਬਿਨਾਂ ਪ੍ਰਾਈਸ ਤੋਂ ਹੋ ਜਾਏਗੀ, ਅਸੀਂ ਸਿਸਟਮ ਨੂੰ ਚੀਟ ਕਰ ਦਾਂਗੇ। ਗ੍ਰੋਸਰੀ ਸਟੋਰ ਤਾਂ ਮੈਂ ਦੋ ਚੀਜ਼ਾਂ ਚੁੱਕ ਲਾਂਗਾ, ਉਹ ਯਾਰ ਕੈਸ਼ ਨਹੀਂ ਕੀਤੀਆਂ, ਪਤਾ ਵੀ ਨਹੀਂ ਲੱਗਾ ਸਟੋਰ ਨੂੰ ਕਿ ਮੈਂ ਦੋ ਚੀਜ਼ਾਂ ਐਕਸਟਰਾ ਪਾ ਲਈਆਂ। ਚੀਟ ਜੇ ਸਿਸਟਮ ਨੂੰ ਕਿੱਦਾਂ, ਇਨਵੈਸਟਮੈਂਟ ਵੈਲਥ ਨੂੰ ਕਿੱਦਾਂ ਚੀਟ ਕਰਨ ਦੀ ਕੋਸ਼ਿਸ਼ ਕਰ ਰਿਹਾ ਬੰਦਾ ਕਿ ਯਾਰ ਆਈ ਵਾਂਟ ਟੂ ਬਿਕਮ ਰਿਚ ਐਂਡ ਵੈਲਥੀ, ਲੇਕਿਨ ਰਿਸਕ ਨਹੀਂ ਲਾ ਯਾਰ, ਰਿਸਕ ਨਹੀਂ ਹੋਣਾ ਚਾਹੀਦਾ ਕੋਈ, ਬਿਨਾਂ ਰਿਸਕ ਤੋਂ ਵੈਲਥ ਕ੍ਰੀਏਟ ਹੋਣੀ ਚਾਹੀਦੀ ਹੈ। ਇਹ ਨੂੰ ਕਹਿੰਦੇ ਚੀਟਿੰਗ ਦਾ ਸਿਸਟਮ, ਕਰ ਹੀ ਨਹੀਂ ਸਕਦੇ, ਇਟਸ ਅ ਪਾਰਟ ਆਫ ਦਾ ਸਿਸਟਮ, ਰਿਸਕ ਇਜ਼ ਅ ਪਾਰਟ ਆਫ ਦਾ ਸਿਸਟਮ। ਜੇ ਮਾਰਕੀਟ ਵੋਲੇਟਾਈਲ ਹੈ, ਇਟ ਇਜ਼ ਪਾਰਟ ਆਫ ਦਾ ਸਿਸਟਮ। ਲੇਕਿਨ ਮੈਂ ਕਹਿੰਦਾ ਮੈਨੂੰ ਰਿਟੇਨ, ਮੇਰੀ ਰੀਅਲ ਸਟੇਟ ਉੱਪਰ ਬਣਨੀ ਚਾਹੀਦੀ ਹੈ, ਮੇਰੇ ਸਟਾਕ, ਮੇਰੀ ਕ੍ਰਿਪਟੋ ਸਭ ਬਣਨਾ ਚਾਹੀਦਾ, ਲੇਕਿਨ ਇਹ ਵੋਲੇਟਾਈਲ ਨਹੀਂ ਹੋਣੀ ਚਾਹੀਦੀ ਚੀਜ਼ਾਂ। ਬੇਸਿਕਲੀ ਉਹ ਗੱਲ ਹੋ ਗਈ, ਬੰਦਾ ਕਹਿੰਦਾ ਯਾਰ ਮੈਂ ਜਿਮ ਜਾਣਾ, ਮੈਂ ਹੈਲਥ ਵਧੀਆ ਹੋਣੀ ਚਾਹੀਦੀ, ਮਸਲ ਤੋਂ ਹੋਣੇ ਚਾਹੀਦੇ, ਸਿਕਸ ਪੈਕ ਹੋਣੇ ਚਾਹੀਦੇ, ਲੇਕਿਨ ਯਾਰ ਪਸੀਨਾ ਨਹੀਂ ਨਿਕਲਣਾ ਚਾਹੀਦਾ, ਮੇਰਾ ਸਵੈਟਿੰਗ ਨਹੀਂ ਹੋਣੀ ਚਾਹੀਦੀ ਜਿਮ ਦੇ ਵਿੱਚ, ਬਾਕੀ ਸਾਰਾ ਹੋ ਜਾਏ ਜੋ ਹੋ ਜਾਏ, ਲੇਕਿਨ ਮੈਂ ਉਸ ਲੈਵਲ ਤੇ ਨਹੀਂ ਆਉਣਾ ਕਿ ਮੇਰੀ ਸਵੈਟਿੰਗ ਹੋ ਜਾਏ, ਲੇਕਿਨ ਮਸਲ ਚਾਹੀਦੇ ਆ ਮੈਨੂੰ। ਬੜਾ ਅਨਰੀਜ਼ਨੇਬਲ ਹੈ, ਇੱਦਾਂ ਜੇ ਵੈਲਥ ਕ੍ਰੀਏਟ ਕਰਨੀ ਹੈ ਬੜਾ ਹੀ ਅਨਰੀਜ਼ਨੇਬਲ ਹੈ, ਵੈਲਥ ਫ੍ਰੀ ਚ ਨਹੀਂ ਮਿਲਣੀ, ਇਹਨੇ ਤੁਹਾਨੂੰ ਟੈਸਟ ਕਰਨਾ, ਫੇਰ ਰਿਵਾਰਡ ਕਰਨਾ ਤੁਹਾਡੀ ਪੇਸ਼ੈਂਸ ਨੂੰ, ਲੇਕਿਨ ਤੁਹਾਡੀ ਪੇਸ਼ੈਂਸ ਨੂੰ ਰਿਵਾਰਡ ਕਰਨ ਤੋਂ ਪਹਿਲੇ ਟੈਸਟ ਹੈ, ਹਰ ਬੰਦੇ ਦਾ ਹਰ ਟੈਸਟ ਨਹੀਂ ਪਾਸ ਹੁੰਦਾ। ਸੋ ਕੋਈ ਵੀ ਚੀਜ਼ ਲੈ ਲਓ, ਇਨਵੈਸਟਮੈਂਟ ਦੀ ਗੱਲ ਲਓ, ਸਟਾਕ ਦੀ ਗੱਲ ਕਰ ਲਓ, ਤੁਸੀਂ ਐਸਟੇਲ ਆਰਡਰ ਦੀ ਗੱਲ ਕਰ ਰਹੇ ਸੀਗੇ, ਹੋਰ ਬੜੀਆਂ ਕੰਪਨੀਆਂ, ਨੈਟਫਲਿਕਸ ਦੀ ਗੱਲ ਕਰੋ, 2011 80% ਸਟਾਕ ਡਿੱਗ ਗਿਆ ਸੀਗਾ, $30-35 ਦਾ ਸਟਾਕ ਸੀਗਾ, ਅੱਜ $1200 ਦਾ, ਕਿੰਨਾ ਹੋ ਗਿਆ 30-40 ਗੁਣਾ, ਮਤਲਬ ਕਿਸੇ ਬੰਦੇ ਦਾ ਜੇ $10,000 ਇਨਵੈਸਟਡ ਸੀਗਾ, $4,00,000 ਹੋ ਗਿਆ, ਕਿਸੇ ਦਾ $1,00,000 ਇਨਵੈਸਟਡ ਸੀਗਾ ਤੇ $4,000,000 ਹੋ ਗਿਆ। ਆਈ ਨੋ ਇਸ ਇੰਡੀਵਿਜੁਅਲ ਸਟਾਕ ਦੀ ਮੈਂ ਇੱਕ ਐਗਜਾਮਪਲ ਦੇ ਰਿਹਾ ਹੈਗਾ, ਬਟ ਲੁੱਕ ਐਟ ਦ, ਬੜੇ ਸਾਰੇ ਲੋਕੀ ਡ੍ਰੌਪ ਆਊਟ ਹੋ ਗਏ ਹੋਣਗੇ, ਉਹ ਰਿਸਕ ਤੋਂ ਨਿਕਲ ਗਏ ਹੋਣਗੇ, ਲੇਕਿਨ ਜਿਹਦੇ ਕੋਲ ਪੇਸ਼ੈਂਸ ਹੋਏਗੀ ਅੱਜ ਉਹ ਬੰਦਾ ਗ੍ਰੋਥ ਕਰ ਚੁੱਕਾ ਹੋਏਗਾ ਕਿ ਨਹੀਂ ਕਰ ਚੁੱਕਾ ਹੋਏਗਾ। ਸੋ ਜੇ ਗ੍ਰੋਥ ਨਹੀਂ ਵੱਧ ਰਹੀ, ਗ੍ਰੋਥ ਨਹੀਂ ਹੋ ਰਹੀ, ਵੈਲਥ ਨਹੀਂ ਕ੍ਰੀਏਟ ਹੋ ਰਹੀ, ਸਿਰਫ ਮਿਹਨਤ ਹੋ ਰਹੀ ਹੈ, ਇਟਸ ਓਨਲੀ ਬਿਕੋਜ਼ ਯੂ ਆਰ ਨਾਟ ਪੇਇੰਗ ਦਾ ਪ੍ਰਾਈਸ। ਜੇ ਗ੍ਰੋਸਰੀ ਸਟੋਰ ਤੋਂ ਗ੍ਰੋਸਰੀ ਵਾਲੇ ਗ੍ਰੋਸਰੀ ਨਹੀਂ ਲੈ ਕੇ ਜਾਣ ਦੇ ਰਹੇ ਤੁਹਾਨੂੰ, ਕਿਉਂਕਿ ਤੁਸੀਂ ਪ੍ਰਾਈਸ ਤੇ ਪੇਮੈਂਟ ਨਹੀਂ ਕਰ ਰਹੇ ਹੋ, ਤੁਸੀਂ ਸਿਰਫ ਵਿੰਡੋ ਸ਼ਾਪਿੰਗ ਕਰ ਰਹੇ ਹੋ, ਵੈਲਥ ਦੀ ਵੀ ਵਿੰਡੋ ਸ਼ਾਪਿੰਗ ਹੋ ਰਹੀ ਹੈ, ਪ੍ਰਾਈਸ ਨਹੀਂ ਪੇ ਕਰ ਰਹੇ। फियर पेन ए तीन चीजा तो आनिया ही आनिया है। उस तो फॉर्च्यून आन तो पहले समझ लो ना किधर पहुंचना है किसी डेस्टिनेशन पे पहुंचना है रस्ते च हाईवे है ना निकलना ही पेगा ना वो हाईवे ते अलग अलग इंटरसेक्शन है पहला इंटरसेक्शन है डाउट का यार करता लिए मैं लग रहा है लेकिन यार मैं डाउट है शायद मेरे लिए सही नहीं है इन्वेस्टमेंट सही नहीं है पैसा सही नहीं है एक्ट करने का तरीका सही नहीं है वो पहले इंटरसेक्शन तो मुड़ा बनना दूसरा मैंने इनकरेज किया डाउट न कहना यार इग्नोर करो यार की इंटरसेक्शन है मैं अगे जाना उसे आ गया फियर फियर का इंटरसेक्शन आया और डाउट चो तो निकल गया थी डर लगना शुरू हो गया यार जरा मैंने डाउट से सही लग रहा है देखो मेरा $100 थले चला गया $80 हो गया यार सत्तर फियर आ गया चलो यार वापस चलिए चंगा सी जो पिछले इंटरसेक्शन तो निकल जाता मैं क्यों 10 किलोमीटर गया एने उतो फेटान ले लिया फिर वापस ले लिया एक बंदा चो भी निकल गया डाउट फियर चो तीसरा इंटरसेक्शन उस लेवल से पहुंचे पेन होनी शुरू होगी क्योंकि डाउट भी सीगा फियर भी आ गया रियलिटी भी दिख रही है $100 जरा थले होके $50 पहुंच चुका है पेन आनी शुरू हो गई बंदा कहता मेरे को नहीं बर्दाश्त होती यार सेल करो $50 का मैं निकल रहे हैं यार बाहर आ गया वापस चौथा इंटरसेक्शन सीगा फाइनल डेस्टिनेशन इन्नी कोलों वापस होके निकल आया बंदा इन्नी कोलो अपनी डेस्टिनेशन तो 2 फुट पिछे वापस मुड़ आया क्योंकि पता नहीं सीगा लगे की होने वाला उतो टर्न लग गया हाउ सैड इट इज जरा बंदा $100 का स्टॉक कभी खरीदा सी अज $50 का हो गया जो तो $100 का खरीदने रेडी हो गए थे अज $50 का तो $50 से होल्ड करने रेडी नहीं है लेकिन कभी उसको डबल प्राइस से भी रेडी सीगा इसका मतलब साइकोलॉजिकली पेशेंस कितने ना कितने मेंटली माइंड के विच कुछ ना कुछ करेक्ट नहीं है राइट सोच नहीं रहा क्योंकि जड़ी चीज ना $100 से लेता सीगा इनवेस्ट भी करते थे अज $50 च सैल कर रहे हो सैल करने का मतलब $50 च बाय कर रहे हो जो होल्ड कर रहे हो तो यू आर बाइंग एट 50 तुसी किस प्राइस से पैसा इन्वेस्ट किया सीगा रियल स्टेट स्टॉक या क्रिप्टो मैटर नहीं करता वो तो पास्ट है अज वैल्यू की है उतो ही स्टार्टिंग पॉइंट है एवरी डे इज अ न्यू डे पिछले पास ना कोई लेना देना नहीं मैं पास्ट जॉब करता मैं सेल्स करता मैं ये इट डज नॉट मैटर अज और अज तो बाद ही मैटर करता है ਕਦਾ ਕਰ 2 ਮਿਲੀਅਨ ਦਾ ਸੀਗਾ ਅੱਜ 1.5 ਦਾ ਹੈਗਾ ਕਿ 2.5 ਦਾ ਡਜ਼ਨ ਮੈਟਰ ਪਾਸਟ ਕੀ ਸੀਗਾ ਅੱਜ ਜੋ ਹੈਗਾ ਇਹੀ ਤੁਹਾਡਾ ਸਟਾਰਟਿੰਗ ਪੁਆਇੰਟ ਹੈ ਐਵਰੀ ਡੇ ਯੂ ਹੈਵ ਟੂ ਸੀ ਵਟ ਇਜ਼ ਮਾਈ ਸਟਾਰਟਿੰਗ ਪੁਆਇੰਟ ਅੱਜ ਤੁਸੀਂ ਬਿਜ਼ਨਸ ਸਟਾਰਟ ਕਰ ਰਹੇ ਹੋ ਤੁਸੀਂ ਜੋਬ ਤੇ ਜਾ ਰਹੇ ਹੋ ਟੂਡੇ ਇਜ਼ ਯੋਰ ਫਸਟ ਡੇ ਇਨ ਦਾ ਜੋਬ ਇਟ ਡਜ਼ਨ ਮੈਟਰ ਹਾਊ ਵਿਲ ਯੂ ਪਰਫਾਰਮ ਔਨ ਦਾ ਫਸਟ ਡੇ ਆਫ ਯੋਰ ਜੋਬ ਦੈਟਸ ਹਾਊ ਯੂ ਸ਼ੁਡ ਬੀ ਪਰਫਾਰਮਿੰਗ ਇਟਸ ਯੋਰ ਫਸਟ ਡੇ ਯੋਰ ਬਿਜ਼ਨਸ ਸਟਾਰਟਡ ਫਸਟ ਡੇ ਆਫ ਇਨਵੈਸਟਮੈਂਟ ਫਸਟ ਡੇ ਆਫ ਐਵਰੀਥਿੰਗ ਸੋ ਮਾਈਂਡ ਨੂੰ ਚੇਂਜ ਕਰਨਾ ਪਏਗਾ ਇਦਾਂ ਵੈਲਥ ਕ੍ਰੀਏਟ ਹੁੰਦੀ ਹੈ ਜਦੋਂ ਇਹ ਚੀਜ਼ਾਂ ਚੋਂ ਨਿਕਲਣਾ ਪੈਂਦਾ दूसरी कोई चीज है हमेशा मैं क्या पता होना चाहिए कि भाई चाहिए किन्ना है क्योंकि जिन्हों नहीं पता ना मैं किन्ना चाहिए ओदी वेल्थ इज गेटिंग किल्ड बिग टाइम वो बड़े अलग अलग तरीके ना एक मैं आईटी प्रोफेशनल मैं कॉन्ट्रैक्ट मिल गया 1.5 लाख आई एम वेरी हैप्पी यार 1.5 लाख का कॉन्ट्रैक्ट मिल गया मेरे दोस्त ना कॉल हुई उन्हें मैनू भी कॉन्ट्रैक्ट मिल गया 2.25 लाख का सडनली मेरी हैप्पीनेस गई यार मेरा 1.5 लाख का मिले तो 2.25 लाख का मिल गया यार उतो वो क्यों पला क्यों होया अंदर इदा की फीलिंग क्यों क्लियर ही नहीं कि मैनू लाइफ किन्ना चाहिए है ना कैपिटलिज्म जड़ा है वेल्थ क्रिएट कर दी है लेकिन इंसॉल्ट ऑलसो क्रिएट एनवी यार मैनू इन्ना दूजे नू इन्ना मिल गया यार क्योंकि पैरेलली चीजा क्रिएट डॉक्टर 5 लाख कमाता पता लगा कुलीग सी उन्हें अपनी बिल्डिंग स्टार्ट की 20-30 डॉक्टर उस रखे 10 मिलियन कमा रहा है उन्हू फील पुअर होना शुरू हो गया यार मैं 0.5 मिलियन कमा रहा है यह बंदा तो 10 मिलियन कमा रहा है देर विल ऑलवेज बी अ बिगर नंबर जिन्नी भी तुसी इनकम कमा रहे उस तो उपर इनकम भी हैगी है जेडी गड्डी तुसी चला रहे उस तो फ्लैशर गड्डी अवेलेबल है तुसी जेट क्यों नहीं खरीद लिया उसको अगला जेट अवेलेबल है तुसी कितना कमा लो जॉर्डन हैव लॉट मोर मनी जॉर्डन साहब जेफ बेजोस के सामने हम बल हो जाएंगे क्योंकि देयर इज ऑलवेज अ नेक्स्ट लेवल द लाइफ इज पैसा इज लाइक अ ट्रेडमिल है ना नेवर एंडिंग रुकनी नहीं है तुसी दौड़ते रहो तुसी थक जाओगे ट्रेड मिल नहीं रुकनी अलस यू डिसाइडेड कि यार एवरी डे किन्नी कैलोरीज बर्न करनी है और किन्नी देर मैं दौड़ना सीगा फाइनेंस दे विच यू नीड टू बी वेरी क्लियर तो दूजा पैर तो बेटर कर रहा है एनवी होगी एदे नाल तुहानू एंबिशन भी आएगा कि यार दूसरा कर रहा है मैं भी कर रहा मोटिवेशन ड्रीम बिग ये वो थिंकिंग बिग एंबिशन आ रहा है लेकिन इट विल ऑल्सो डिस्ट्रॉय योर लाइफ डीप इनसाइड क्योंकि एंबिशन कितों आ रहा है कंपीटिशन तो एनवी तो वो तुम अगे जरूर लेके जाएगी लेकिन डीप इनसाइड डिस्ट्रॉय भी करती रहेगी तो कई बार लोग कि सब कुछ अपना लैवरेज कर देंगे जस्ट टू गेट टू द नैक्सट लैवल पौड़िया उपर चढ़न के चक्कर च कुछ भी करने रेडी है यह जान के कि एक दिन उतो डिगना ही है वैसे तो कोई पता ही नहीं पौड़िया कितों तक लैनिया एक दिन एक ना एक दिन तो डिगेगा बंदा दैट्स ऑल सिंपल इट इज So the point is to understand what do I need. Je tusi already life is free hage ho, happy ho, safe ho, then the only goal you should have is to maintain it. Yaar ajni meri happiness hai, ajni meri safety hai, free hai, bade sare log ki ID date hi honge, bas fir make sure karna ki retirement da bhi ho jada clear ho jaye. Us time bhi you are happy, you are safe, you are free. Oh bande da sirf inna hi goal hona chahida. Acha jada aaj free nahi hega, jis ko freedom nahi hegi, jada time apne control ch nahi hega. Time jis bande de apne control ch nahi hai ki jis time main jo karna chahwa, jo banda nahi kar sakda te 100% freedom ta nahi aayi. Freedom ki hongi ki insaan hai, jadi duniya ek jungle hai, jungle de vich ek animal ki hai, free hai, kisi time kise bhi jo karna chahunda hai, jana chahunda hai, ja sakda hai. Oh that is the highest level of freedom, that's the highest level of spirituality. लेकिन जे तुसी दौड़ भी रहे हो, अचीव भी कर रहे हो, करने की कोशिश कर रहे हो, आगे बढ़ने की कोशिश कर रहे हो, और तरीका मतलब कि क्लियर ही नहीं है, तो देन देयर इज अ प्रॉब्लम. तीसरी प्रॉब्लम एक और है एक्चुअली, प्रस्पेक्टिव दी. प्रस्पेक्टिव की चीज है, देखो तुहानू युद्धवीर जी बंदा मिल जाएगा, वो कहंदा जी मैं महीने का ना 50-100-200 डॉलर की लॉटरियां, कोई 200 कोई 500 डॉलर भी लॉटरी से खर्च रहा होगा. एग्जाम्पल भावे बंदा पे चेक टू पे चेक रह रहा है, लेकिन वो 50-100 डॉलर लॉटरी से खर्च रहा है. ठीक है ना, ਉਹਨੂੰ 100 ਡਾਲਰ ਜੋ ਲਾਟਰੀ ਤੇ ਖਰਚ ਰਿਹਾ, ਤੁਸੀਂ ਆਮ ਦੂਜਾ ਬੰਦਾ ਦੇਖੇਗਾ ਕਹੇਗਾ ਯਾਰ ਬੰਦੇ ਦਾ ਖਰਚਾ ਪੂਰਾ ਹੁੰਦਾ ਨੀ, ਪੇ ਚੈੱਕ ਟੂ ਪੇ ਚੈੱਕ ਹੈ, ਕੀ ਕਰ ਰਹੇ ਯਾਰ ਤੂੰ, ਕੀ ਇਹ 100-200 ਡਾਲਰ ਤੇ ਖਰਚਦਾ ਰਹਿੰਦਾ. ਯੂ ਮੇ ਫਾਈਂਡ ਦਿਸ ਪਰਸਨ ਵੈਰੀ ਡੰਮ ਅਨਇੰਟਲੈਕਚੁਅਲ. ਤੁਸੀਂ ਕਹੋਗੇ ਹਾਂ ਯਾਰ ਬਿਲਕੁਲ ਹੈ, ਖਰਚੇ ਪੂਰੇ ਨਹੀਂ ਹੁੰਦੇ. ਲੇਕਿਨ ਪਰਸਪੈਕਟਿਵ ਦੀ ਗੱਲ ਹੋ ਰਹੀ ਹੈ, ਇੱਕ ਵਾਰ ਸਿਚੁਏਸ਼ਨ ਨੂੰ ਦੁਬਾਰਾ ਦੇਖਦੇ ਹਾਂ. ਇਸ ਬੰਦੇ ਕੋਈ ਸੇਵਿੰਗ ਨਹੀਂ ਹੈਗੀ, ਕੋਈ ਸੇਫਟੀ ਨੈਟ ਨਹੀਂ ਹੈਗਾ, ਕੋਈ ਕਲੀਅਰ ਪਾਥ ਨਹੀਂ ਹੈਗਾ ਫਾਈਨੈਂਸ਼ੀਅਲ ਫਰੀਡਮ ਦਾ, ਕੁਛ ਨਹੀਂ ਹੈਗਾ. ਲਾਟਰੀ ਇਹਦੇ ਵਾਸਤੇ ਗੇਮ ਨਹੀਂ ਹੈ, ਇਹਦੇ ਵਾਸਤੇ ਹੋਪ ਹੈ ਲਾਈਫ ਦਾ. ਲਾਈਫ ਚ ਯਾਰ ਇੱਕ ਦਿਨ ਮੈਂ ਸਕ੍ਰੈਚ ਕਰਾਂਗਾ ਔਰ ਅੱਜੋ ਸ਼ਾਇਦ ਮਿਲੀਅਨ ਡਾਲਰ ਨਿਕਲ ਆਏਗਾ. ਅੱਛਾ ਤੁਹਾਡੇ ਲਈ ਤੁਸੀਂ ਦੇਖੋਗੇ, ਤੁਸੀਂ ਕਹੋ ਬੇਵਕੂਫੀ ਹੈ, ਖਰਚੇ ਪੂਰੇ ਹੁੰਦੇ ਨਹੀਂ, ਲਾਟਰੀ ਖਰੀਦ ਰਿਹਾ. ਪਰਸਪੈਕਟਿਵ ਦੀ ਗੱਲ ਹੋ ਰਹੀ ਆ, ਉਹ ਬੰਦਾ ਆਪਣੇ ਵੱਲੋਂ ਸਹੀ ਚੱਲ ਰਿਹਾ, ਕਨਵਿੰਸ ਹੋ ਕੇ ਯਾਰ ਹੋਪ ਹੈ, ਹੋਰ ਤਾਂ ਕੁਛ ਹੈ ਨਹੀਂ ਮੇਰੇ ਤੋਂ, ਕਿਉਂਕਿ ਕਲੀਅਰ ਹੀ ਨਹੀਂ ਹੈ ਨਾ. ਉਹਦੇ ਵਾਸਤੇ 100-200-300 ਡਾਲਰ ਵੇਸਟ ਨਹੀਂ ਕਰ ਰਿਹਾ, ਉਹ ਡਰੀਮ ਬਾਏ ਕਰ ਰਿਹਾ ਆਪਣਾ, ਯਾਰ ਇਹਦੇ ਨਾਲ ਮੇਰਾ ਡਰੀਮ ਪੂਰਾ ਹੋਣਾ. ਤੇ ਉਹਨੇ ਜਿਹੜਾ ਪ੍ਰੋਸੈਸ ਫਾਲੋ ਕੀਤਾ ਉਹਦੇ ਹਿਸਾਬ ਨਾਲ ਉਹ ਕਨਵਿੰਸਡ ਹੈ. ਇੱਥੇ ਆਉਂਦਾ ਪ੍ਰੋਸਪੈਕਟਿਵ, ਕਿ ਪ੍ਰੋਸਪੈਕਟਿਵ ਇਜ਼ ਦ ਮੇਜਰ ਔਰ ਦ ਬਿਗੈਸਟ ਔਰ ਦ ਗ੍ਰੇਟੈਸਟ ਇਨਵੈਸਟਿੰਗ ਟੂਲ, ਕਿ ਤੁਹਾਡਾ ਪ੍ਰੋਸਪੈਕਟਿਵ ਹੈ. ਹਰ ਬੰਦਾ, ਲਾਟਰੀ ਦੀ ਗੱਲ ਨਹੀਂ ਹੈ, ਜੋ ਬੰਦਾ ਕਹਿੰਦਾ ਮੈਂ ਘਰ ਖਰੀਦ ਕੇ ਵੈਲਥ ਕ੍ਰੀਏਟ ਕਰੂੰਗਾ, ਕੋਈ ਕਹਿੰਦਾ ਮੈਂ ਸਟਾਕਸ ਕਰਾਂਗਾ, ਕੋਈ ਕਹਿੰਦਾ ਕ੍ਰਿਪਟੋ. ਦੇਖੋ ਬੰਦੇ ਆਪਣੇ ਆਪਣੇ ਪ੍ਰੋਸਪੈਕਟਿਵ ਚ ਫਸੇ ਹੋਏ ਨੇ, ਕਿਉਂਕਿ ਯੂਨੀਵਰਸਲ ਲੌਜਿਕ ਦੇ ਬੇਸ ਤੇ ਨਹੀਂ ਡਿਸੀਜਨ ਲੈ ਰਹੇ, ਆਪਣੇ ਬਿਹੇਵੀਅਰ ਦੇ ਬੇਸ ਤੇ, ਜਾਂ ਪਾਸਟ ਚ ਜੋ ਲਾਈਫ ਚ ਜਿੱਤੇ ਕੁਛ ਕੀਤਾ ਸੀਗਾ, ਸਟਾਕ ਲਿੱਤੇ ਸੀ ਪੈਸੇ ਬਣ ਗਏ, ਉਹ ਯਾਰ ਇਹੀ ਤਰੀਕਾ ਹੁੰਦਾ ਬਣਾਉਣ ਦਾ, ਜਾਂ ਰੀਅਲ ਸਟੇਟ ਲਿੱਤਾ ਸੀ ਪੈਸੇ ਬਣ ਗਏ, ਇਹੀ ਤਰੀਕਾ. ਆਪਣੇ ਆਪਣੇ ਪ੍ਰੋਸਪੈਕਟਿਵ ਨਾਲ ਅਟੈਚ ਹੋ ਗਿਆ. ਇਹ ਵੀ ਪ੍ਰੋਸਪੈਕਟਿਵ ਡਿਫਰੈਂਟ ਨਹੀਂ ਹੈ ਲੋਟਰੀ ਬਾਏ ਕਰਨ ਤੋਂ, ਕਿਉਂਕਿ ਯੂਨੀਵਰਸਲ ਲੋਜਿਕ ਦੇ ਬੇਸ ਤੇ ਡਿਸੀਜਨ ਨਹੀਂ ਲਿੱਤਾ ਜਾ ਰਿਹਾ, ਬਿਹੇਵੀਅਰ ਦੇ ਬੇਸ ਤੇ ਡਿਸੀਜਨ ਲਿੱਤੇ ਜਾ ਰਹੇ ਹਾਂ. ਕਲੈਰਿਟੀ ਹੈ ਨਹੀਂ ਹੈ, ਅਫਕੋਰਸ ਦੇਰ ਵਿਲ ਬੀ ਅ ਪ੍ਰੋਬਲਮ ਡਾਊਨ ਦਾ ਰੋਡ. ਇਸ ਕਰਕੇ ਕਦੀ ਕਿਸੇ ਦੀ ਪ੍ਰੋਸਪੈਕਟਿਵ ਨੂੰ ਜਾਂ ਕਰਨ ਦੇ ਤਰੀਕੇ ਨੂੰ ਕਾਪੀ ਨਹੀਂ ਕਰਨਾ ਚਾਹੀਦਾ ਅਨਲੈਸ ਇਟਸ ਅ ਯੂਨੀਵਰਸਲ ਲੋਜਿਕ, ਕਿਉਂਕਿ ਹਰੇਕ ਦਾ ਗੋਲ ਡਿਫਰੈਂਟ ਹੈ. ਕਿ ਜਿਹੜਾ ਬਿਲੀਅਨਰ ਹੈ ਉਹਦਾ ਗੋਲ ਐ ਨਹੀਂ ਕਿ ਮੈਂ ਪੈਸੇ ਹੋਰ ਕਮਾਉਣਾ, ਬਿਲੀਅਨਰ ਵਾਂਟਸ ਟੂ ਸਟੇ ਰਿਚ, ਯੂ ਵਾਂਟ ਟੂ ਬਿਕਮ ਰਿਚ. ਵਾਈ ਵਿਲ ਯੂ ਕਾਪੀ ਕਿ ਬਿਲੀਅਨਰ ਕਿੱਥੇ ਪੈਸੇ ਇਨਵੈਸਟ ਕਰ ਰਿਹਾ, ਕਿਹੜੀ ਕੰਪਨੀ ਚ ਕਰ ਰਿਹਾ, ਉਹਦਾ ਗੋਲ ਹੀ ਡਿਫਰੈਂਟ ਹੈ. ਤੁਸੀਂ ਇੱਕ ਦੂਸਰੇ ਦਾ ਪੋਰਟਫੋਲੀਓ ਕਾਪੀ ਕਰ ਹੀ ਨਹੀਂ ਸਕਦੇ, ਯਾਰ ਦੋਸਤ ਦਾ ਨਹੀਂ ਕਰ ਸਕਦੇ. ਇਸ ਲਈ ਇੰਪੋਰਟੈਂਟ ਹੈ ਜਾਣਨਾ ਹੂ ਯੂ ਆਰ, ਵਟ ਯੂ ਵਾਂਟ, ਕਿਹੜੀ ਗੇਮ ਪਲੇ ਕਰ ਰਹੇ ਹੋ, ਕਿਸ ਲਾਈਫ ਤੋਂ ਦੌੜ ਰਹੇ ਹੋ, ਕਿਸ ਲਾਈਫ ਦੇ ਟੂਵਰਡਸ ਦੌੜ ਰਹੇ ਹੋ ਤੁਸੀਂ. ਕਿਸੇ ਹੋਰ ਦੀ ਗੇਮ ਤੁਸੀਂ ਨਹੀਂ ਖੇਡ ਸਕਦੇ. ਜੇ ਕਿਸੇ ਹੋਰ ਦੀ ਖੇਲੀ ਹੋਈ ਗੇਮ ਤੁਸੀਂ ਜਿੱਤ ਵੀ ਗਏ, ਦੇਰ ਵਿਲ ਬੀ ਅ ਡਿਸਸੈਟਿਸਫੈਕਸ਼ਨ ਇਨ ਲਾਈਫ. ਹਾਂ ਇਹ ਸ਼ੋਰ ਹੈ ਕਿ ਚੀਜ਼ਾਂ ਨਹੀਂ ਪਤਾ, ਪ੍ਰਿਪੇਅਰ ਆਪਣੇ ਆਪ ਨੂੰ ਰੱਖਣਾ ਪਏਗਾ. ਡਿਪਰੈਸ਼ਨ ਹੋ ਸਕਦਾ, ਕੋਵਿਡ ਦੀਆਂ ਸਿਚੁਏਸ਼ਨਾਂ ਹੋ ਸਕਦੀਆਂ, 2008-9-11 ਉਹ ਕਦੀ ਕਿਸੇ ਨੂੰ ਨਹੀਂ ਪਤਾ ਹੁੰਦਾ ਕਿ ਕਦੋਂ ਕਿਹੜੀ ਚੀਜ਼ ਹੋਣੀ ਹੈ ਨਹੀਂ ਹੋਣੀ. ਲੇਕਿਨ ਦਾ ਪੁਆਇੰਟ ਇਜ਼ ਦਿਸ, ਜੇ ਬਿਨਾਂ ਅੰਡਰਸਟੈਂਡ ਕੀਤੇ ਤੁਸੀਂ ਲਾਈਫ ਅੱਗੇ ਵਧ ਰਹੇ ਹੋ, ਬਿਨਾਂ ਜਾਣੇ ਮੈਨੂੰ ਕਿੰਨਾ ਚਾਹੀਦਾ, ਦੈਟ ਇਜ਼ ਅ ਸਪਿਰਿਚੁਅਲ ਪਾਵਰਟੀ. ਮਤਲਬ ਕਿ ਲੈਟ ਮੀ ਰਿਪੀਟ, ਤੁਸੀਂ ਉਸ ਤੋਂ ਜ਼ਿਆਦਾ ਅਚੀਵ ਕਰ ਰਹੇ ਹੋ ਜਿੰਨਾ ਸੋਚ ਰਹੇ ਸੀਗੇ, ਅਚੀਵ ਕਰ ਰਹੇ ਹੋ ਲੇਕਿਨ ਪਤਾ ਨਹੀਂ ਕਿੰਨਾ ਚਾਹੀਦਾ, ਦੈਟ ਇਜ਼ ਅ ਸਪਿਰਿਚੁਅਲ ਪਾਵਰਟੀ. ਸੋ ਬੀ ਕਲੀਅਰ ਵਟ ਯੂ ਵਾਂਟ, ਉਹਦਾ ਰਾਈਟ ਪ੍ਰੋਸੈਸ ਕੀ ਹੈ, ਯੂਨੀਵਰਸਲ ਲੋਜਿਕ ਕੀ ਕਹਿੰਦਾ ਵੈਲਥ ਨੂੰ ਕ੍ਰੀਏਟ ਕਰਨ ਦਾ. ਲਾਸਟ ਇੱਕ ਦੋ ਮਿੰਟ ਲਾਂਗਾ ਇਹਦਾ ਨਾਲ ਫਿਨਿਸ਼। ਯੁਧਵੀਰ ਜੀ, ਇੱਕ ਦੋ ਮਹੀਨੇ ਪਹਿਲੇ ਸਾਡੀਆਂ ਗੱਲਾਂ ਹੋਈਆਂ ਸੀ ਟੈਰਿਫ ਨੂੰ ਲੈ ਕੇ, ਇਹ ਹੋ ਰਿਹਾ, ਉਹ ਹੋ ਰਿਹਾ, ਸਿਚੁਏਸ਼ਨਾਂ ਇੱਦਾਂ ਦੀਆਂ ਆਈਆਂ ਔਰ ਅੱਗੇ ਆਉਂਦੀਆਂ ਰਹਿਣਗੀਆਂ. ਕੀ ਹੋ ਗਿਆ ਪਿਛਲੇ ਦੋ ਮਹੀਨੇ ਪਹਿਲੇ ਤੋਂ, ਹੁਣ ਦੇਖੀਏ ਕੀ ਹੋਇਆ. ਕਿਸੇ ਵੀ ਸਟਾਕ ਨੂੰ ਤੁਸੀਂ ਪਿਕ ਕਰ ਲਓ, ਟੈਸਲਾ ਦੇਖ ਲਓ, ਇਲੋਨ ਮਸਕ ਨੂੰ ਟ੍ਰੋਲ ਕੀਤਾ ਜਾ ਰਿਹਾ ਸੀਗਾ ਯਾਰ ਟੈਸਲਾ ਵੱਲ ਧਿਆਨ ਨਹੀਂ ਦੇ ਰਹੇ, ਇਹ ਗਵਰਨਮੈਂਟ ਵੱਲ ਹੈ. ਵੈਲ ਸਟਾਕ ਇਜ਼ ਅਬਵ 52% ਪਿਛਲੇ ਇੱਕ ਡੇਢ ਮਹੀਨੇ, 52% ਇੱਕ ਮਹੀਨੇ ਚ, ਪੂਰੇ ਸਾਲ ਚ ਕਿਸੇ ਨੂੰ 6-7% ਗਰੋਥ ਆ ਜਾਏ ਬੰਦਾ ਖੁਸ਼ ਹੋ ਜਾਂਦਾ, ਤੇ ਇੱਕ ਮਹੀਨੇ ਚ ਹੈ. मेटा देख लो, एनवीडिया देख लो, हर स्टॉक देख लो 40-50% अप है, ऑलमोस्ट मार्केट इज एट द हाइएस्ट पॉइंट। अपॉर्चुनिटी सीख नहीं सीखी, 2-4 महीने पहले भी गल होती सी कि भाई दिस इज द अपॉर्चुनिटी, यू शुड प्ले अ रोल इन इट, दिस इज द टाइम, जिन्हें शुरू भी नहीं सीखी इन्वेस्टरों टाइम सी डिसीजन लैन का, लेकिन जब इदा मार्केट सिचुएशन होती है बिहेवियर की कहना श्रिंक कर जाओ, डिसीजन घट लो, रोक लो, जो भी कर रहे हो इतने वैल्थ नहीं क्रिएट होंगी। हूं देखो हम जो चीजा उपर चली जाएंगी बड़े सारे, हूं रियल स्टेट पिछे गई है तो बड़े सारे लोग श्रिंक बैक कर जाएंगे, जो 1.5 मिलियन का घर फिर 2.5 मिलियन का हो गया, जो आउट ऑफ अफोर्डेबिलिटी हो जाएगा, मॉर्गेज इंप्रूव होगी, उदो बंदा लाइन च ला के दोबारा खरीदेगा। डू यू थिंक द वेल्थ इदा क्रिएट होनी है? इदा तो नहीं क्रिएट होनी, लेकिन इदा दपॉर्चुनिटी ऐसा मतलब है नहीं कि तुम जाके रियल स्टेट बाय कर लो, स्टॉक बाय कर लो, कोई सुजेशन नहीं दे रहा, मैं रिकमेंडेशन नहीं कर रहा, जस्ट टू टेल यू कि इदा दे आने रहेंगे इदा की अपॉर्चुनिटी। मैं एग्जैक्ट टाइम नहीं दस रहा, लेकिन वेरी सून देर विल बी अगेन अनदर अपॉर्चुनिटी, हर 3-4 महीने अपॉर्चुनिटीज आ रही ने। आर यू अवेलिंग इट और नॉट? अवेल क्यों नहीं कर रहे अपॉर्चुनिटी? अगेन क्लैरिटी नहीं है कि चाहिए की है, जिस बंदे नु पता लग गया ना मैनू चाहिए की है, चांसेस आर कल्ला ही बंदा अगे उत्थे पहुंच जाएगा, उन्हें किसी प्रोफेशनल की लोड़ नहीं, किसी की एडवाइस सुजेशन की लोड़, क्लैरिटी होनी जरूरी है। सो वंस अगेन क्रिएटिंग वेल्थ इज सिंपल, हैविंग अ ब्यूटिफुल लाइफ इज सिंपल, हैविंग अ ब्यूटिफुल रिलेशनशिप इज सिंपल, हैविंग द बेस्ट बिजनेस द बेस्ट जॉब इज वेरी सिंपल। क्वेश्चन इज आर यू मेकिंग इट सिंपल और यू मेकिंग इट कॉम्प्लीकेटेड बिकॉज यू जस्ट डोंट नो हाउ टू मैनेज इट, हाउ टू डील विद इट। जो नहीं पता प्लीज गो अहेड एंड लर्न, देर इन्ने लोग के आसपास बड़ा कुछ दस देंगे, बट यू नीड टू मेक श्योर जितों भी इंफॉर्मेशन आएगी तुहाडा सोर्स ऑफ ट्रूथ जरा वो इंपॉर्टेंट है। इंफॉर्मेशन आ रही है लेकिन सोर्स ऑफ इंफॉर्मेशन इज द की, जो राइट सोर्स तो आ रही है जस्ट फॉलो थ्रू, यू विल अचीव what you want to achieve, the way you want to achieve it within the given time that you give it to yourself, unnu achieve kar loge, easy hai, life is not difficult. Aaj liye sirf inna, Yudhvir ji, thank you very much for your time.
Bahut bahut interesting aaj di discussion rahi aur number main pehle announce kar dunga, mere kai baar koi concerns hunde ne, lekin in the interest of time aaj waqt thodi ijazat nahi de reha, पर नेक्स्ट वीक असी फिर गल जिहड़ी है जारी रखांगे। आई एम श्योर जे तुहाडे कोई सवाल है 416-350-55 फाइनेंशियल प्लानिंग की चीज है और अज जिहड़ी गल कीती गई फाइनेंस दे उत्ते इहदे बारे कोई सवाल है तुहाडा, वैसे भी कोई इंश्योरेंस नूं लैके, कोई इन्वेस्टमेंट दे बारे, किधर करिए, ज्यादा करनी है, घट करनी है, ऑलवेज रिमेंबर चड्डा साहब, सौरव चड्डा साहब दा नंबर 416-350-55-416-350-55 या फिर इन्हां दी वैबसाइट भी नोट कर लो, presidentiallife.ca। चड्डा साहब ऑलवेज अ प्लेयर लिसनिंग टू यू, थैंक यू सो मच एंड वी विश यू ऑल द बेस्ट सर।
टेक केयर सर,
थैंक यू, टेक केयर, बाय जी। वापस आने जी और काफी सारी डेवलपमेंट्स इस दरमियान हो रही हैं, लेटेस्ट खबर होते होते एनालिसिस जड़े ने वो सारा कुछ जड़ा है जी असीं तुहाडे नाल शेयर कर रहे हैगे हैं। और जिथे सब तो पहला तो मैं जरा क्रिकेट की अपडेट दे दूंगा क्योंकि दैट्स वन इंटरेस्टिंग थिंग दैट इज हैपनिंग। लखनऊ और गुजरात दे विच मुकाबला है, मुकाबला प्लेऑफ दे उत्ते कोई असर नहीं पाएगा, इहदा द ओनली थिंग हैगी है कि जिहड़ी लखनऊ दी टीम हैगी उह तो बाहर ही है, अज 64 विदाउट लॉस खेल रही है, वधिया खेल रही है। गुजरात दी टीम लई इंपोर्टेंट है क्योंकि जे उन्होंने रैंकिंग विच उपर जाना है, क्योंकि जिहड़ी फस्ट टू टीम्स हुंदियां ने उन्होंने एक मौका ज्यादा मिलता है प्लेऑफ दे विच फाइनल च जाण दा। सो चारों टीमां दे विच हुण इह दौड़ होएगी कि नंबर वन पोजिशन दे उत्ते कौन रहिंदा है, वह चारों टीमों के दौड़ होगी। सो अज का इंपोर्टेंट मुकाबला लखनऊ और गुजरात के चल रहा है, 64 विदाउट लॉस इन 7.2 ओवर और दरमियान एक होर छक्का गुड शॉट मिशेल मार्श। मिशेल मार्श वैसे भी बड़े वधिया प्रदर्शन किया उन्होंने और इस टूरनामेंट के उन्होंने वधिया प्रदर्शन जरा जारी है, 38 के उत्ते पहुंच गए ने। सो ये असं तुम अपडेट जी लगातार देंदे रहेंगे। हूं इस तुं बाद असं सीधा तुम लैके जा रहे हैं यूएस। FBI इन्वेस्टिगेट कर रही है जिहड़ियां मैं सवेरे जदों मैं 9:15 तो मैं एक बार क्विकली दसवां कि सवेरे 9:15 साडा जिहड़ा फॉरमैट हैगा उहदे विच 9:15 तो 9:30 मैं पूरियां खबरां दुनिया भर दियां तुहानूं एक मिनट लई दे दिंदा जिहड़ियां मेन खबरां डिस्कस होणियां हुंदियां ने। सो उहदे विच अज असीं जिहड़ी मेन खबरां तुहाडे नाल मैं 9:15 तो 9:30 शेयर कीती सी उहदे विच एक मेन खबर मैं शेयर कीती सीगी जिहड़ी कि डिवेलपिंग स्टोरी और मैं इह वी कहा सी इहदे इंप्लीकेशनस बड़े होणगे क्योंकि चाहे वह ज्यूइश कम्यूनिटी कितने भी हो, खासकर अमेरिका दे विच जिहड़ी एक ज्यूइश कम्यूनिटी है बहुत स्ट्रांग है, इन्हां दे जिहड़े दो जिहड़ियां दा जिहड़ा एक कतल होया है FBI इन्वेस्टिगेट कर रही है। ट्रंप साहब का भी बयान आ गया, उहदे ते दुनिया भर के लीडर इहनूं कंडेम कर रहे हैं और दोनों ही इजरायली अंबैसी के जिहड़े स्टाफर सिगे, इजरायली अंबैसी दे विच जिहड़े दो जने काम करदे सी, यंग कपल, विआह होण वाला सीगा ਔਰ ਸ਼ਿਕਾਗੋ ਦੇ ਜਿਸ ਸ਼ਖਸ ਨੂੰ ਐਟ ਦਾ ਸੀਨ ਗ੍ਰਿਫ਼ਤਾਰ ਕੀਤਾ ਗਿਆ, ਕਿੱਦਾਂ ਪਹੁੰਚਿਆ, ਕੀ ਹੈ, ਲੇਕਿਨ ਇਹ ਤੇ ਹੋਏਗੀ ਸਾਰਾ ਮਾਮਲਾ ਆ ਜਾਏਗਾ ਬਾਹਰ, ਲੇਕਿਨ ਉਹਦਾ ਨਾਮ ਵੀ ਆ ਗਿਆ, ਕਿੱਥੋਂ ਆਇਆ, ਉਹ ਬੜਾ ਕੁਛ ਆ ਰਿਹਾ, ਲੇਕਿਨ ਇਹਦੀਆਂ ਇੰਪਲੀਕੇਸ਼ਨ ਬੜੀਆਂ ਸਟਰੋਂਗ ਹੋਣਗੀਆਂ, ਮੈਂ ਇਸ ਤੇ ਜ਼ਰੂਰ ਗੱਲ ਕਰਨਾ ਜਾ ਰਿਹਾ, ਇਹ ਤੁਹਾਡੇ ਨਾਲ ਮੈਂ ਡਿਸਕਸ ਕਰਦਾ। ਸੋ ਵਾਈ ਮੀਡੀਆ ਬਿਗ ਸ਼ਾਟ, ਕ੍ਰਿਕਟ ਦੀ ਗੱਲ ਹੋਏਗੀ, ਉਸ ਤੋਂ ਬਾਅਦ ਉੱਥੋਂ US ਤੋਂ ਖਬਰ ਜਾਰੀ ਰੱਖਾਂਗੇ, ਔਰ ਸਾਡੇ ਜਿਹੜੇ ਟਾਪ ਫਾਈਨੈਂਸ਼ੀਅਲ ਆਫੀਸ਼ੀਅਲ ਫਾਈਨੈਂਸ ਮਿਨਿਸਟਰ G7 ਕੰਟਰੀ ਦੇ ਬੈਂਸ ਦੇ ਵਿੱਚ ਜਿਹੜੀਆਂ ਮੀਟਿੰਗਸ ਨੇ, G7 ਸਮਿਟ ਸਾਡੇ ਕੋਲ, ਅਸੀਂ ਪ੍ਰੈਜ਼ੀਡੈਂਸੀ ਅਸੀਂ ਲੀਡ ਕਰ ਰਹੇ ਹਾਂ ਇਸ ਵਾਰ G7 ਸਮਿਟ ਨੂੰ। ਸੋ G7 ਸਮਿਟ ਇੱਦਾਂ ਹੁੰਦਾ ਕਿ ਸਾਰਾ ਸਾਲ ਦੇ ਵਿੱਚ ਨਾ ਬੜੀਆਂ ਸਾਰੀਆਂ ਮੀਟਿੰਗਸ ਹੁੰਦੀਆਂ ਰਹਿੰਦੀਆਂ, ਸਟੇਟ ਹੈੱਡ ਤਾਂ ਇੱਕ ਵਾਰ ਮਿਲਦੇ ਨੇ, ਜਿੱਦਾਂ G20 ਸਮਿਟ ਹੋ ਗਿਆ ਜਾਂ G7 ਸਮਿਟ ਹੋ ਗਿਆ, ਸਟੇਟ ਹੈੱਡ ਇੱਕ ਵਾਰ ਮਿਲਦੇ ਨੇ, ਲੇਕਿਨ ਉਸ ਤੋਂ ਇਲਾਵਾ ਬਹੁਤ ਸਾਰੀਆਂ ਮੀਟਿੰਗਸ ਜਿਹੜੀਆਂ ਨੇ ਉਹ ਹੁੰਦੀਆਂ ਰਹਿੰਦੀਆਂ ਨੇ। G7 ਸਮਿਟ ਜਿਹੜਾ ਉਹ June 15-17 ਹੈ। ਸੋ ਜਿਹੜਾ ਇਹ ਹੁਣ ਹੋ ਰਿਹਾ, G7 ਫਾਈਨੈਂਸ ਮਿਨਿਸਟਰ ਔਰ ਸੈਂਟਰਲ ਬੈਂਕਸ ਦੇ ਜਿਹੜੇ ਗਵਰਨਰਸ ਨੇ ਉਹ ਵੀ ਆਉਂਦੇ ਨੇ ਸਾਰੇ। ਸੋ ਜਿਹੜੇ ਸੈਂਟਰਲ ਬੈਂਕਸ ਦੇ ਗਵਰਨਰਸ ਨੇ ਔਰ ਜਿਹੜੇ ਫਾਈਨੈਂਸ ਮਿਨਿਸਟਰਸ ਨੇ ਬੈਂਕ ਦੇ ਵਿੱਚ ਮਿਲ ਰਹੇ ਨੇ, ਤੁਸੀਂ ਉਹਨੂੰ ਕਹਿ ਸਕਦੇ ਹੋ ਕਿ ਇਟ ਇਜ਼ ਸੋਰਟ ਆਫ ਅ ਪ੍ਰੀਕਰਸਰ ਟੂ ਦਾ ਐਕਚੁਅਲ ਸਮਿਟ, ਜਿਹੜਾ ਫਿਰ ਫਾਈਨਲ ਸਮਿਟ ਹੋਣਾ ਨਾ June 15-17 ਦੇ ਵਿੱਚ, ਵੀ ਕੈਨ ਕਾਲ ਦਿਸ ਐਜ਼ ਅ ਪ੍ਰੀਕਰਸਰ। ਸੋ ਚਾਹੇ ਯੂਰਪੀਅਨ ਸੈਂਟਰਲ ਬੈਂਕ ਦੇ ਜਿਹੜੇ ਗਵਰਨਰ ਨੇ ਉਹ ਵੀ ਪਹੁੰਚੀ ਹੋਈ ਹੈ ਇੱਥੇ, ਅਮੈਰੀਕਨ ਫੈਡ ਜਿਹੜੇ ਨੇ ਉਹ ਔਰ ਸਾਡੇ ਆਪਣੇ ਸੈਂਟਰਲ ਬੈਂਕ ਦੇ ਗਵਰਨਰ ਤੇ ਹੋਣਗੇ ਹੋਣਗੇ, ਫਾਈਨੈਂਸ ਮਿਨਿਸਟਰਸ ਹੋਣਗੇ, ਸਾਡੇ ਫਾਈਨੈਂਸ ਮਿਨਿਸਟਰ ਫਰਾਂਸਵਾ ਫਿਲਿਪੀ ਸ਼ੈਂਪੇਨ ਇਹਨੂੰ ਲੀਡ ਕਰ ਰਹੇ ਨੇ। ਔਰ ਕੱਲ ਮੈਂ ਇੱਕ ਬੜਾ ਇੰਟਰਸਟਿੰਗ ਆਰਟੀਕਲ ਪੜ੍ਹ ਰਿਹਾ ਸੀ ਕਿ ਫਰਾਂਸਵਾ ਫਿਲਿਪੀ ਸ਼ੈਂਪੇਨ ਨੂੰ ਉਹਨਾਂ ਨੂੰ ਕਿਉਂ ਬਣਾਇਆ ਗਿਆ ਹੈਗਾ ਸਾਡਾ ਫਾਈਨੈਂਸ ਮਿਨਿਸਟਰ, ਸੋ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗਾ। ਲੇਕਿਨ ਇਸ ਵੇਲੇ ਜਿੱਥੇ ਫਰਾਂਸਵਾ ਫਿਲਿਪੀ ਸ਼ੈਂਪੇਨ ਸਾਡੇ ਫਾਈਨੈਂਸ ਮਿਨਿਸਟਰ G7 ਫਾਈਨੈਂਸ ਮਿਨਿਸਟਰ ਦੀ ਮੀਟਿੰਗ ਨੂੰ ਲੀਡ ਕਰ ਰਹੇ ਨੇ ਇਨ ਦਿਸ ਟਫ ਇਕਨੋਮਿਕ ਟਾਈਮਸ, ਟੈਰਿਸ ਮੀਟਿੰਗਸ, ਬੜਾ ਕੁਛ ਇਹ ਸਾਰਾ ਕੁਛ ਹੋ ਰਿਹਾ, ਨਾਲ ਸਾਡੇ ਜਿਹੜੇ ਬੈਂਕ ਆਫ ਕੇਰਲਾ ਦੇ ਗਵਰਨਰ ਨੇ, ਕਿਉਂਕਿ ਬਾਕੀ ਸਾਰੇ ਵੀ ਜਿਹੜੇ ਗਵਰਨਰਸ ਨੇ ਉਹ ਵੀ ਇਹਦੇ ਵਿੱਚ ਮੀਟਿੰਗ ਸ਼ਾਮਲ ਨੇ ਬੈਂਕ ਦੇ ਵਿੱਚ, ਟਿਫ ਮਤਲਬ ਇਸ ਵੇਲੇ ਸਾਡੇ ਗਵਰਨਰ ਸਾਹਿਬ ਨੇ ਬੈਂਕ ਆਫ ਕੇਰਲਾ ਦੇ, ਉਹ ਵੀ ਇਸ ਮੀਟਿੰਗ ਦੇ ਵਿੱਚ ਹੈਗੇ ਨੇ। ਟ੍ਰੇਜਰੀ ਸੈਕਟਰੀ ਸਕੌਟ ਬਿਸਾ ਜਿਹੜੇ ਨੇ ਉਹ US ਦੇ ਵਿੱਚ ਜਿਹੜਾ ਫਾਈਨੈਂਸ ਮਿਨਿਸਟਰ ਟ੍ਰੇਜਰੀ ਸੈਕਟਰੀ ਔਰ ਸ਼ੌਨ ਪੈਨ ਜਿਹੜੇ ਨੇ ਉਹ ਵੀ ਇੱਥੇ ਆਏ ਹੋਏ ਨੇ, ਔਰ ਜੋ ਖਬਰ ਆ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਮੀਟਿੰਗ ਜਿਹੜੀ ਹੈ ਬਹੁਤ ਜ਼ਿਆਦਾ ਪ੍ਰੋਡਕਟਿਵ ਸੀਗੀ, ਕਿਉਂਕਿ ਸਾਡਾ ਅਮਰੀਕਾ ਦੇ ਨਾਲ ਉੱਥੇ ਦੇ ਟ੍ਰੇਜਰੀ ਸੈਕਟਰੀ ਸਕੌਟ ਬਿਸਾ ਔਰ ਸਾਡੇ ਇੱਥੇ ਦੇ ਜਿਹੜੇ ਫਾਈਨੈਂਸ ਮਿਨਿਸਟਰ ਫਰਾਂਸਵਾ ਫਿਲਿਪੀ ਸ਼ੈਂਪੇ, ਔਰ ਇਹਨਾਂ ਸਾਰਿਆਂ ਦੀ ਆਪਸ ਚ ਕੀ ਗੱਲਬਾਤ ਹੋ ਰਹੀ ਹੈ ਇਹਦੇ ਉੱਤੇ, ਆਈ ਐਮ ਸ਼ੋਰ ਕਿ ਹਰੇਕ ਦੀ ਨਿਗਾਹਾਂ ਹੈਗੀਆਂ ਨੇ। ਮੈਂ ਇਕੱਲੇ ਫਾਈਨੈਂਸ ਇੰਡਸਟਰੀ ਦੀ ਨਹੀਂ ਗੱਲ ਕਰਾਂਗਾ, ਕਿਉਂਕਿ ਸਾਡੀ ਟੈਰਿਫ ਦੇ ਮਾਮਲੇ ਦੇ ਇਕਨੋਮੀ ਔਰ ਹਰ ਕੋਈ ਹੁਣ ਇਹਦੇ ਬਾਰੇ ਥੋੜਾ ਜਿਹਾ ਕੰਸਰਨ ਹੈ, ਔਰ ਇਹਦੇ ਬਾਰੇ ਅਸੀਂ ਤੁਹਾਨੂੰ ਲਗਾਤਾਰ ਅਪਡੇਟਡ ਰੱਖਾਂਗੇ ਕਿ ਕੀ ਕੁਛ ਉੱਤੇ ਹੋ ਰਿਹਾ। ਸੋ ਚਾਹੇ US ਦੇ ਵਿੱਚ ਡਿਵੈਲਪਮੈਂਟਸ ਹੋ ਰਹੀਆਂ, ਚਾਹੇ ਸਾਡੇ ਇੱਥੇ ਕੈਨੇਡਾ ਦੇ ਵਿੱਚ ਇਹ ਮੇਜਰ ਡਿਵੈਲਪਮੈਂਟਸ ਹੋ ਰਹੀਆਂ ਨੇ, ਜਾਂ ਫਿਰ IPL ਦਾ ਜਿਹੜਾ ਮੈਚ ਹੈ, ਇਹ ਲੇਟੈਸਟ ਜੋ ਡਿਵੈਲਪਮੈਂਟਸ ਹੋ ਰਹੀਆਂ ਨੇ, ਮੈਂ ਲਗਾਤਾਰ ਇਹਨਾਂ ਦੇ ਉੱਤੇ ਤੁਹਾਨੂੰ ਜਿਹੜੀ ਅਪਡੇਟ ਹੈ ਉਹ ਜ਼ਰੂਰ ਕਰ ਦੇਵਾਂਗਾ। ਅੱਛਾ, ਹੁਣ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਜਿਹੜੇ ਮੂਵਿੰਗ ਫਾਰਵਰਡ ਕਿ ਕੈਨੇਡਾ ਔਰ US ਰਿਲੇਸ਼ਨਸ਼ਿਪ ਤੋਂ ਇਲਾਵਾ ਥੋੜਾ ਜਿਹਾ ਮੈਂ ਉੱਧਰ ਵੀ ਜਾਣਾ ਚਾਹਾਂਗਾ ਕਿ ਇੰਡੀਆ ਪਾਕਿਸਤਾਨ ਦੇ ਵਿੱਚ ਜਿਹੜੀਆਂ ਲੇਟੈਸਟ ਡਿਵੈਲਪਮੈਂਟਸ ਹੋ ਰਹੀਆਂ ਨੇ। ਮੈਂ ਤੁਹਾਨੂੰ ਸਵੇਰੇ 9:15 ਤੋਂ 9:30 ਜਿਹੜੀਆਂ ਖਬਰਾਂ ਦਿੱਤੀਆਂ ਸੀ ਉਹਦੇ ਵਿੱਚ ਬਰੀਫ ਦੱਸ ਦਿੱਤੀਆਂ ਸੀ ਕੁਝ ਚੀਜ਼ਾਂ ਕਿ ਉੱਥੇ ਕੀ ਡਿਵੈਲਪਮੈਂਟਸ ਹੋ ਰਹੀਆਂ ਨੇ। ਹਲਕੇ ਜੇ ਮੈਂ ਅਨੈਲਿਸਿਸ ਤੁਹਾਡੇ ਲਈ ਮੈਂ ਹੋਰ ਪੇਸ਼ ਕਰ ਦਿੰਦਾ, ਉਹਦੇ ਵਿੱਚ ਇੱਕ ਤੇ ਮੇਜਰ ਚੀਜ਼ ਇਹ ਹੈਗੀ ਹੈ ਕਿ ਪਾਕਿਸਤਾਨ ਵੱਲੋਂ ਇਹ ਕਿਹਾ ਜਾ ਰਿਹਾ ਕਿ ਜਿਹੜੇ ਉੱਥੇ ਬਹੁਤ ਸਾਰੀਆਂ ਟੈਰਰਿਜ਼ਮ ਦੀ ਐਕਟੀਵਿਟੀਜ਼ ਨੇ, ਵੈਰੀ ਅਨਫੋਰਚੁਨੇਟ, ਵੀ ਆਲਵੇਸ ਕੰਡੈਮਡ ਐਨੀ ਸੋਰਟ ਆਫ ਇਨੋਸੈਂਟ ਕਿਲਿੰਗਸ, ਔਰ ਮੈਂ ਸਵੇਰੇ ਵੀ ਕੰਡੈਮ ਕਰ ਰਿਹਾ ਸੀ, ਬਟ ਮੁੱਦੇ ਦੀ ਗੱਲ ਇਹ ਹੈ ਕਿ ਉਹ ਜਿਹੜਾ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਖਵਾਜਾ ਆਸਿਫ ਸਾਹਿਬ ਦਾ ਤਾਜ਼ਾ ਬਿਆਨ ਹੈ ਜਿਹਦੇ ਵਿੱਚ ਕਿ ਉਹ ਕਹਿ ਰਹੇ ਨੇ ਕਿ ਇਹਦੇ ਪਿੱਛੇ ਇੰਡੀਆ ਦਾ ਹੱਥ ਹੈ, ਫਿਰ ਚਾਹੇ ਉਹ KP ਦੇ ਵਿੱਚ ਕੁਛ ਹੋ ਰਿਹਾ, ਚਾਹੇ ਬਲੋਚਿਸਤਾਨ ਦੇ ਵਿੱਚ ਹੋ ਰਹੀਆਂ ਟੈਰਰ ਐਕਟੀਵਿਟੀਜ਼। ਅੱਛਾ, ਦੂਸਰੀ ਤਰਫ ਜੋ ਰੀਸੈਂਟਲੀ ਬਿਆਨ ਆਇਆ ਸੀ ਸ਼ਾਹਬਾਜ਼ ਸ਼ਰੀਫ ਸਾਹਿਬ ਦਾ ਕਿ ਅਸੀਂ ਗੱਲਬਾਤ ਨਿਊਟਰਲ ਵੈਨਿਊ ਸਾਊਦੀ ਅਰੇਬੀਆ ਪ੍ਰਪੋਜ਼ ਕਰ ਰਹੇ ਨੇ, ਸੋ ਮੇ ਬੀ ਪਾਕਿਸਤਾਨ ਦੀ ਇਹ ਸਟ੍ਰੈਟਜੀ ਹੈ ਕਿ US ਦਾ ਮੀਡੀਏਸ਼ਨ ਆ ਹੀ ਰਿਹਾ, ਟਰੰਪ ਸਾਹਿਬ ਤੇ ਹਮੇਸ਼ਾ ਤਿਆਰ ਰਹਿੰਦੇ ਆ, ਮਤਲਬ ਆ ਜਿਹੜਾ ਹੁਣ ਗੋਲਡਨ ਡੋਮ ਹੈ ਉਹਦੇ ਵਿੱਚ ਵੀ ਉਹਨਾਂ ਨੇ ਕਹਿਤਾ, ਜਿਹੜੇ ਗੋਲਡਨ ਡੋਮ ਬਣਾਉਣ ਦੀ ਗੱਲ ਹੋ ਰਹੀ ਹੈ ਉਹਦੇ ਵਿੱਚ ਵੀ ਉਹਨਾਂ ਨੇ ਕਹਿ ਦਿੱਤਾ ਕਿ ਜੀ ਅਸੀਂ ਇਹਦੇ ਵਿੱਚ ਕਰ ਰਹੇ ਹਾਂ ਸਾਰਾ ਕੁਛ। ਸੋ ਮਤਲਬ ਟਰੰਪ ਸਾਹਿਬ ਹਮੇਸ਼ਾ ਦੀ ਕੋਸ਼ਿਸ਼ ਹੁੰਦੀ ਹੈ ਵੀ ਕੋਈ ਨਾ ਕੋਈ ਕ੍ਰੈਡਿਟ ਜਿਹੜਾ ਕਿਸੇ ਮਾਮਲੇ 'ਚ ਲੈ ਲਿਆ ਜਾਵੇ। ਸੋ ਇਸ ਮੁੱਦੇ ਦੇ ਉੱਤੇ ਹੁਣ ਜਿਹੜਾ ਟਰੰਪ ਸਾਹਿਬ ਕ੍ਰੈਡਿਟ ਲੈਣ ਦੀ ਜਿਹੜੀ ਗੱਲ ਕਰ ਰਹੇ ਨੇ, ਸੋ ਪਾਕਿਸਤਾਨ ਦੀ ਇਹ ਸਟ੍ਰੈਟਜੀ ਹੋ ਸਕਦੀ ਹੈ ਕਿ ਅਸੀਂ US ਨੂੰ ਇਨਵੋਲਵ ਕਰੀਏ, ਟਰੰਪ ਸਾਹਿਬ ਨੂੰ ਇਨਵੋਲਵ ਕਰੀਏ, ਸਾਊਦੀ ਅਰੇਬੀਆ ਨਿਊਟਰਲ ਵੈਨਿਊ ਵੀ ਉਹਨਾਂ ਨੇ ਸੁਜੈਸਟ ਕਰ ਦਿੱਤਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ। ਸੋ ਜਿਹਦੇ ਨਾਲ ਕਿ ਉਹ ਚਾਹਣਗੇ ਕਿ ਯੈਸ ਸਾਊਦੀ ਅਰੇਬੀਆ ਨੂੰ ਇੰਪੋਰਟੈਂਸ ਦੇ ਦਿੱਤੀ ਜਾਵੇ, ਕਿਉਂਕਿ ਰੀਸੈਂਟਲੀ ਟਰਕੀ ਔਰ ਚਾਈਨਾ ਤੋਂ ਤਾਂ ਸਪੋਰਟ ਲੈ ਹੀ ਰਹੇ ਆ, ਟਰਕੀ ਔਰ ਚਾਈਨਾ ਨਾਲ ਡਿਫੈਂਸ ਡੀਲਸ ਹੋ ਰਹੀਆਂ ਨੇ। ਮੈਂ ਇੱਥੇ ਜ਼ਰੂਰ ਥੋੜ੍ਹੀ ਜਿਹੀ ਜੋ ਗੱਲਬਾਤ ਨਜ਼ਰ ਆ ਰਹੀ ਹੈ ਸਾਹਮਣੇ, ਮੈਂ ਜ਼ਰੂਰ ਤਾਰੀਫ ਵੀ ਕਰਨਾ ਚਾਹਾਂਗਾ ਕਿ ਪਾਕਿਸਤਾਨ ਹੈਜ਼ ਸੀਨ ਦੈਟ ਇੰਡੀਅਨ ਡਿਪਲੋਮੇਸੀ ਇਨ ਫੁੱਲ ਸੋ ਜੇ ਮੈਂ ਰੀਸੈਂਟ ਡਿਵੈਲਪਮੈਂਟ ਦੇਖਾਂ ਤੇ ਪਾਕਿਸਤਾਨ ਜਿਹੜਾ ਉਹ ਤੁਰਕੀ ਔਰ ਚਾਈਨਾ ਦੇ ਨਾਲ ਤੇ ਵਧੀਆ ਰਿਲੇਸ਼ਨ ਹੈ ਹੀ ਹੈ ਔਰ ਯੂ ਐਸ ਨੂੰ ਵੀ ਪਤਾ ਕਿ ਉਸ ਇਲਾਕੇ ਦੇ ਵਿੱਚ ਉਹਨਾਂ ਦੀ ਜ਼ਰੂਰਤ ਬਰਕਰਾਰ ਰਹੇਗੀ ਸੋ ਉਹ ਯੂ ਐਸ ਤੋਂ ਵੀ ਲੈ ਰਹੇ ਨੇ ਔਰ ਉਹ ਦੇ ਡੋਂਟ ਵਾਂਟ ਟੂ ਲੂਜ਼ ਅਜੇ ਵੀ $9 billion ਸਾਊਦੀ ਅਰੇਬੀਆ ਦਾ ਖੜਾ ਹੈ ਤੇ ਕਿਤੇ ਨਾ ਕਿਤੇ ਉਹ ਇਹ ਵੀ ਜ਼ਰੂਰ ਮੇਰੇ ਖਿਆਲ ਦੇ ਨਾਲ ਕੋਸ਼ਿਸ਼ ਕਰ ਰਹੇ ਨੇ ਇਸ ਸਮੇਂ ਕਿ ਅਸੀਂ ਯੂ ਐਸ ਦੇ ਨਾਲ ਵੀ ਆਪਣੇ ਰਿਲੇਸ਼ਨਸ਼ਿਪ ਜਿਹੜੇ ਨੇ ਉਹ ਵਧੀਆ ਰੱਖੀਏ ਸੋ ਇਹ ਸਾਰੀਆਂ ਚੀਜ਼ਾਂ ਜੋ ਡਿਵੈਲਪਮੈਂਟਸ ਹੋ ਰਹੀਆਂ ਨੇ ਇਹਦੇ ਚੱਲਦਿਆਂ ਉਹ ਸਾਊਦੀ ਅਰੇਬੀਆ ਨੂੰ ਵੀ ਇਨਵੋਲਵ ਕਰ ਰਹੇ ਨੇ ਕਿ ਸਾਊਦੀ ਅਰੇਬੀਆ ਜਾ ਕੇ ਅਸੀਂ ਗੱਲਬਾਤ ਕਰੀਏ ਸੋ ਇਹ ਸਾਰੀ ਜਿਹੜੀ ਗੱਲਬਾਤ ਹੈ ਉਹ ਸਾਨੂੰ ਸਾਹਮਣੇ ਨਜ਼ਰ ਆ ਰਹੀ ਹੈ ਇਸ ਮੁੱਦੇ ਤੇ ਵੀ ਗੱਲ ਕਰਾਂਗੇ ਲੇਕਿਨ ਇੰਡੀਆ ਵੱਲੋਂ ਇੰਡੀਆ ਦੇ ਐਕਸਟਰਨਲ ਅਫੇਅਰਸ ਮਿਨਿਸਟਰ ਦੇਖੋ ਮੈਂ ਫਿਰ ਉਹੀ ਗੱਲ ਕਹਿ ਰਿਹਾ ਕਿ ਬਹੁਤ ਸਾਰੇ ਪਾਕਿਸਤਾਨ ਦੇ ਜਿਹੜੇ ਆਪਣੇ ਪੱਤਰਕਾਰ ਨੇ ਪਾਕਿਸਤਾਨ ਦੇ ਵਿੱਚ ਵੀ ਦੋ ਤਰ੍ਹਾਂ ਦੇ ਪੱਤਰਕਾਰ ਨੇ ਇੱਕ ਤੇ ਉਹ ਹੈ ਕਿ ਜਿਹੜੇ ਇਮਰਾਨ ਖਾਨ ਸਾਹਿਬ ਦੇ ਹੱਕ ਦੇ ਵਿੱਚ ਨੇ ਸੋ ਉਹ ਖੁੱਲ ਕੇ ਗੱਲ ਕਰ ਰਹੇ ਨੇ ਕਿ ਜੀ ਇਹਦੇ ਪਿੱਛੇ ਜਨਰਲ ਅਸੀਮ ਮੁਨੀਰ ਦਾ ਹੱਥ ਹੋ ਸਕਦਾ ਹੈ ਜਿਹੜਾ ਇੰਡੀਆ 'ਚ ਟੈਰਰਿਸਟ ਅਟੈਕ ਹੋਇਆ ਇੱਕ ਹੈਗੇ ਨੇ ਪਾਕਿਸਤਾਨ ਦੇ ਵਿੱਚ ਉਹ ਪੱਤਰਕਾਰ ਜਿਹੜੇ ਇਸ ਵੇਲੇ ਉਹ ਸਰਕਾਰੀ ਪੱਖ ਵੀ ਰੱਖ ਰਹੇ ਨੇ ਸੋ ਉਹ ਕਹਿ ਰਹੇ ਨੇ ਕਿ ਨਹੀਂ ਜੀ ਨਹੀਂ ਇਹ ਇੰਡੀਆ ਨੇ ਖੁਦ ਹੀ ਕਰਵਾਇਆ ਫਾਲਸ ਫਲੈਗ ਹੈ ਬਹੁਤ ਬੜੇ ਬੜੇ ਜਰਨਲਿਸਟ ਪੁਰਾਣੇ ਜਰਨਲਿਸਟ ਵੀ ਉਹ ਕਹਿ ਰਹੇ ਨੇ ਲੇਕਿਨ ਜੇ ਹੁਣ ਉੱਥੇ ਅਸੀਂ ਗੱਲ ਕਰੀਏ ਕਿ ਬਈ ਆਖਿਰਕਾਰ ਉੱਥੇ ਸਿਚੁਏਸ਼ਨ ਕੀ ਹੈ ਸੋ ਉਹਦੇ ਵਿੱਚ ਉਹਨਾਂ ਦਾ ਪਾਕਿਸਤਾਨ ਦੇ ਕਿਸੇ ਪੱਤਰਕਾਰ ਦਾ ਜਨਰਲ ਨਸੀਮ ਮੁਨੀਰ ਦਾ ਨਾਮ ਲੈ ਦੇਣਾ ਉਹ ਇੱਕ ਚੀਜ਼ ਹੈ ਇੰਡੀਆ ਦੇ ਤਾਂ ਸਾਰੇ ਜਰਨਲਿਸਟ ਕਹਿ ਰਹੇ ਨੇ ਜਨਰਲ ਨਸੀਮ ਮੁਨੀਰ ਹੈ ਉਹ ਇੱਕ ਚੀਜ਼ ਹੈ ਲੇਕਿਨ ਇੰਡੀਆ ਦੇ ਐਕਸਟਰਨਲ ਅਫੇਅਰਸ ਮਿਨਿਸਟਰ ਕਿਉਂਕਿ ਕਿਸੇ ਵੀ ਕੰਟਰੀ ਦਾ ਫੋਰਨ ਮਿਨਿਸਟਰ ਜਦੋਂ ਬਿਆਨ ਦਿੰਦਾ ਹੈ ਤੇ ਉਹ ਮਤਲਬ ਕੰਟਰੀ ਬਿਆਨ ਦੇ ਰਹੀ ਹੈ ਇੱਕ ਤਰ੍ਹਾਂ ਦਾ ਕੰਟਰੀ ਦੀ ਜਿਹੜੀ ਗਵਰਨਮੈਂਟ ਹੈ ਉਹ ਬਿਆਨ ਦੇ ਰਹੀ ਹੈ ਜੇ ਫੋਰਨ ਮਿਨਿਸਟਰ ਕਿਸੇ ਵੀ ਕੰਟਰੀ ਦਾ ਬਿਆਨ ਦਿੰਦਾ ਹੈ ਸੋ ਇੰਡੀਆ ਦੇ ਐਕਸਟਰਨਲ ਅਫੇਅਰਸ ਮਿਨਿਸਟਰ ਦਾ ਇਹ ਬਿਆਨ ਦੇਣਾ ਕਿ ਬਈ ਇਹਦੇ ਵਿੱਚ ਜਨਰਲ ਅਸੀਮ ਮੁਨੀਰ ਦਾ ਨਾਮ ਲੈ ਕਹਿਣਾ ਵੀ ਉਸ ਬੰਦੇ ਦਾ ਹੱਥ ਹੈ ਤਾਂ ਉਹ ਬੜਾ ਬਿਆਨ ਹੈ ਉਹ ਫਿਰ ਗੱਲਬਾਤ ਦੇ ਵੱਲ ਤੇ ਵੱਧਾ ਨਜ਼ਰ ਨਹੀਂ ਆ ਰਿਹਾ ਇਟਸ ਵੈਰੀ ਸਟਰੋਂਗ ਸਟੇਟਮੈਂਟ ਠੀਕ ਹੈ ਔਰ ਦੂਸਰੀ ਚੀਜ਼ ਕੀ ਹੈਗੀ ਹੈ ਕਿ ਇਹਦੇ ਵਿੱਚ ਹੁਣ ਇਸ ਵਾਰੀ ਇਹਨਾਂ ਨੂੰ ਸ਼ਸ਼ੀ ਥਰੂਰ ਨੂੰ ਉਹਨਾਂ ਨੇ ਮਿਲਾ ਲਿਆ ਨਾਲ ਆਪਣੇ ਠੀਕ ਹੈ ਸ਼ਸ਼ੀ ਥਰੂਰ ਗੱਲ ਕਰ ਰਹੇ ਹੋ ਇਸ ਵਾਰ ਜਿਹੜਾ ਪਾਕਿਸਤਾਨ ਦੇ ਉੱਤੇ ਆਪਰੇਸ਼ਨ ਸਿੰਦੂਰ ਜਿਹੜਾ ਕੀਤਾ ਇੰਡੀਆ ਨੇ ਇਹਦੇ ਬਾਰੇ ਇੰਡੀਆ ਦੀ ਜਿਹੜੀ ਮੁਸਲਿਮ ਕਮਿਊਨਿਟੀ ਆ ਉਹ ਬਹੁਤ ਵੱਧ ਚੜ ਕੇ ਬਿਆਨ ਦੇ ਰਹੀ ਹੈ ਇਸ ਵਾਰ ਚਾਹੇ ਉਹ ਕਸ਼ਮੀਰੀ ਮੁਸਲਿਮਸ ਨੇ ਚਾਹੇ ਬਾਲੀਵੁੱਡ ਤੋਂ ਜਾਵੇਦ ਅਖਤਰ ਸਾਹਿਬ ਨੇ ਚਾਹੇ ਉਧਰੋਂ ਤੁਸੀਂ ਇੰਡੀਆ ਦੇ ਕਿਸੇ ਸਦਰਨ ਪਾਰਟ 'ਚ ਚਲੇ ਜਾਓ ਓਵੈਸੀ ਸਾਹਿਬ ਮੌਲਾਨਾ ਸਾਹਿਬ ਮਦਨੀ ਸਾਹਿਬ ਉਹ ਸਾਰੇ ਮੁਸਲਿਮ ਕਮਿਊਨਿਟੀ ਬਹੁਤ ਵੱਧ ਚੜ ਕੇ ਬਿਆਨ ਜਿਹੜਾ ਉਹ ਇਸ ਵਾਰੀ ਦੇ ਰਹੀ ਆ ਔਰ ਇੰਡੀਆ ਦੇ ਵਿੱਚ ਇੱਕ ਚੀਜ਼ ਜਿਹੜੀ ਡਿਫਰੈਂਟ ਹੋਰ ਨਜ਼ਰ ਆਈ ਹੈ ਕਿ ਪਾਰਟੀ ਸਾਰੀਆਂ ਇੱਕ ਨੇ ਮੈਂ ਰਾਘਵ ਚੱਡਾ ਸਾਹਿਬ ਦੀ ਗੱਲ ਸੁਣ ਰਿਹਾ ਸੀ ਰਾਘਵ ਚੱਡਾ ਸਾਹਿਬ ਨੇ ਵੀ ਇੰਟਰਨੈਸ਼ਨਲ ਫੋਰਮ ਦੇ ਉੱਤੇ ਇਹਦੇ ਬਾਰੇ ਆਪਰੇਸ਼ਨ ਸੰਦੂਰ ਦੀ ਜ਼ਿਕਰ ਕੀਤੀ ਸੋ ਆਮ ਆਦਮੀ ਪਾਰਟੀ ਤੋਂ ਲੈ ਕੇ ਸੋ ਤੁਸੀਂ ਕਿਤੇ ਵੀ ਸੁਣ ਲਓ ਵਿਊਜ਼ ਬੜੇ ਖੁੱਲ ਕੇ ਜਿਹੜੇ ਨੇ ਉਹ ਦੇ ਰਹੇ ਨੇ ਸਾਰੀਆਂ ਪੋਲੀਟੀਕਲ ਪਾਰਟੀਜ਼ ਇਸ ਬਾਰੇ ਸੋ ਇਹਦੇ ਬਾਰੇ ਗੱਲ
ਬਾਇ ਅ ਟੈਰਰਿਸਟ ਅਟੈਕ ਇਨ ਦ ਸਟੇਟ ਆਫ ਜੰਮੂ ਐਂਡ ਕਸ਼ਮੀਰ ਇਨ ਅ ਪਲੇਸ ਕਾਲਡ ਪਹਿਲਗਾਮ ਬਟ ਐਜ਼ ਵੀ ਮੌਰਨ ਦ ਲਾਸ ਆਫ ਲਾਈਵਸ ਇੰਡੀਆ ਹੈਜ਼ ਇਮਰਜਡ ਐਜ਼ ਅ ਡਿਸਾਈਸਿਵ ਰੈਜ਼ੋਲੂਟ ਨੇਸ਼ਨ ਡੈਮੋਨਸਟ੍ਰੇਟਿੰਗ ਅ ਪੈਰਾਡਾਈਮ ਸ਼ਿਫਟ ਇਨ ਦ ਵੇ ਵੀ ਡੀਲ ਵਿਦ ਟੈਰਰਿਸਟ ਟੈਰਰ ਇਨਫਰਾਸਟ੍ਰਕਚਰ ਐਂਡ ਰੋਗ ਨੇਸ਼ਨਸ ਐਂਡ ਵਾਟ ਇੰਡੀਅਨ ਗਵਰਨਮੈਂਟ the Indian Armed Forces demonstrated in the form of a military operation called operation
theek hai aur ek cheez main hor dassna ke sarbji ji todi call agli hai phone bas mute rakho main tode naal tode wale aa raha baaki sare calls vi lavanga global level de utte is vele bahut cheezan jehdiyan ne oh tabdeel ho rahiyan ne jis tarah india ne turkey nu bada sakht message ditta hai ਠੀਕ ਹੈ ਚਾਈਨਾ ਨੂੰ ਤਾਂ ਇੰਡੀਆ ਦੇ ਹੀ ਰਿਹਾ ਸਭ ਤੋਂ ਬੜਾ ਟ੍ਰੇਡਿੰਗ ਪਾਰਟਨਰ ਇੰਡੀਆ ਦਾ ਚਾਈਨਾ ਹੀ ਹੈ ਤੇ ਚਾਈਨਾ ਨੂੰ ਵੀ ਇੰਡੀਆ ਸਖ਼ਤ ਮੈਸੇਜ ਦੇ ਹੀ ਰਿਹਾ ਔਰ ਲੇਕਿਨ ਮੈਂ ਇੱਥੇ ਵੀ ਦੱਸਵਾਂ ਕਿ ਇੰਡੀਆ ਨੇ ਜਿਹੜਾ ਤੁਰਕੀ ਦੇ ਨਾਲ ਵੀ ਸਖ਼ਤ ਸਟੈਂਡ ਲਿਆ ਉਹਨਾਂ ਨੇ ਕਿਹਾ ਕਿ ਤੁਰਕੀ ਜਿਹੜਾ ਉਹ ਪਾਕਿਸਤਾਨ ਦੇ ਨਾਲ ਗੱਲ ਕਰੇ ਟੈਰਰਿਜ਼ਮ ਦੇ ਮੁੱਦੇ ਤੇ ਤੁਰਕੀ ਨੇ ਬੜਾ ਧੰਨਵਾਦ ਕੀਤਾ ਸੀ ਜਦੋਂ ਉੱਥੇ ਅਰਥਕਵੇਕ ਆਇਆ ਸੀ ਇੰਡੀਆ ਨੇ ਮਦਦ ਕੀਤੀ ਸੀ ਤਾਂ ਉਹਨਾਂ ਨੇ ਕਿਹਾ ਸੀ ਵੀ ਇਹ ਸਾਲਾਂ ਤੱਕ ਅਸੀਂ ਯਾਦ ਰੱਖਾਂਗੇ ਲੇਕਿਨ ਹੁਣ ਜੇ ਪਾਕਿਸਤਾਨ ਦੇ ਨਾਲ ਜਿਹੜਾ ਕਨਫਲਿਕਟ ਹੋਇਆ ਉਹਦੇ ਵਿੱਚ ਬੜੀ ਸਟਰੋਂਗ ਸਪੋਰਟ ਆਈ ਹੈ ਔਰ ਬੜੇ ਸਾਰੇ ਲੋਕ ਜਦੋਂ ਕਈ ਵਾਰ ਜਜ਼ਬਾਤੀ ਹੋ ਕੇ ਗੱਲ ਕਰਦੇ ਨੇ ਕਿ ਇੰਡੀਆ ਜਿਹੜਾ ਪਾਕਿਸਤਾਨ ਸਾਈਡ ਦਾ ਕਸ਼ਮੀਰ ਲਾਏਗਾ ਮੈਂ ਕਹਿੰਦਾ ਨਾਟ ਐਨੀ ਟਾਈਮ ਸੂਨ ਪਹਿਲੀ ਚੀਜ਼ ਤਾਂ ਉਹਦੀ ਜ਼ਰੂਰਤ ਹੀ ਨਹੀਂ ਹੈ ਉਹ ਮੇਰਾ ਵਿਊ ਪੁਆਇੰਟ ਹੈ ਤੁਸੀਂ ਲੈਣਾ ਤੁਸੀਂ ਲਓ ਮੈਂ ਉਹ ਤੇ ਇੰਡੀਆ ਦੀ ਗਵਰਨਮੈਂਟ ਨੇ ਫੈਸਲਾ ਕਰਨਾ ਹੈ ਕਿ ਲੈਣਾ ਕਿ ਨਹੀਂ ਲੈਣਾ ਪਹਿਲੀ ਚੀਜ਼ ਤਾਂ ਮੇਰੇ ਮੁਤਾਬਿਕ ਤਾਂ ਉਹਦੀ ਜ਼ਰੂਰਤ ਹੀ ਨਹੀਂ ਹੈ ਦੂਸਰੀ ਚੀਜ਼ ਇਹ ਹੈਗੀ ਹੈ ਕਿ ਜੇ ਤੁਸੀਂ ਲੈਣ ਦੀ ਅੱਜ ਗੱਲ ਵੀ ਕਰ ਰਹੇ ਹੋ ਇਟਸ ਨਾਟ ਐਨੀ ਟਾਈਮ ਸੂਨ ਬਿਕੋਜ਼ ਚਾਈਨਾ ਕੋਲ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਇੰਡੀਆ ਨੂੰ ਇੰਡੀਆ ਦੇ ਨਾਲ ਵਪਾਰ ਵੀ ਕਰਨਾ ਹੈ ਔਰ ਬਿਜ਼ਨਸ ਤੋਂ ਬਿਲੀਅਨਸ ਆਫ ਡਾਲਰ ਦਾ ਫਾਇਦਾ ਵੀ ਚਾਈਨਾ ਨੇ ਲੈਣਾ ਹੈਗਾ ਲੇਕਿਨ ਖੁਦ ਡਾਇਰੈਕਟ ਕਨਫਲਿਕਟ ਨਹੀਂ ਆਏਗਾ ਉਹ ਇਨਡਾਇਰੈਕਟ ਕਨਫਲਿਕਟ ਸਾਰੀ ਜੰਗ ਦੇ ਵਿੱਚ ਉਹਨੇ ਕਿਤੇ ਬਿਆਨ ਨਹੀਂ ਦਿੱਤਾ ਚਾਈਨਾ ਨੂੰ ਜਾ ਕੇ ਕਹਿ ਰਿਹਾ ਕਿ ਜੀ ਕੀ ਤੁਹਾਡੇ ਫਾਈਟਰ ਜਹਾਜ਼ ਨੇ ਉੱਥੇ ਰਫੇਲ ਗਰਾਇਆ ਤੁਹਾਡੀ ਮਿਜ਼ਾਈਲ ਨੇ ਰਫੇਲ ਗਰਾਇਆ ਚਾਈਨਾ ਨੇ ਡਿਊਰਿੰਗ ਦਾ ਕਨਫਲਿਕਟ ਉਹ ਚਾਰ ਦਿਨ ਇਹ ਵੀ ਨਹੀਂ ਐਕਨੋਲੇਜ ਕੀਤਾ ਕਿ ਉਹਨਾਂ ਦਾ ਕੋਈ ਜਹਾਜ਼ ਉਹਨਾਂ ਦੀ ਕੋਈ ਮਿਜ਼ਾਈਲ ਦਾ ਇਸਤੇਮਾਲ ਵੀ ਹੋਇਆ They didn't even acknowledge that. ਬਾਅਦ ਵਿੱਚ ਇੱਦਾਂ ਹੀ ਖਤਮ ਹੋਇਆ ਕਿ ਫਿਰ ਵਰਡ ਯੂਜ਼ ਕੀਤਾ ਕਿ ਪਾਕਿਸਤਾਨ ਐਂਡ ਚਾਈਨਾ ਵੀ ਆਰ ਆਇਰਨ ਕਲੈਡ ਫਰੈਂਡਸ, ਔਰ ਫਿਰ ਉਹਨਾਂ ਦੇ ਬਿਆਨ ਆਉਣੇ ਸ਼ੁਰੂ ਹੋਏ ਨੇ ਕਿ ਪਾਕਿਸਤਾਨ ਦੇ ਨਾਲ ਹੈ। ਚਾਰ ਦਿਨ ਦੇ ਕਨਫਲਿਕਟ ਚੋਂ ਕਦੇ ਨਾਲ ਵੀ ਨਹੀਂ ਆਇਆ। ਔਰ ਇੱਕ ਚੀਜ਼ ਜਿਹੜੀ ਹੋਰ ਬੜੀ ਚਰਚਾ ਚੱਲਦੀ ਸੀ ਕਿ ਜੀ ਅਮਰੀਕਾ ਨੇ ਕੋਈ ਇਸ ਕਨਫਲਿਕਟ ਤੋਂ ਤੁਸੀਂ ਚਾਰ ਮਹੀਨੇ ਪਹਿਲਾਂ ਚਲੇ ਜਾਓ। ਇੰਡੀਆ ਦੇ ਵਿੱਚ ਤਾਂ ਇਹ ਗੱਲ ਹੋ ਰਹੀ ਸੀ ਜੀ ਕੱਲ ਨੂੰ ਜੇ ਚਾਈਨਾ ਔਰ ਅਮਰੀਕਾ ਦੀ ਜੰਗ ਹੁੰਦੀ ਹੈ ਤਾਂ ਇੰਡੀਆ ਤੇ ਆਪਾਂ ਦਾ ਕੋਈ ਰੋਲ ਨਹੀਂ ਅਦਾ ਕਰਨਾ। ਬਈ ਜੀ ਅੱਜ ਤੁਸੀਂ ਅਮਰੀਕਾ ਤੋਂ ਐਕਸਪੈਕਟ ਕਰਦੇ ਹੋ, ਠੀਕ ਹੈ ਕਿ ਨਹੀਂ, ਇੰਡੀਆ